ਸਰੋਤਿਆਂ ਤੇ ਦਰਸ਼ਕਾਂ ਦਾ ਸਵਾਗਤ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੈ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦਾ। ਸੋ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਮੈਂ ਅਮਰਦੀਪ ਕੌਰ ਤੇ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ ਲਕਸ਼ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਸਾਡਾ ਸਾਥ ਦੇਣ ਦੇ ਲਈ ਹਾਜ਼ਰ ਹੋ ਚੁੱਕੇ ਨੇ, ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ। ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਧੰਨਵਾਦ ਜੀ, ਸਤਿ ਸ੍ਰੀ ਅਕਾਲ
ਜੀ। ਤੇ ਨਾਲ ਦੀ ਨਾਲ ਅਸੀਂ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਪ੍ਰੋਗਰਾਮ ਦੇ ਦੌਰਾਨ ਸਾਡੇ ਨਾਲ ਜੁੜੇ ਹੋਏ ਨੇ। ਦੋਸਤੋ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਏਗਾ ਔਰ ਪ੍ਰਮਾਤਮਾ ਦੇ ਅੱਗੇ ਅਰਦਾਸ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣੀ ਹੋਵੇ। ਸੋ ਲਓ ਜੀ, ਪ੍ਰੋਗਰਾਮ ਦੇ ਵਿਚ ਹੁਣ ਬਹੁਤੀ ਦੇਰੀ ਨਹੀਂ ਕਰਦੇ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਾਂਗੇ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਰਾਹੀਂ ਜਾਂ ਫਿਰ ਈਮੇਲ ਤੇ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਆਪਣੇ ਸਵਾਲ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 02859982211 ਸਾਡਾ ਫੋਨ ਨੰਬਰ ਹੈ। ਔਰ ਜੇਕਰ ਤੁਸੀਂ ਮੈਸੇਂਜਰ ਦੇ ਰਾਹੀਂ ਆਪਣਾ ਮੈਸੇਜ ਭੇਜ ਰਹੇ ਹੋ ਤਾਂ ਮੈਂ ਇੱਥੇ ਤੁਹਾਨੂੰ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਮੈਸੇਂਜਰ ਦੇ ਰਾਹੀਂ ਆਪਣਾ ਜਿਹੜਾ ਮੈਸੇਜ ਆ ਉਹ ਸਾਡੇ ਤੱਕ ਪਹੁੰਚਦਾ ਨਾ ਕਰਿਓ, ਕਿਉਂਕਿ ਮੈਸੇਂਜਰ ਵਾਲੇ ਜਿਹੜੇ ਮੈਸੇਜ ਆ ਅਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਨਹੀਂ ਕਰ ਪਾਵਾਂਗੇ। ਸੋ ਦੋਸਤੋ, ਤੁਸੀਂ ਆਪਣੇ ਮੈਸੇਜਿਸ ਜਿਹੜੇ ਆ ਟੈਲੀਗ੍ਰਾਮ, ਈਮੇਲ ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਹੁਣ ਬਹੁਤੀ ਦੇਰੀ ਨਹੀਂ ਕਰਦੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਔਰ ਰੋਹਿਤ ਮੋਹਨ ਜੀ, ਇਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਕਿ ਸਾਡੀਆਂ ਚਿੰਤਾਵਾਂ ਜਾਂ ਫਿਰ ਸਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਹਮੇਸ਼ਾ ਦਿੰਦੇ ਆਏ ਆ, ਅੱਜ ਵੀ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਸ਼ਾਇਦ ਬਣੇ ਹੋਣਗੇ ਔਰ ਅੱਜ ਹਾਜ਼ਰ ਨੇ ਰੋਹਿਤ ਜੀ। ਸੋ ਰੋਹਿਤ ਜੀ, ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਹੈ ਉਹ ਅਪਡੇਟਸ ਤੋਂ ਸ਼ੁਰੂ ਕਰਦੇ ਆਂ। ਹਾਲ ਹੀ ਚ ਜਿਹੜੀ ਅਪਡੇਟ ਆਈ ਆ 491 ਨਿਊ ਸਾਊਥ ਵੇਲਸ ਨੂੰ ਲੈ ਕੇ, ਬਹੁਤ ਦੇਰ ਤੋਂ ਉਡੀਕ ਕੀਤੀ ਜਾ ਰਹੀ ਸੀ 491 ਦੀ, ਨਿਊ ਸਾਊਥ ਵੇਲਸ ਦੀ ਖਾਸ ਤੌਰ ਤੇ। ਔਰ ਇਹ ਜਿਹੜੀਆਂ ਅਪਡੇਟਸ ਹੁਣ ਆਈਆਂ ਕਿਸ ਤਰ੍ਹਾਂ ਦੇ ਜਿਹੜੇ ਆਸਾਰ ਆ, ਕਿਸ ਤਰ੍ਹਾਂ ਦੀਆਂ ਉਮੀਦਾਂ ਬਣੀਆਂ?
ਹਾਂਜੀ, ਇਹਦੇ ਵਿਚ ਨਿਊ ਸਾਊਥ ਵੇਲਸ ਨੇ ਹੁਣੇ ਸ਼ਾਮੀ ਐਲਾਨ ਕੀਤਾ ਆ ਕਿ ਉਹ 491 ਵੀਜ਼ਾ ਜਿਹੜਾ ਆ ਉਹਦੀਆਂ ਨੋਮੀਨੇਸ਼ਨ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰ ਰਹੇ ਆ 15 ਜੂਨ ਤੋਂ, ਮੰਡੇ ਪੈਂਦਾ ਉਸ ਦਿਨ, ਤੇ ਇਹਦੀਆਂ ਜਿਹੜੀਆਂ ਐਪਲੀਕੇਸ਼ਨ ਆ ਉਹ 23 ਜੂਨ 2020 ਤੱਕ ਉਹ ਐਕਸੈਪਟ ਕਰੂਗੇ ਨੋਮੀਨੇਸ਼ਨ ਸਾਰੀਆਂ, ਤੇ ਉਸ ਤੋਂ ਬਾਅਦ 5 ਵਜੇ ਜਿਹੜਾ ਸ਼ਾਮੀ ਜਿਹੜਾ 23 ਤਰੀਕ ਨੂੰ ਉਹ ਸਟੋਪ ਕਰ ਦੂਗੇ ਐਪਲੀਕੇਸ਼ਨ ਲੈਣੀਆਂ। ਤੇ ਉਹਨਾਂ ਨੇ ਇਹ ਵੀ ਕਿਹਾ ਆ ਕਿ ਇਹ ਜਿਹੜੀ ਪ੍ਰੋਸੈਸਿੰਗ ਆ ਇਹ ਅਸੀਂ ਬਹੁਤ ਕੁਇਕ ਕਰਾਂਗੇ ਇਹਦੀ, ਤਾਂ ਕੁਇਕਲੀ ਜਦੋਂ ਕਹਿੰਦੇ ਆ ਕਿ ਆਪਾਂ ਬਹੁਤ ਜ਼ਿਆਦਾ ਕੁਇਕ ਕਰਨੀ ਆ, ਇਹਦਾ ਮੀਨਸ ਉਹ ਇਹ ਕਹਿ ਰਿਹਾ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਐਂਡ ਤੋਂ ਪਹਿਲਾਂ ਪਹਿਲਾਂ, ਮੀਨਸ 30 ਜੂਨ 2020 ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਸਾਰੀਆਂ ਐਪਲੀਕੇਸ਼ਨ ਅਸੈਸ ਕਰ ਲੈਣੀਆਂ। ਤੇ ਬਟ ਇਹ ਉਹਨਾਂ ਨੇ ਜਿਹੜੀ ਓਪਨ ਕੀਤੀ ਆ ਇਹਦੇ ਵਿੱਚ ਇੱਕ ਖਾਸ ਚੀਜ਼ ਆ ਕਿ ਜਿਹੜੀ ਉਹਨਾਂ ਨੇ ਪਹਿਲਾਂ ਦੱਸਿਆ ਸੀਗਾ ਕਿ ਆਪਾਂ 491 ਦੀਆਂ ਅਲੱਗ ਅਲੱਗ ਜਿਹੜੀਆਂ ਆ ਉਹ ਸਟ੍ਰੀਮਸ ਓਪਨ ਕਰਨੀਆਂ, ਉਹਨਾਂ ਨੇ ਉਹ ਸਾਰੀਆਂ ਨਹੀਂ ਕੀਤੀਆਂ। ਪਹਿਲਾਂ ਆਫਸ਼ੋਰ ਵਾਲੇ ਵੀ ਸੀਗੇ ਕਿਉਂਕਿ ਹੁਣ ਆਫਸ਼ੋਰ ਬਾਰਡਰ ਕਲੋਜ਼ ਆ ਤੇ ਇਸ ਕਰਕੇ ਉਹਨਾਂ ਨੇ ਉਹਨੂੰ ਓਪਨ ਨਹੀਂ ਕਰ ਰਹੇ। ਉਹਨਾਂ ਨੇ ਕੁਛ ਰਿਕੁਆਇਰਮੈਂਟ ਦੱਸੀਆਂ ਆ ਕਿ ਕਿਹੜੇ ਕਿਹੜੇ ਜਿਹੜੇ ਐਪਲੀਕੈਂਟਸ ਆ ਉਹ ਐਲੀਜੀਬਲ ਹੋ ਪਾਉਗੇ। ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਜਿਹੜੀ 491 ਦੀ ਸਟ੍ਰੀਮ ਆ, ਉਹਨਾਂ ਨੇ ਦੋ ਸਟ੍ਰੀਮਸ ਕੱਢੀਆਂ ਸੀ, ਇੱਕ ਸਟ੍ਰੀਮ 1 ਆ ਤੇ ਇੱਕ ਸਟ੍ਰੀਮ 2 ਆ। ਉਹਨਾਂ ਨੇ ਕਿਹਾ ਕਿ ਜਿਹੜੀ ਆਕਿਊਪੇਸ਼ਨ ਉਹਨਾਂ ਦੀ ਨਿਊ ਸਾਊਥ ਵੇਲਸ ਸਟ੍ਰੀਮ 1 ਰੀਜਨਲ ਸਕਿੱਲਡ ਆਕਿਊਪੇਸ਼ਨ ਲਿਸਟ ਵਿੱਚ ਹੈਗੀ ਆ ਉਹ ਵੀ ਅਪਲਾਈ ਕਰ ਸਕਦੇ ਆ। ਦੂਜੀ ਕੰਡੀਸ਼ਨ ਇਹ ਆ ਕਿ ਉਹਨਾਂ ਨੂੰ ਨਿਊ ਸਾਊਥ ਵੇਲ ਦੇ ਕਿਸੇ ਵੀ ਡੈਜੀਗਨੇਟਡ ਰੀਜਨਲ ਏਰੀਆ ਦੇ ਵਿੱਚ ਘੱਟੋ ਘੱਟ 12 ਮਹੀਨੇ ਹੋ ਚੁੱਕੇ ਹੋਣੇ ਚਾਹੀਦੇ ਆ ਰਹਿੰਦੇ ਹੋਏ ਉੱਥੇ। ਤੇ ਤੀਜੀ ਕੰਡੀਸ਼ਨ ਇਹ ਆ, ਤੀਜੀ ਤੇ ਚੌਥੀ ਇਕੱਠੀ ਆ ਕਿ ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਨਿਊ ਸਾਊਥ ਵੇਲਸ ਦੇ ਰੀਜਨਲ ਏਰੀਆ ਦੇ ਵਿੱਚ ਉਹਨਾਂ ਨੂੰ ਕੰਮ ਕਰਦੇ ਹੋਏ ਵੀ 12 ਮਹੀਨੇ ਹੋ ਚੁੱਕੇ ਹੋਣੇ ਚਾਹੀਦੇ ਆ। ਸੋ ਕੰਡੀਸ਼ਨ ਆ, ਇੱਕ ਤਾਂ ਉੱਥੇ ਰਹਿਣਾ ਜ਼ਰੂਰੀ ਆ 12 ਮਹੀਨੇ, ਪਲੱਸ ਕੰਮ ਕਰਨਾ ਵੀ ਜ਼ਰੂਰੀ ਆ, ਤੁਸੀਂ ਪਿਛਲੇ 12 ਮਹੀਨੇ ਚ ਉੱਥੇ ਕੰਮ ਕਰਦੇ ਹੋਣੇ ਵੀ ਚਾਹੀਦੇ ਹੋ। ਤੇ ਨਾਲ ਹੀ ਨਾਲ ਚੌਥੀ ਕੰਡੀਸ਼ਨ ਉਹਨਾਂ ਨੇ ਇਹ ਪਾਤੀ ਆ ਕਿ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ ਉਹ ਤੁਹਾਡੀ ਨੋਮੀਨੇਟਡ ਆਕਿਊਪੇਸ਼ਨ ਦੇ ਵਿੱਚ ਹੀ ਹੋਣਾ ਚਾਹੀਦਾ ਆ। ਫੋਰ ਐਗਜ਼ਾਮਪਲ, ਅਗਰ ਤੁਸੀਂ ਐਜ਼ ਅ ਸ਼ੈਫ ਆਪਣੀ ਨੋਮੀਨੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 12 ਮਹੀਨੇ ਦਾ ਐਕਸਪੀਰੀਅੰਸ ਰੀਜਨਲ ਏਰੀਆ ਚ ਐਜ਼ ਅ ਸ਼ੈਫ ਹੀ ਹੋਣਾ ਚਾਹੀਦਾ ਆ। ਜਾਂ ਤੁਸੀਂ ਅਕਾਊਂਟੈਂਟ ਹੋ, ਮੰਨ ਲਓ ਕਿ ਤੁਸੀਂ ਅਕਾਊਂਟਿੰਗ ਡਿਗਰੀ ਕੀਤੀ ਹੋਈ ਹੈ, ਤੁਸੀਂ ਆਪਣੀ ਸਕਿੱਲ ਅਸੈਸਮੈਂਟ ਕਰਾਈ ਹੋਈ ਹੈ, ਤੁਸੀਂ ਨਿਊ ਸਾਊਥ ਵੇਲ ਚ ਰਹਿ ਵੀ ਰਹੇ ਓਰੀਜਨਲ ਏਰੀਆ ਦੇ ਵਿੱਚ ਕਾਫੀ ਸਮੇਂ ਤੋਂ, ਬਟ ਤੁਸੀਂ ਜੋਬ ਅਗਰ ਦੂਜੇ ਫੀਲਡ ਚ ਕਿਸੇ ਚ ਕਰ ਰਹੇ ਹੋ ਤੇ ਆਪਣੀ ਅਕਾਊਂਟਿੰਗ ਫੀਲਡ ਚ ਨਹੀਂ ਕਰ ਰਹੇ ਹੋ ਤਾਂ ਤੁਹਾਡੀ ਐਲੀਜੀਬਿਲਿਟੀ ਨਹੀਂ ਬਣੂਗੀ, ਕਿਉਂਕਿ ਉਹਨਾਂ ਨੇ ਕੰਡੀਸ਼ਨ ਜਿਹੜੀ ਚੌਥੀ ਪਾਈ ਹੈ ਕਿ ਤੁਹਾਡਾ ਕੰਮ ਜਿਹੜਾ ਆ ਉਹ ਸਿਰਫ ਨੋਮੀਨੇਟਡ ਆਕੂਪੇਸ਼ਨ ਦੇ ਵਿੱਚ ਹੀ ਹੋਣਾ ਚਾਹੀਦਾ ਆ। ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਵਿੱਚੋਂ ਜਿਹੜੀਆਂ ਵੀ ਆਪਾਂ ਕੰਡੀਸ਼ਨ ਦੀ ਗੱਲ ਕੀਤੀਆਂ ਚਾਰ, ਅਗਰ ਇਹਨਾਂ ਚੋਂ ਇੱਕ ਵੀ ਮੀਟ ਨਹੀਂ ਹੁੰਦੀ ਤਾਂ ਤੁਸੀਂ ਜਿਹੜੀ ਆ ਉਹ ਐਲੀਜੀਬਲ ਨਹੀਂ ਹੈਗੇ ਆ, ਤੇ ਜੇ ਤੁਸੀਂ ਅਪਲਾਈ ਕਰੋਗੇ ਤੇ ਆਪਾਂ ਉਹ ਰਿਫਿਊਜ਼ ਕਰ ਦਵਾਂਗੇ। ਬਾਕੀ ਗੱਲ ਰਹੀ ਕਿ ਕਿੱਦਾਂ ਅਪਲਾਈ ਹੋਊਗਾ ਵੀਜ਼ਾ ਨੋਮੀਨੇਸ਼ਨ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਬਾਕੀ ਫਰਦਰ ਇਨਫੋਰਮੇਸ਼ਨ ਕੀ ਉਹਦੀ ਐਪਲੀਕੇਸ਼ਨ ਕੀ ਲਵਾਂਗੇ, ਕੀ ਡਾਕੂਮੈਂਟ ਚਾਹੀਦੇ ਹੋਊਗੇ, ਉਹ ਹਾਲੇ ਫਰਦਰ ਉਹਨਾਂ ਦੀ ਪਬਲਿਸ਼ ਜਿਹੜੇ ਆ ਉਹ ਕਰੂਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇੱਕ ਚੀਜ਼ ਉਹਨਾਂ ਨੇ ਨਾਲ ਨਾਲ ਇਹ ਵੀ ਕਹੀ ਆ, ਕਹਿੰਦੇ ਕਿਉਂਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪ੍ਰੋਸੈਸਿੰਗ ਬਹੁਤ ਫਾਸਟ ਕਰਨੀ ਉਹਨਾਂ ਨੇ 15 ਜੂਨ ਨੂੰ ਓਪਨ ਕਰਕੇ ਤੇ 30 ਜੂਨ ਤੱਕ ਉਹਨਾਂ ਨੇ ਸਾਰੀ ਐਪਲੀਕੇਸ਼ਨ ਦਾ ਡਿਸੀਜਨ ਦੇ ਦੇਣਾ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਤੁਸੀਂ ਆਪਣੀ ਐਪਲੀਕੇਸ਼ਨ ਲਾਂਚ ਕਰੋ, ਮੇਕ ਸ਼ੋਰ ਕਰੋ ਕਿ ਤੁਹਾਡੀ ਐਪਲੀਕੇਸ਼ਨ ਕੰਪਲੀਟ ਹੋਵੇ, ਕਿਉਂਕਿ ਜੇ ਐਪਲੀਕੇਸ਼ਨ ਕੰਪਲੀਟ ਨਹੀਂ ਹੋਈ ਇਹ ਹੋ ਸਕਦਾ ਹੈ ਕਿ ਤੁਹਾਡੇ ਕੋਲ ਫਰਦਰ ਇਨਫੋਰਮੇਸ਼ਨ ਨਾ ਮੰਗਣ ਤਾਂ ਸਿੱਧੀ ਰਿਫਿਊਜ਼ ਕਰ ਦੇਣਾ। ਹੋ ਮੀਨਸ ਐਗਜ਼ਾਮਪਲ ਦਿੰਦਾ ਕਿ ਤੁਸੀਂ ਅਕਾਊਂਟੈਂਟ, ਤੁਸੀਂ ਆਪਣੀ ਸਕਿੱਲ ਅਸੈਸਮੈਂਟ ਕਰਾਈ ਹੋਈ ਹੈ, ਸਟੱਡੀ ਵੀ ਹੈਗੀ, ਤੁਹਾਨੂੰ 12 ਮਹੀਨੇ ਰਹਿੰਦੇ ਹੋਏ ਵੀ ਹੋਊਗੇ, ਤੁਸੀਂ ਕੰਮ ਵੀ ਅਕਾਊਂਟਿੰਗ ਕੀਤਾ, ਤੁਹਾਡੀ ਰਿਕੁਆਇਰਮੈਂਟ ਸਾਰੀਆਂ ਮੀਟ ਹੋ ਗਈਆਂ, ਬਟ ਜਦੋਂ ਤੁਸੀਂ ਐਪਲੀਕੇਸ਼ਨ ਲਾਂਚ ਕੀਤੀ ਤੁਸੀਂ ਫਟਾਫਟ ਲਾਂਚ ਕਰਤੀ, ਕੋਈ ਇੱਕ ਅੱਧਾ ਡਾਕੂਮੈਂਟ ਰਹਿ ਗਿਆ ਕਿ ਚਲੋ ਆਪਾਂ ਬਾਅਦ ਚ ਦੇ ਦਾਂਗੇ, ਏਦਾਂ ਨਾ ਕਰੀਏ, ਕਿਉਂਕਿ ਤੁਹਾਡੇ ਬਹੁਤ ਘੱਟ ਚਾਂਸ ਏਦਾਂ ਦੇ ਮਿਲਦੇ ਆ ਕਿ ਇੱਕ ਤੁਹਾਡੇ ਕੋਲ ਵਿੰਡੋ ਆਈ ਹੈ, ਓਪਰਚੁਨਿਟੀ ਆਈ ਹੈ। ਇਹਨੂੰ ਸੀਰੀਅਸਲੀ ਲੈਂਦੇ ਹੋਏ ਆਪਣੇ ਡਾਕੂਮੈਂਟਸ ਜਿਹੜੇ ਵੀ ਹਲੇ ਉਹਨਾਂ ਨੇ ਪਬਲਿਸ਼ ਕਰਨੇ ਆ, ਆਪਣੀ ਫਾਈਲ ਜਿਹੜੀ ਆ ਉਹ ਪ੍ਰੋਪਰਲੀ ਡਿਸੀਜਨ ਰੈਡੀ ਲਾਂਚ ਕਰੋ ਤਾਂ ਕਿ ਤੁਹਾਡਾ ਡਿਸੀਜਨ ਪੋਜ਼ਿਟਿਵ ਆਵੇ ਇਹਦੇ ਵਿੱਚ। ਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਹੋਰ ਚੀਜ਼ ਵੀ ਦੱਸੀ ਹੈ ਕਿ ਕਈ ਐਪਲੀਕੈਂਟਸ ਜਿਹਨਾਂ ਦੇ ਵੀਜ਼ੇ ਐਕਸਪਾਇਰ ਹੋਣ ਵਾਲੇ ਹੁੰਦੇ ਆ ਜਾਂ ਉਹਨਾਂ ਨੂੰ ਥੋੜੀ ਅਰਜੈਂਸੀ ਹੁੰਦੀ ਹੈ ਨੋਮੀਨੇਸ਼ਨ ਲੈਣ ਦੀ, ਉਹਨਾਂ ਨੇ ਇਹ ਵੀ ਕਿਹਾ ਕਿ ਆਪਾਂ ਫੋਨ ਤੇ ਕੰਟੈਕਟ ਨਹੀਂ ਕਰਾਂਗੇ, ਅਗਰ ਤੁਹਾਨੂੰ ਕੋਈ ਵੀ ਅਰਜੈਂਸੀ ਹੈ ਕਿ ਤੁਹਾਡੀ ਨੋਮੀਨੇਸ਼ਨ ਦੀ ਐਪਲੀਕੇਸ਼ਨ ਆਪਾਂ ਫਾਸਟ ਟਰੈਕ ਕਰੀਏ ਤਾਂ ਤੁਸੀਂ ਸਾਨੂੰ ਜਿਹੜੀ ਆ ਉਹ ਈਮੇਲ ਐਡਰੈਸ ਦਿੱਤਾ ਉਹਨਾਂ ਨੇ skilled.migration@treasury.nsw.gov.au ਤੇ ਉਹਨਾਂ ਨੂੰ ਈਮੇਲ ਕਰ ਸਕਦੇ ਹੋ ਤਾਂ ਕਿ ਉਹ ਤੁਹਾਡੀ ਐਪਲੀਕੇਸ਼ਨ, ਅਗਰ ਬਾਕੀ ਤੁਹਾਨੂੰ ਅਰਜੈਂਟ ਹੈ ਕਿ ਮੰਨ ਲਓ ਤੁਸੀਂ 15 ਨੂੰ ਅਪਲਾਈ ਕਰਦੇ ਹੋ, ਤੁਹਾਡਾ ਵੀਜ਼ਾ 18 ਜੂਨ ਨੂੰ ਖਤਮ ਹੋ ਰਿਹਾ ਹੈ, ਤਾਂ ਤੁਸੀਂ ਉੱਥੇ ਉਹਨਾਂ ਨੂੰ ਲਿਖ ਸਕਦੇ ਹੋ, ਉਹਨੂੰ ਦੱਸ ਸਕਦੇ ਹੋ ਕੀ ਅਰਜੈਂਸੀ ਹੈ, ਤਾਂ ਇਸ ਕੇਸ ਦੇ ਵਿੱਚ ਉਹ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਹੋਰ ਫਾਸਟ ਟਰੈਕ ਕਰ ਦਊਗੇ।
ਠੀਕ, ਸੋ ਰਣਬੀਰ ਜੀ, ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਸਵਾਲ ਹੈ ਉਹ ਅਸੀਂ ਤੁਹਾਡੇ ਤੋਂ ਪੁੱਛਣੇ ਚਾਹਾਂਗੇ, ਪਰ ਫਿਲਹਾਲ ਕੁਝ ਦੋਸਤ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਫੇਸਬੁੱਕ ਦੇ ਜ਼ਰੀਏ, ਤੁਹਾਡੀ ਇਜਾਜ਼ਤ ਹੋਵੇ ਤਾਂ ਉਹਨਾਂ ਦੇ ਸਵਾਲ ਪਹਿਲਾਂ ਸ਼ਾਮਲ ਕਰ ਲਈਏ।
ਹਾਂਜੀ ਹਾਂਜੀ, ਆਪਾਂ ਨਾਲ ਨਾਲ ਲੈ ਸਕਦੇ ਹਾਂ
ਜੀ। ਸਾਡੇ ਨਾਲ ਸੱਜਣ ਜੁੜੇ ਨੇ ਸਿੰਘ ਗੈਰੀ, ਇਨ੍ਹਾਂ ਨੇ ਸਵਾਲ ਕੀਤਾ, ਕਹਿੰਦੇ ਕੈਨ ਵੀ ਚੇਂਜ ਮਾਸਟਰ ਟੂ ਸਰਟੀਫਿਕੇਟ 4 ਟੂ ਮੇਨਟੇਨ ਮਾਸਟਰ ਲੈਵਲ ਬਾਈ ਫਿਊਚਰ COE?
ਦੇਖੋ, ਬਹੁਤ ਸਾਰੇ ਜਿਹੜੇ ਸਟੂਡੈਂਟਸ ਹੈਗੇ ਆਸਟ੍ਰੇਲੀਆ ਦੇ ਵਿੱਚ, ਉਹ ਬੈਚਲਰ ਜਾਂ ਮਾਸਟਰ ਜਦੋਂ ਕਰਦੇ ਆ, ਉਹ ਕਈ ਵਾਰੀ ਸਟੱਡੀ ਏਦਾਂ ਦੀ ਹੁੰਦੀ ਹੈ ਕਿ ਉਹਦੇ ਵਿੱਚ ਸਕੋਪ ਨਹੀਂ ਹੁੰਦਾ ਅੱਗੇ ਆਪਾਂ ਨੂੰ PR ਦਾ, ਜਾਂ ਕਿਸੇ ਹੋਰ ਰੀਜ਼ਨ ਕਾਰਨ ਆਪਾਂ ਲੋਅ ਲੈਵਲ ਦੇ ਕੋਰਸ ਜਾਣਾ ਚਾਹੁੰਦੇ ਹਾਂ, ਜਾਂਦੇ ਆ ਨਾਲ ਨਾਲ ਆਪਣੇ ਆਪ ਨੂੰ ਸੇਫ ਗਾਰਡ ਕਰਨ ਲਈ ਫਿਊਚਰ COE ਲੈਂਦੇ ਆ। ਦੇਖੋ, ਆਪਾਂ ਉਹ ਰਿਕਮੈਂਡ ਨਹੀਂ ਕਰਦੇ, ਖਾਸ ਕਰਕੇ ਜਦੋਂ ਤੁਸੀਂ ਮਾਸਟਰਸ ਕਰ ਰਹੇ ਹੋ। ਹਾਂਜੀ, ਇਹ ਡੈਫੀਨੇਟਲੀ ਆ ਕਿ ਅਗਰ ਤੁਸੀਂ ਪੈਰਲਰ ਕੋਰਸ ਨਾਲ ਕਰਨਾ ਚਾਹੁੰਦੇ ਹੋ ਤਾਂ ਉਹ ਕਰ ਸਕਦੇ ਹੋ, ਬਟ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰੂੰਗਾ ਕਿ ਤੁਸੀਂ ਆਪਣੀ ਮਾਸਟਰਸ ਜਿਹੜੀ ਆ ਉਹ COE ਕੈਂਸਲ ਕਰਾ ਕੇ ਤੇ ਆਪਣੇ ਆਪ ਨੂੰ ਬਚਾ ਲਈ ਫਿਊਚਰ COE ਲਓ। ਆਪਣੇ ਆਪ ਨੂੰ ਸੇਫ ਰੱਖੋ, ਪੈਰਲਰ ਕੋਰਸ ਕਰ ਸਕਦੇ ਹੋ ਤੁਸੀਂ।
ਜੀ, ਅਗਲਾ ਸਵਾਲ ਸ਼ਾਮਲ ਕਰਦੇ ਆ ਜੀ ਸ਼ਵੀ ਸਿੰਘ ਹੋਰਾਂ ਦਾ, ਔਰ ਇਹਦੇ ਨਾਲ ਹੀ ਸਾਡੇ ਨਾਲ ਇਧਰ ਈਮੇਲ ਦੇ ਜ਼ਰੀਏ ਵੀ ਕੁਝ ਦੋਸਤ ਜੁੜ ਰਹੇ ਨੇ। ਪਰਵਿੰਦਰ ਸਿੰਘ ਜੁੜੇ ਨੇ, ਤੁਹਾਡਾ ਸਵਾਲ ਬਹੁਤ ਜਲਦੀ ਸ਼ਾਮਲ ਕਰਦੀ ਹਾਂ। ਸ਼ਵੀ ਸਿੰਘ ਹੋਰੀ ਪੁੱਛ ਰਹੇ ਨੇ, ਕਹਿੰਦੇ ਸਰ, ਆਈ ਹੈਵ ਅਪਡੇਟਡ ਮਾਈ EOI ਔਨ 21st March 2020 ਔਨ 90 points ਇਨ ICT ਸਿਕਿਉਰਿਟੀ ਸਪੈਸ਼ਲਿਸਟ, ਵੈਨ ਕੈਨ ਆਈ ਗੈਟ ਇਨਵਾਈਟ ਜੀ?
ਦੇਖੋ, 90 points ਦੇ ਵਿੱਚ ਇਨਵੀਟੇਸ਼ਨਸ ਆਈਆਂ ਵੀ ਆ ITI ਫੀਲਡ ਦੇ ਵਿੱਚ। ਹੁਣ ਇਹ ਡਿਪੈਂਡ ਕਰੂਗਾ ਕਿ ਅਗਲੇ ਸਾਲ ਦੇ ਵਿੱਚ ਜਿਹੜੀ ਸਰਕਾਰ ਆ ਉਹ ਕਿੰਨਾ ਕੁ ਕੋਟਾ ਜਿਹੜਾ ਆ ਉਹ ਵਾਗੇ ਟਾਈਮ ਦਿੰਦੀ ਆ। ਇਹਦੇ ਤੇ ਬਹੁਤ ਡਿਪੈਂਡ ਕਰੂਗਾ ਕਿ ਨੰਬਰਸ ਕਿੰਨੇ ਆ, ਕਿਉਂਕਿ ਪਿਛਲੇ ਸਾਲ ਜਦੋਂ ਦੇਖਿਆ ਗਿਆ ਸੀਗਾ ਕਿ ਫਿਗਰ ਜਿਹੜੀ 34,000 ਤੋਂ 16,000 ਕਰ ਦਿੱਤੀ ਗਈ ਸੀ, ਉਹਦੇ ਕਰਕੇ ਪੁਆਇੰਟਸ ਕਾਫੀ ਵੱਧ ਗਏ। ਹੁਣ ਇਹ 90 points ਤੇ ਮੈਂ ਇੱਦਾਂ ਨਹੀਂ ਕਹੂੰਗਾ ਕਿ ਚਾਂਸਿਸ ਹੈ ਨਹੀਂ, ਚਾਂਸਿਸ ਡੈਫੀਨੇਟਲੀ ਹੈਗੇ ਆ, ਬਟ ਉਹ ਕਿੰਨੇ ਕੁ ਹਾਈ ਆ ਉਹ ਡਿਪੈਂਡ ਕਰੂਗਾ ਕਿ ਅਗਲੇ ਸਾਲ ਦਾ ਕੋਟਾ ਕੀ ਜਿਹੜਾ ਆ ਉਹ ਗਵਰਨਮੈਂਟ ਲੈ ਕੇ ਆਉਂਦੀ ਹੈ ਬਾਰਗੇਨ ਪ੍ਰਾਈਸ ਲਈ।
ਜੀ ਰੋਹਿਤ ਜੀ ਕਾਲਰ ਬਣੇ ਨੇ ਸਾਡੇ ਨਾਲ 160 ਤੋਂ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਰੋਹਿਤ ਜੀ, ਮੈਂ ਮੈਲਬਨ ਤੋਂ ਬੋਲ ਰਿਹਾ ਸੀ। ਮੈਂ ਨਾ ਇੱਕ ਈਓਈ ਦੇ ਰਿਲੇਟਡ ਕੁਝ ਚੀਜ਼ ਪੁੱਛਣੀ ਸੀ ਤੁਹਾਡੇ ਕੋਲੋਂ।
ਦੱਸੋ ਜੀ।
ਜੀ
ਹੈਲੋ।
ਜੀ ਜੀ ਜਾਰੀ ਰੱਖੋ।
ਇੱਕ ਜਦੋਂ ਈਓਈ ਆਪਾਂ ਜਦੋਂ ਸਬਮਿਟ ਕਰਦੇ ਨਾ, ਉਹ ਚੀਜ਼ ਹੁਣ ਵਾਈਸ ਐਪਲੀਕੈਂਟ ਹੈਗੇ ਆ, ਉਹ ਜਦੋਂ ਪੁੱਛ ਰਹੇ ਤੁਹਾਡੇ ਇਸ ਐਪਲੀਕੇਸ਼ਨ ਨਾਲ ਤੁਹਾਡੇ ਸਪਾਊਸ ਵੀ ਐਡ ਹੋਣਗੇ, ਉੱਥੇ ਆਪਾਂ ਯੈਸ ਕਰ ਦਿੰਦੇ ਹਾਂ। ਉਸ ਤੋਂ ਬਾਅਦ ਨਾ ਉਹ ਪੁੱਛਦੇ ਆ ਹੋਰ ਕੋਈ ਹੋਰ ਫੈਮਿਲੀ ਮੈਂਬਰ ਹੈਗਾ ਤੁਹਾਡੇ ਨਾਲ, ਜਿੱਦਾਂ ਦੋ ਬੱਚੇ ਹੈਗੇ ਆ, ਤੇ ਹੁਣ ਅਸੀਂ ਉੱਥੇ ਨੰਬਰ ਆਫ 2 ਕਰਾਂਗੇ ਜਾਂ ਜਿੱਦਾਂ ਮੈਂ ਵੀ ਆਪਣਾ ਨਾਲ 3 ਕਰਾਂਗੇ, ਟੋਟਲ ਫੈਮਿਲੀ ਨਾਲ 3 ਕਰਾਂਗੇ।
ਦੇਖੋ ਉਹਦੇ ਵਿੱਚ ਟੋਟਲ ਆਊਗਾ ਜਿੱਦਾਂ ਅਡੀਸ਼ਨਲ ਐਪਲੀਕੈਂਟ, ਮੈਨੂੰ ਕੁਐਸਚਨ ਦਾ ਐਗਜੈਕਟ ਨਹੀਂ ਪਤਾ, ਮੈਨੂੰ ਤੁਸੀਂ ਕੀ ਪੁੱਛਦੇ ਮੈਨੂੰ ਐਗਜੈਕਟ ਵਰਡਿੰਗ ਦੱਸ ਦਿਓ ਤਾਂ ਵਧੀਆ ਰਹੂਗਾ। ਉਹਦੇ ਵਿੱਚ ਟੋਟਲ ਆਉਂਦੇ ਆ ਵੈਸੇ ਕਿ ਟੋਟਲ ਐਪਲੀਕੈਂਟਸ ਕਿੰਨੇ ਆਉਗੇ ਉਹਦੇ ਵਿੱਚ ਅਡੀਸ਼ਨਲ?
ਟੋਟਲ ਜਿੱਦਾਂ ਅਸੀਂ 4 ਮੈਂਬਰ, ਅਸੀਂ 4 ਲਿਖਾਂਗੇ, ਜਿੱਦਾਂ ਵਾਈਫ ਦੀ ਪਹਿਲਾਂ ਆ ਗਈ, ਸਪਾਊਸ ਦੀ ਵੀ ਆ ਗਈ, ਤੇ ਸਿਰਫ ਬੱਚੇ ਰਹਿ ਗਏ ਸੀਗੇ ਉੱਥੇ। ਹੁਣ ਬੱਚਿਆਂ ਵਾਸਤੇ ਅਸੀਂ 2 ਪਾਇਆ ਸੀਗਾ, ਉਹਨੂੰ 2 ਰਹਿਣ ਦੀਏ ਜਾਂ ਉਹਨੂੰ 4 ਕਰੀਏ ਜਾਂ 3 ਕਰੀਏ?
ਉਹ ਅਡੀਸ਼ਨਲ ਐਪਲੀਕੈਂਟਸ ਆ, ਉਹ ਅਡੀਸ਼ਨਲ ਐਪਲੀਕੈਂਟਸ ਦਾ ਮਤਲਬ ਹੁੰਦਾ ਹੈ ਕਿ 3 ਐਪਲੀਕੈਂਟ ਜਿਹੜੇ ਆ ਆਉਗੇ।
ਓਕੇ, ਇਨਕਲੂਡਿੰਗ ਸਪਾਊਸ ਹੋ ਗਿਆ ਨਾ?
ਹਾਂਜੀ।
ਓਕੇ ਓਕੇ, ਇੱਕ ਚੀਜ਼ ਹੋਰ ਪੁੱਛੀ, ਜਿਹੜੀ ਕੋਈ ਈਓਈ ਆਪਾਂ ਪੁਰਾਣੀ ਕੋਈ ਕਿਸੇ ਹੋਰ ਨੋਮੀਨੇਸ਼ਨ, ਆਪਣੀ ਸਕਿੱਲਸ ਕੋਈ ਓਕੂਪੇਸ਼ਨ ਕਿਸੇ ਹੋਰ ਓਕੂਪੇਸ਼ਨ ਪਾਈ ਹੋਈ ਹੈ, ਤੇ ਉਹਨੂੰ ਆਪਾਂ ਐਡਿਟ ਕਰਕੇ ਦੂਜੀ ਓਕੂਪੇਸ਼ਨ ਕਰ ਸਕਦੇ ਹਾਂ ਨਵੀਂ?
Any specific reason?
ਯੋ ਡੇਟ ਪੁਰਾਣੀ ਆ ਜੂਗੀ, ਉਹਦੇ ਨਾਲ ਥੋੜਾ ਯੋ ਜਲਦੀ ਉਹਦੇ ਚਾਂਸ ਹੈਗੇ ਕੋਈ?
ਦੇਖੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਸਿਸਟਮ ਜਿਹੜਾ ਆ ਉਹ ਮੇ ਬੀ ਅਲਾਓ ਕਰ ਦੇਵੇ, ਬਟ ਸਕਿੱਲ ਅਸੈਸਮੈਂਟ ਮੇਰੇ ਖਿਆਲ ਜਿੱਦਾਂ ਤੁਸੀਂ ਕਹਿ ਰਹੇ ਹੋ ਉਹ ਲੇਟੈਸਟ ਡੇਟ ਦੀ ਹੋਊਗੀ ਫਿਰ, ਰਾਈਟ?
ਉਹਦੇ ਚ ਨਾ ਲੋਜਮੈਂਟ ਡੇਟ ਇੱਕ ਆਊਗੀ ਪੁਰਾਣੀ, ਤੇ ਅਪਡੇਸ਼ਨ ਜਿਹੜੀ ਡੇਟ ਆ ਉਹ ਨਵੀਂ ਆਊਗੀ। ਜੇ ਲੋਜਮੈਂਟ ਪੁਰਾਣੀ ਆ, ਉਹਦਾ ਕੋਈ ਬੈਨੀਫਿਟ ਮਿਲਦਾ ਹੋਵੇ ਸ਼ਾਇਦ ਇਨਵੀਟੇਸ਼ਨ ਚ?
ਹਾਂਜੀ ਡੈਫੀਨੇਟਲੀ, ਅਗਰ ਪੁਆਇੰਟਸ ਚੇਂਜ ਨਹੀਂ ਹੁੰਦੇ ਪਏ, ਅਗਰ ਪੁਆਇੰਟ ਚੇਂਜ ਹੋ ਰਹੇ ਜਾਂ ਨਹੀਂ ਹੋ ਰਹੇ ਉਹ ਚ?
ਪੁਆਇੰਟ ਨਹੀਂ ਚੇਂਜ ਹੋ ਰਹੇ, ਹਾਂਜੀ, ਸਿਰਫ ਓਕੂਪੇਸ਼ਨ ਚੇਂਜ ਕਰਨੀ ਹੈ।
ਦੇਖੋ ਮੈਂ ਰਿਕਮੈਂਡ ਨਹੀਂ ਕਰੂੰਗਾ ਕਿਉਂਕਿ ਉਹਦੇ ਵਿੱਚ ਜਿਹੜਾ ਹੈ ਉਹ ਕੇਸ ਆਫੀਸਰ ਐਂਡ ਚ ਜਾ ਕੇ ਕੁਐਸਚਨ ਰੇਸ ਕਰ ਸਕਦਾ ਉਹਦੇ ਤੇ, ਕਿਉਂਕਿ ਤੁਹਾਡੀ ਸਕਿੱਲ ਅਸੈਸਮੈਂਟ ਆ ਜਿਹੜੀ ਆ ਉਹ ਕਰੰਟ ਡੇਟ ਚ ਹੋਣੀ ਹੈ, ਤੇ ਤੁਹਾਡੀ ਡੇਟ ਆਫ ਫੈਕਟ ਪੁਰਾਣੀ ਆ ਰਹੀ ਹੈ, ਦੇ ਕੁਡ ਬੀ ਉਹ ਚ ਕੁਐਸਚਨ ਹੋ ਸਕਦੇ ਆ, ਤੁਹਾਡੇ ਕੇਸ ਆਫੀਸਰ ਕੈਨ ਆਸਕ ਯੂ ਕੁਐਸਚਨ ਔਨ ਦੈਟ, ਸੋ ਆਈ ਵੋਂਟ ਰਿਕਮੈਂਡ ਇਟ।
ਓਕੇ ਓਕੇ ਓਕੇ, ਠੀਕ 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 ਹੈ ਜੀ, ਠੀਕ ਹੈ ਜੀ, ਥੈਂਕ ਯੂ।
ਠੀਕ ਹੈ ਜੀ, ਨੋ ਪ੍ਰੋਬਲਮ ਜੀ, ਗੁੱਡ ਲੱਕ
ਜੀ। ਰੋਹਿਤ ਜੀ ਅਗਲਾ ਸਵਾਲ ਸਾਨੂੰ ਕਰ ਰਹੇ ਨੇ ਪਰਵਿੰਦਰ ਸਿੰਘ, ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਤਾਂ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਨਿਊ ਸਾਊਥ ਵੇਲਸ ਦੇ ਵੀਜ਼ੇ 491 ਵੀਜ਼ੇ ਬਾਰੇ ਹੀ ਪੁੱਛਿਆ, ਵੈਸੇ ਇਹਦੇ ਬਾਰੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਰੋਹਿਤ ਜੀ ਜਾਣਕਾਰੀ ਦੇ ਚੁੱਕੇ ਨੇ, ਪਰ ਇਹਨਾਂ ਨੇ ਕਿਹਾ ਆਈ ਐਮ ਆਫ ਸ਼ੋਰ, ਸੋ ਆਫ ਸ਼ੋਰ ਇਸ ਵੇਲੇ ਨੇ ਇਹ, ਔਰ ਕਹਿੰਦੇ ਵੈਨ ਵਿਲ ਓਪਨ 491 ਵੀਜ਼ਾ ਆਫ ਨਿਊ ਸਾਊਥ ਵੇਲਸ?
ਦੇਖੋ ਇਹਦੀ ਕੋਈ ਪੱਕੀ ਡੇਟ ਨਹੀਂ ਹੈਗੀ ਕਿ ਕਦੋਂ ਓਪਨ ਕਰੂਗੇ। ਹਾਂਜੀ, ਇਹ ਸਭ ਤੋਂ ਜ਼ਿਆਦਾ ਡਿਪੈਂਡ ਕਰਦਾ ਹੈ ਕਿ ਬਾਰਡਰ ਜਿਹੜਾ ਹੈ ਉਹ ਕਦੋਂ ਤੱਕ ਕਲੋਜ਼ ਰਹੂਗਾ ਇੰਡੀਆ ਦਾ, ਕਿਉਂਕਿ ਜਦ ਤਾਈਂ ਉਹ ਪਿਕਚਰ ਕਲੀਅਰ ਨਹੀਂ ਹੁੰਦੀ ਕੋਵਿਡ-19 ਦੇ ਵੈਕਸੀਨ ਬਾਰੇ ਕੀ ਹੈ, ਕਿਉਂਕਿ ਸਾਰਾ ਫਿਊਚਰ ਅਨਸਰਟਨ ਹਾਲ ਹੈ। ਜਦ ਤਾਈਂ ਆਹ ਚੀਜ਼ਾਂ ਕਲੀਅਰ ਨਹੀਂ ਹੁੰਦੀਆਂ ਤਦ ਤਾਈਂ ਮੈਨੂੰ ਲੱਗਦਾ ਨਹੀਂ ਕਿ ਸਟੇਟ ਜਿਹੜੀਆਂ ਹੈ ਉਹ ਵਿਲਿੰਗ ਹੋਊਗੀਆਂ 491 ਆਫਸ਼ੋਰ ਤੋਂ ਓਪਨ ਕਰਨ ਲਈ। ਈਵਨ ਉਹ ਓਪਨ ਕਰ ਵੀ ਦਊਗੇ ਤਾਂ ਟਰੈਵਲ ਕਰਨਾ ਜਿਹੜਾ ਹੈ ਉਹ ਪੋਸੀਬਲ ਨਹੀਂ ਹੋ ਪਾਊਗਾ। ਅਗਲੇ ਸਾਲ ਜਿਹੜਾ ਆ ਉਹ ਕੁਛ ਕੁ ਸਮਾਂ ਲੱਗ ਸਕਦਾ ਹਾਲੇ, ਜੋ ਮੈਂ ਸੋਚ ਰਿਹਾ ਇਹਨੂੰ ਥੋੜਾ ਟਾਈਮ ਲੱਗ ਸਕਦਾ ਜਦੋਂ ਆਫਸ਼ੋਰ ਓਪਨ ਕਰੂਗਾ
ਜੀ। ਸਰੋਹਿਤ ਜੀ ਅਗਲਾ ਸਵਾਲ ਦਿਲਪ੍ਰੀਤ ਕੌਰ ਪੁੱਛ ਰਹੇ ਨੇ, ਕਹਿੰਦੇ ਇਜ਼ ਇਟ ਕੰਪਲਸਰੀ ਟੂ ਵਰਕ ਵਿਦ ਦ ਇੰਪਲੋਇਰ ਫਰੋਮ ਵੇਅਰ ਵੀ ਗੋਟ ਦ ਜੋਬ ਆਫਰ ਫਾਰ 491, ਔਰ ਕੈਨ ਵੀ ਲੀਵ ਐਂਡ ਵਰਕ ਸਮਵੇਅਰ ਐਲਸ?
ਦੇਖੋ ਜੋ ਡਿਪਾਰਟਮੈਂਟ ਦੀ ਰਿਕੁਆਇਰਮੈਂਟ ਆ, ਜੋ ਤੁਸੀਂ 3 ਸਾਲ ਬਾਅਦ ਵੀਜ਼ਾ ਪਾਉਣਾ ਆ, ਉਹ 'ਚ ਕੋਈ ਏਦਾਂ ਦੀ ਰਿਕੁਆਇਰਮੈਂਟ ਨਹੀਂ ਹੈ ਕਿ ਤੁਸੀਂ ਸੇਮ ਇੰਪਲੋਇਰ ਨਾਲ ਕੰਮ ਕੀਤਾ ਹੋਵੇ। ਬਟ 491 ਕਿਉਂਕਿ ਇਹ ਨਵਾਂ ਵੀਜ਼ਾ ਆਇਆ ਤਾਂ ਸਟੇਟਸ ਜਿਹੜੀਆਂ ਉਹ ਤਾਂ ਹੀ ਦੇ ਰਹੀਆਂ ਕਿ ਅਗਰ ਤੁਹਾਨੂੰ ਰੀਜਨਲ ਏਰੀਆ ਦੇ ਵਿੱਚ ਜੋਬ ਆਫਰ ਲੈਟਰ ਦੇਣੀ ਹੋਈ ਆ ਤੇ ਉੱਥੇ ਸ਼ਾਰਟੇਜ ਹੈਗੀ ਉਸ ਬਿਜ਼ਨਸ ਨੂੰ, ਅਗਰ ਜਿਹੜੀਆਂ ਸਟੇਟਸ ਨੇ ਅਗਰ ਉਹਨਾਂ ਨੇ ਇਹਦੇ ਵਿੱਚ ਆਡਿਟ ਸ਼ੁਰੂ ਕੀਤਾ ਜਾਂ ਟਰੈਕਿੰਗ ਕਰਨੀ ਸ਼ੁਰੂ ਕੀਤੀ ਕਿ ਜਿੰਨੀਆਂ ਵੀ ਆਪਾਂ ਨੋਮੀਨੇਸ਼ਨ ਦਿੱਤੀਆਂ ਸੀਗੀਆਂ ਉਹਦੀ ਕਰੰਟ ਸਟੈਂਡਿੰਗ ਕੀ ਹੈ ਕਿ ਜਿੱਥੋਂ ਜਿੱਥੋਂ ਜੋਬ ਆਫਰ ਲੈਟਰ ਦਿੱਤੀ ਗਈ ਆ, ਤਾਂ ਉਹ ਜਿਹੜਾ ਆ ਉਹ ਸਟੇਟਸ ਜਿਹੜੀ ਆ ਉਹ ਵੀ ਮੂਵ ਕਰ ਸਕਦੀ ਹੈ ਕਿ ਵੀਜ਼ਾ ਜਿਹੜੇ ਆ ਉਹ ਕੈਂਸਲ ਕੀਤੇ ਜਾ ਸਕਣ। ਤਾਂ ਤੁਹਾਡਾ ਸਿੱਧੇ ਤੌਰ ਤੇ ਕੁਐਸਚਨ ਦਾ ਆਨਸਰ ਦੇਣ ਲਈ ਮੈਂ ਇਹੀ ਕਹੂੰਗਾ ਕਿ ਅਗਰ ਆਪਾਂ ਸੇਫ ਰਹਿਣਾ ਚਾਹੁੰਦੇ ਹਾਂ ਜੋ ਆਪਾਂ ਸਟੇਟ ਨੂੰ ਜਿੱਥੇ ਉਹਦੀ ਇੰਪਲੋਇਰ ਦੀ ਜੋਬ ਆਫਰ ਲੈਟਰ ਦਿੱਤੀ ਸੀਗੀ ਉਹ ਚ ਆਪਾਂ ਅੰਡਰਟੇਕਿੰਗ ਦੇਈਦੀ ਹੈ ਕਿ ਆਪਾਂ ਕਿ ਕੁਛ ਸਮੇਂ ਲਈ ਉੱਥੇ ਉਸ ਇੰਪਲੋਇਰ ਨਾਲ ਕੰਮ ਕਰਾਂਗੇ, ਤਾਂ ਉਸ ਅੰਡਰਟੇਕਿੰਗ ਨੂੰ ਸਾਨੂੰ ਜਿਹੜਾ ਆ ਉਹ ਕੰਪਲਾਈ ਕਰਨਾ ਚਾਹੀਦਾ ਹੈ, ਤਾਂ ਸੇਮ ਅਵਰ ਇੰਪਲੋਇਰ ਨਾਲ ਹੀ ਜੋਬ ਜਿਹੜੀ ਆ ਉਹ ਕਰਨੀ ਚਾਹੀਦੀ ਹੈ।
ਜੀ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਸੁਖ ਗੁਜਰਾਲ ਹੋਰਾਂ ਦਾ। ਇਹਨਾਂ ਨੇ ਪੁੱਛਣਾ ਚਾਹਿਆ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ ਰੋਹਿਤ ਜੀ, ਕਹਿੰਦੇ ਜਸਟ ਵਾਂਟ ਟੂ ਚੈੱਕ ਵਿਦ ਯੂ, ਆਈ ਐਮ ਔਨ 491 ਵੀਜ਼ਾ, ਮਾਈ ਹਸਬੈਂਡ ਕੈਨ ਡਰਾਈਵ ਉਬਰ ਔਰ ਨਾਟ। ਇਹੋ ਜਿਹੇ ਬਹੁਤ ਸਵਾਲ ਆਉਂਦੇ ਆ ਜੀ ਉਬਰ ਦੇ ਬਾਰੇ, ਖਾਸ ਤੌਰ ਤੇ 491 ਵਾਲਿਆਂ ਦੇ। ਜੀ
ਦੇਖੋ, ਇਹਦੇ ਵਿੱਚ ਉਬਰ ਡਰਾਈਵ ਕਰਨ ਚ ਕੋਈ ਉਹ ਨਹੀਂ ਹੈਗਾ, ਕੋਈ ਰੋਕ ਟੋਕ ਨਹੀਂ ਹੈਗੀ, ਤੁਸੀਂ ਡੈਫੀਨੇਟਲੀ ਕਰ ਸਕਦੇ ਹੋ ਆਪਣਾ ਡਰਾਈਵ, ਬਟ ਉਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਆ ਜਾਂਦੀਆਂ ਕਿ 491 ਚ ਮੇਨ ਐਪਲੀਕੈਂਟ ਕੌਣ ਆ, ਕਿਸ ਆਕੂਪੇਸ਼ਨ ਆ, ਕਿਹੜੇ ਇੰਪਲੋਇਰ ਕੋਲ ਆਫਰ ਲੈਟਰ ਲਿੱਤਾ, ਕਿਹੜੀ ਆਕੂਪੇਸ਼ਨ ਤੁਸੀਂ ਜੋਬ ਦਿਖਾਈ ਹੋਈ ਆ, ਉਹ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ। ਹਾਂ, ਜਦੋਂ ਆਪਾਂ ਗੱਲ ਕਰੀਦੀ ਆ ਕਿ 3 ਸਾਲ ਬਾਅਦ ਜਦੋਂ ਤੁਸੀਂ ਫਾਈਲ ਪਾਣੀ ਆ ਉਹਦੇ ਵਿੱਚ ਜੋਬ ਕਿਹੜੀ ਦਿਖਾਣੀ ਆ, ਉਹਦੇ ਵਿੱਚ ਜਦੋਂ ਆਪਾਂ ਟੈਕਸੀ ਦੀ ਗੱਲ ਕਰਦੇ ਹਾਂ ਜਾਂ ਉਬਰ ਡਰਾਈਵ ਦੀ ਗੱਲ ਕਰਦੇ ਹਾਂ ਉਹਦੇ ਵਿੱਚ EBN ਤੇ ਕੰਮ ਹੁੰਦਾ ਸਾਰਾ, ਉਹਦੇ ਵਿੱਚ ਡਿਪਾਰਟਮੈਂਟ ਜਿਹੜਾ ਆ ਉਹ ਡਾਕੂਮੈਂਟੇਸ਼ਨ ਰਿਕੁਆਇਰਮੈਂਟ ਬਹੁਤ ਜ਼ਿਆਦਾ ਮੰਗਦਾ ਆ, ਤਾਂ ਇਸ ਕਰਕੇ ਥੋੜਾ ਐਡਵਾਈਜ਼ੇਬਲ ਇਹੀ ਹੁੰਦਾ ਹੈ ਕਿ ਅਗਰ ਆਪਾਂ ਪੋਸੀਬਲ ਹੋਵੇ ਤਾਂ TFN ਤੇ ਹੀ ਕੰਮ ਕਰੀਏ ਤਾਂ ਵਧੀਆ ਰਹਿੰਦਾ ਆ। ਨਾਲ ਹੀ ਨਾਲ ਜਿੱਦਾਂ ਮੈਂ ਕਿਹਾ ਹੋਰ ਚੀਜ਼ਾਂ ਵੀ ਡਿਪੈਂਡ ਕਰਦੀਆਂ ਕਿ ਮੇਨ ਐਪਲੀਕੈਂਟ ਕੌਣ ਸੀ 491 ਲਈ ਤੇ ਉਹਦੀ ਜਿਹੜੀ ਨੋਮੀਨੇਸ਼ਨ ਆ ਉਹ ਕਿਸ ਤਰੀਕੇ ਨਾਲ ਤੁਸੀਂ ਜਿਹੜੀ ਅਪਰੂਵ ਕਰਾਈ ਹੋਈ ਆ, ਉਹ ਵੀ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਉਹ ਚ।
ਜੀ, ਅਗਲਾ ਸਵਾਲ ਕਰਨਦੀਪ ਸਿੰਘ ਥਿੰਦ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵੀ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਆਈ ਕੰਪਲੀਟਡ ਮਾਈ ਮਾਸਟਰਸ ਇਨ IT ਫਰੋਮ ਸਾਊਥ ਆਸਟ੍ਰੇਲੀਆ ਐਂਡ ਨਾਓ ਪਰਸੂਇੰਗ PY ਹੇਅਰ ਇਨ ਐਡੀਲੇਡ, ਐਨੀ ਆਪਸ਼ਨ ਫਾਰ PR ਵਿਦ 95 ਪੁਆਇੰਟਸ ਇਨ ਸਾਊਥ ਆਸਟ੍ਰੇਲੀਆ, ਆਈ ਆਲਸੋ ਹੈਵ ਬੈਚਲਰਸ ਇਨ ਐਗਰੀਕਲਚਰ ਸਾਇੰਸ ਫਰੋਮ ਇੰਡੀਆ, ਇਜ਼ ਦੇਰ ਐਨੀ ਚਾਂਸ ਟੂ ਗੈਟ PR ਇਨ ਐਗਰੀਕਲਚਰ ਫੀਲਡ?
ਦੇਖੋ, ਐਗਰੀਕਲਚਰ ਚ ਤਾਂ ਸਭ ਤੋਂ ਪਹਿਲਾਂ ਇਸ ਹਾਰਡ ਆ ਥੋੜਾ ਜਿਹਾ, ਠੀਕ ਹੈ, ਕਿਉਂਕਿ ਬੈਚਲਰ ਕਰਕੇ ਸਿੱਧਾ। ਬਾਕੀ ਜਦੋਂ ਆਪਾਂ ਇੱਧਰ ਗੱਲ ਕਰਦੇ ਹਾਂ IT ਫੀਲਡ ਦੀ, ਉਹਦੇ ਵਿੱਚ ਡੈਫੀਨੇਟਲੀ ਆਪਸ਼ਨਸ ਹੈਗੀਆਂ ਸਾਊਥ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਉਹ ਵੈਸੇ ਤਾਂ ਉੱਥੇ ਰੈੱਡ ਫਲੈਗ ਆ, ਸਪੈਸ਼ਲ ਕੰਡੀਸ਼ਨ ਅਪਲਾਈ ਆ, ਬਟ ਅਗਰ ਤੁਸੀਂ ਆਪਣੀ ਐਜੂਕੇਸ਼ਨ ਸਾਊਥ ਆਸਟ੍ਰੇਲੀਆ ਤੋਂ ਕੰਪਲੀਟ ਕੀਤੀ ਹੈ ਤਾਂ ਜਿਹੜਾ ਆ ਉਹ ਤੁਹਾਨੂੰ ਡੈਫੀਨੇਟਲੀ ਉੱਥੇ ਐਡਵਾਂਟੇਜ ਮਿਲੂਗੀ ਤੇ ਤੁਹਾਡਾ ਇਹਦੇ ਵਿੱਚ ਸਟੇਟ ਨੋਮੀਨੇਸ਼ਨ ਆਉਣ ਦੇ ਚਾਂਸਿਸ ਜਿਹੜੇ ਆ ਉਹ ਹਾਈ ਹੋ ਸਕਦੇ ਆ।
ਠੀਕ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਸਰਬਜੀਤ ਸਿੰਘ ਹੋਰਾਂ ਦਾ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਸਰ, ਆਈ ਸਟਾਰਟ ਵਰਕਿੰਗ ਇਨ ਮਾਈ ਨੋਮੀਨੇਟਡ ਆਕੂਪੇਸ਼ਨ ਲਾਸਟ 1 month, ਡੂ ਆਈ ਨੀਡ ਟੂ ਕੀਪ ਵਰਕਿੰਗ ਇਨ ਮਾਈ ਨੋਮੀਨੇਟਡ ਇਫ ਆਈ ਗੈਟ ਇਨਵੀਟੇਸ਼ਨ 190 ਨਿਊ ਸਾਊਥ ਵੇਲਸ?
ਦੇਖੋ, ਡੈਫੀਨੇਟਲੀ ਅਗਰ ਆਪਾਂ ਨੂੰ ਇਨਵੀਟੇਸ਼ਨ ਆ ਜਾਂਦੀ ਹੈ, ਅਗਰ ਤੁਸੀਂ ਰਿਕੁਆਇਰਮੈਂਟ ਪੂਰੀਆਂ ਕਰਦੇ ਪਏ ਆ, ਮੈਨੂੰ ਨਹੀਂ ਪਤਾ ਤੁਹਾਡੀ ਜਿਹੜੀ ਆਕੂਪੇਸ਼ਨ ਆ ਉਹਦੇ ਵਿੱਚ ਅਡੀਸ਼ਨਲ ਕ੍ਰਾਈਟੇਰੀਆ ਐਪਲੀਕੇਬਲ ਆ ਜਾਂ ਨਹੀਂ, ਕਿਉਂਕਿ ਅਗਰ ਅਡੀਸ਼ਨਲ ਐਪਲੀਕੇਬਲ ਆ ਤਾਂ ਉਹਦੇ ਵਿੱਚ 6 ਮਹੀਨੇ ਦਾ ਆਪਾਂ ਨੂੰ ਵਰਕਿੰਗ ਦਿਖਾਉਣੀ ਪੈਂਦੀ ਹੈ, 1 month ਦਾ ਨਾ ਨਹੀਂ ਹੁੰਦਾ। ਹਾਂਜੀ, ਅਗਰ ਉਹ ਨਹੀਂ ਹੈਗੀ ਅਡੀਸ਼ਨਲ ਕ੍ਰਾਈਟੇਰੀਆ, ਤੁਸੀਂ ਉੱਥੇ ਜੋਬ ਕਰ ਰਹੇ ਹੋ, ਤੁਸੀਂ ਉੱਥੇ ਉਹਨਾਂ ਦੀ ਕੰਡੀਸ਼ਨ ਪੂਰੀਆਂ ਕੀਤੀਆਂ ਹੋਈਆਂ, ਅਗਰ ਨੋਮੀਨੇਸ਼ਨ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੀ ਰਿਕੁਆਇਰਮੈਂਟ ਵੈਸੇ ਹੈ ਨਹੀਂ ਆ ਨਿਊ ਸਾਊਥ ਵੇਲਸ ਦੀ, ਬਟ ਇਟਸ ਆਲਵੇਜ਼ ਐਡਵਾਈਸੇਬਲ ਕਿ ਤੁਸੀਂ ਆਪਣੀ ਜਿਹੜੀ ਜੋਬ ਆ ਉਹ ਕੰਟੀਨਿਊ ਕਰ ਦੇਵੋ ਉਹਦੇ ਵਿੱਚ।
ਠੀਕ, ਅੱਛਾ ਰੋਹਿਤ ਜੀ, ਜ਼ਿਆਦਾਤਰ ਇੱਕ ਹੋਰ ਜਿਹੜੀ ਸਮੱਸਿਆ ਉਹ ਆ ਰਹੀ ਆ COVID-19 ਅਫੈਕਟਡ ਸਟੂਡੈਂਟਸ ਜਿਹੜੇ ਆ ਉਹਨਾਂ ਦੇ ਲਈ ਤਸਮਾਨੀਆ ਸਟੇਟ ਸਪੋਂਸਰਸ਼ਿਪ ਨੂੰ ਲੈ ਕੇ, ਸੋ ਇਹਦੇ ਬਾਰੇ ਕੋਈ ਹੋਰ ਨਵੀਂ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰੋ।
ਹਾਂਜੀ, ਡੈਫੀਨੇਟਲੀ। ਹੁਣ ਤਸਮਾਨੀਆ ਦੇ ਵਿੱਚ ਕੀ ਆ ਕਿ ਉੱਥੇ ਦੀ ਸਟੇਟ ਜਿਹੜੀ ਆ ਉਹ ਫਲੈਕਸੀਬਿਲਿਟੀ ਦਿੰਦੀ ਆ ਉਹਨਾਂ ਨੂੰ ਜਿਹੜੇ ਸਟੂਡੈਂਟ ਉੱਥੇ ਪੜ੍ਹਦੇ ਆ ਉਹਨਾਂ ਨੂੰ ਆਪਸ਼ਨਾਂ ਮਿਲਦੀਆਂ ਆ ਉੱਥੋਂ ਦੀ ਸਟੇਟ ਜਿਹੜੀ ਆ ਨੋਮੀਨੇਸ਼ਨ ਪਾਉਣ ਦੀ, ਚਾਹੇ ਉਹ 190 ਹੋਵੇ ਜਾਂ ਪਹਿਲਾਂ ਜਿੱਦਾਂ 489 ਹੁੰਦਾ ਸੀ ਜਾਂ ਹੁਣ 491 ਆ। ਜਿਹੜਾ ਬੱਚਾ ਉੱਥੇ ਆਪਣੀ ਸਟੱਡੀ ਕੰਪਲੀਟ ਕਰਦਾ ਆ ਉਹਨੂੰ ਹਾਈ ਚਾਂਸਿਸ ਹੁੰਦੇ ਆ ਕਿ ਔਰ ਉੱਥੋਂ ਸਟੇਟ ਜਿਹੜੀ ਹੈ ਤਸਮਾਨੀਆ ਸਟੇਟ ਉਹਨੂੰ ਨੋਮੀਨੇਟ ਕਰ ਦੇਵੇ। ਬਟ ਹੁਣ ਕੀ ਹੋਇਆ ਆ ਕਿ COVID-19 ਕਾਰਨ ਕਾਫੀ ਰਿਸਟ੍ਰਿਕਸ਼ਨਸ ਆ ਗਈਆਂ, ਕਾਲਜਿਸ ਪੂਰੇ ਆਸਟ੍ਰੇਲੀਆ ਚ ਬੰਦ, ਪੂਰੇ ਵਰਲਡ ਦਾ ਹੀ ਉਹੀ ਹਾਲ ਆ ਵੈਸੇ, ਜਿੱਦਾਂ ਆਸਟ੍ਰੇਲੀਆ ਚ ਵੀ ਬੰਦ ਹੋਏ ਆ ਕਾਲਜਿਸ, ਆਨਲਾਈਨ ਲਰਨਿੰਗ ਸ਼ੁਰੂ ਹੋ ਗਈ ਹੋਈ ਆ ਹਰ ਜਗ੍ਹਾ, ਸਕੂਲਾਂ ਚ ਵੀ ਸ਼ੁਰੂ ਹੋ ਗਈ ਆ, ਸੇਮ ਕਾਲਜਿਸ ਚ ਵੀ ਸ਼ੁਰੂ ਹੋ ਗਈ ਆ, ਯੂਨੀਵਰਸਿਟੀਜ਼ ਚ ਵੀ ਸ਼ੁਰੂ ਹੋ ਗਈ ਆ। ਹੁਣ ਇਹਨੂੰ ਦੇਖਦੇ ਦੇਖਦੇ ਤਸਮਾਨੀਆ ਨੇ ਆਪਣੀ ਇੱਕ ਗਾਈਡਲਾਈਨ ਦਿੱਤੀਆਂ ਆ, ਜਿਹਦੇ ਵਿੱਚ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਅਗਰ ਤੁਸੀਂ ਆਨਲਾਈਨ ਸਟੱਡੀ ਕਰਦੇ ਆ ਤਾਂ ਆਪਾਂ ਉਹਨੂੰ ਕਿਸ ਤਰੀਕੇ ਨਾਲ ਟੈਕਲ ਜਿਹੜਾ ਕਰਾਂਗੇ ਜਾਂ ਕਿਸ ਤਰੀਕੇ ਨਾਲ ਉਹਦੀ ਅਸੈਸਮੈਂਟ ਕਰਾਂਗੇ ਜਦੋਂ ਤੁਹਾਡੀ ਸਟੱਡੀ ਕੰਪਲੀਟ ਹੋਊਗੀ। ਹੁਣ ਉਹ ਤੁਹਾਨੂੰ ਪ੍ਰੂਵ ਕਰੂਗੇ ਨਹੀਂ ਕਰੂਗੇ, ਉਹਦੇ ਲਈ ਉਹਨਾਂ ਨੇ ਪਹਿਲਾਂ ਗਾਈਡਲਾਈਨਸ ਕਲੀਅਰ ਕਰਤੀਆਂ। ਹੁਣ ਇਸ ਚ ਇੱਕ ਗੁੱਡ ਨਿਊਜ਼ ਆ ਉਹਨਾਂ ਲਈ, ਸਟੂਡੈਂਟਸ ਲਈ, ਕਿ ਉਹਨਾਂ ਨੇ ਇਸ ਨੂੰ ਦੇਖਦੇ ਹੋਏ ਕਿ COVID-19 ਨਾਲ ਬਾਕੀ ਅਫੈਕਟਡ ਹੈ, ਇਸ ਚ ਸਟੂਡੈਂਟਸ ਦੀ ਗਲਤੀ ਨਹੀਂ ਆ, ਤਾਂ ਉਹਨਾਂ ਨੇ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਬਣਾਈਆਂ। ਪਹਿਲੀ ਗੱਲ ਤਾਂ ਉਹ ਆ ਕਿ ਜਿਹੜੇ ਸਟੂਡੈਂਟਸ ਤਸਮਾਨੀਆ ਹੀ ਸੀਗੇ ਉਹ ਕਿਤੇ ਮੂਵ ਨਹੀਂ ਹੋਏ ਉਸ ਵੇਲੇ, ਜਿੱਦਾਂ ਇੰਡੀਆ ਨਹੀਂ ਗਏ ਜਾਂ ਕਿਤੇ ਆਫਸ਼ੋਰ ਨਹੀਂ ਗਏ ਹੋਏ ਸੀ, ਤਾਂ ਸਾਰੀ ਜਿੰਨੇ ਵੀ ਕਾਲਜਿਸ ਆ, ਟ੍ਰਾਈਕੋਸ ਪ੍ਰੋਵਾਈਡਰ ਆ, ਉਹਨਾਂ ਨੇ ਆਨਲਾਈਨ ਸਟੱਡੀ ਦੀ ਜਿਹਨਾਂ ਨੂੰ ਵੀ ਆਪਸ਼ਨ ਦਿੱਤੀ ਆ, ਉਹਨਾਂ ਨੇ ਤਸਮਾਨੀਆ ਨੇ ਕਿਹਾ ਕਿ ਅਗਰ ਤੁਸੀਂ ਘਰੋਂ ਬੈਠੇ ਵੀ ਕਰਦੇ ਪਏ ਆ ਆਨਲਾਈਨ ਸਟੱਡੀ, ਉਹ ਤੁਹਾਡੀ ਜਿਹੜੀ ਆ ਉਹ ਤਸਮਾਨੀਆ ਦੇ ਵਿੱਚ ਹੀ ਕੰਪਲੀਟ ਕੀਤੀ ਮੰਨੀ ਜਾਊਗੀ। ਜ਼ਰੂਰੀ ਨਹੀਂ ਹੈ ਕਿ ਤੁਸੀਂ ਕੈਂਪਸ ਦੇ ਵਿੱਚ ਜਾ ਕੇ ਹੀ ਸਟੱਡੀ ਕੀਤੀ ਹੋਵੇ, ਕਿ ਜਿੱਦਾਂ 2 ਸਾਲ ਦੀ ਰਿਕੁਆਇਰਮੈਂਟ ਆ ਸਟੱਡੀ ਕਰਨ ਦੀ, ਉਹ ਕਹਿੰਦੇ ਚਾਹੇ ਤੁਸੀਂ 6 ਮਹੀਨੇ ਵੀ ਆਨਲਾਈਨ ਕਰੋਗੇ ਜਦ ਤੱਕ COVID-19 ਨਾਲ ਚੱਲਦਾ ਪਿਆ ਆ, ਤਾਂ ਉਹਨੂੰ ਆਪਾਂ ਕੰਸਿਡਰ ਕਰ ਲਵਾਂਗੇ। ਇਹ ਤਾਂ ਹੈਗੇ ਉਹ ਜਿਹੜੇ ਸਟੂਡੈਂਟ ਤਸਮਾਨੀਆ ਬੈਠੇ ਆ ਉੱਥੇ ਹੀ ਆ, ਉੱਥੇ ਬੈਠ ਕੇ ਘਰ ਬੈਠ ਕੇ ਆਪਣੀ ਆਨਲਾਈਨ ਸਟੱਡੀ ਕਰਦੇ ਪਏ ਆ। ਬਟ ਹੁਣ ਕੁਛ ਸਟੂਡੈਂਟ ਏਦਾਂ ਦੇ ਵੀ ਆ ਤਸਮਾਨੀਆ ਦੇ ਵਿੱਚ ਜਿਹੜੇ ਆਪਣੀ ਸਟੱਡੀ ਜਿਹੜੀ ਆ ਉਹ ਹਲੇ ਕਰ ਰਹੇ ਸੀ, ਤਾਂ ਕੁਛ ਕਾਰਨਾਂ ਕਾਰਨ ਉਹ ਓਵਰਸੀਜ਼ ਚਲੇ ਗਏ, ਜਦ ਕਿ ਮੇਨ ਰੀਜ਼ਨ ਹੁੰਦਾ ਜਿੱਦਾਂ ਇੰਡੀਅਨ ਸਟੂਡੈਂਟ ਉਹ ਆਪਣੇ ਘਰ ਚਲੇ ਜਾਂਦੇ ਆ ਛੁੱਟੀਆਂ ਲਈ 1-2 ਮਹੀਨੇ, ਬਟ ਉਹ ਜਦੋਂ ਟ੍ਰੈਵਲ ਬੈਨ ਹੋਇਆ ਉਹ ਉੱਥੇ ਹੀ ਰਹਿ ਗਏ। ਈਵਨ ਤਾਂ ਉਹਨਾਂ ਕੋਲ ਸਟੂਡੈਂਟ ਵੀਜ਼ਾ ਹੈਗਾ ਆ, ਬਟ ਉਹ ਅਲਾਊਡ ਨਹੀਂ ਹੈਗੇ ਹੁਣ ਆਸਟ੍ਰੇਲੀਆ 'ਚ ਹਲੇ ਫੋਰ ਦਾ ਟਾਈਮ ਬੀਂਗ ਟ੍ਰੈਵਲ ਕਰਨ ਲਈ। ਤਾਂ ਇਹਦੇ ਵਿੱਚ ਹੁਣ ਉਹਨਾਂ ਨੇ ਕਿਹਾ ਕਿ ਆਨਲਾਈਨ ਅਗਰ ਤੁਸੀਂ ਸਟੱਡੀ ਆਪਣੀ ਕੰਟੀਨਿਊ ਰੱਖਦੇ ਆ ਤਾਂ ਉਹ ਆਪਾਂ ਜਿਹੜਾ ਆ ਉਹਨੂੰ ਵੀ ਆਪਾਂ ਸਮਝਾਂਗੇ ਕਿ ਤੁਸੀਂ ਆਪਣੀ ਰਿਕੁਆਇਰਮੈਂਟ ਮੀਟ ਕੀਤੀ ਹੈ। ਬਟ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਤੁਸੀਂ ਪ੍ਰੂਵ ਕਰਨਾ ਹੈ ਤੁਸੀਂ ਜੈਨੂਅਲੀ ਅਫੈਕਟ ਹੋਏ ਆ ਟ੍ਰੈਵਲ ਰਿਸਟ੍ਰਿਕਸ਼ਨ ਦਾ, ਔਰ ਤੁਹਾਡੀ ਇੰਟੈਂਸ਼ਨ ਹਮੇਸ਼ਾ ਰਹੀ ਹੈ ਕਿ ਤੁਸੀਂ ਰਿਟਰਨ ਕਰਨਾ ਹੈ, ਤੇ ਨਾਲ ਨਾਲ ਇਹ ਵੀ ਪ੍ਰੂਵ ਕਰਨਾ ਕਿ ਤੁਸੀਂ ਤਸਮਾਨੀਆ ਜਦੋਂ ਲੈਫਟ ਕੀਤਾ ਸੀ ਉਹ ਸਿਰਫ ਟੈਂਪਰਰੀ ਲੈਫਟ ਕੀਤਾ ਸੀਗਾ। ਠੀਕ ਹੈ, ਤੇ ਇਹ ਉਹ ਵਾਲੇ ਸਟੂਡੈਂਟ ਹੈ ਜਿਨ੍ਹਾਂ ਨੇ ਸਟੱਡੀ ਕੰਪਲੀਟ ਆਪਣੀ ਆਨਲਾਈਨ ਜਿਹੜੀ ਕਰਨੀ ਹੈ, ਬਟ ਉਹਨਾਂ ਨੇ ਨਾਲ ਨਾਲ ਇਹ ਵੀ ਕਹਿਤਾ ਕਿ ਐਟਲੀਸਟ ਘੱਟੋ ਘੱਟ ਆਨਲਾਈਨ ਤੋਂ ਇਲਾਵਾ ਘੱਟੋ ਘੱਟ 12 ਮਹੀਨੇ ਜਿਹੜੀ ਤੁਹਾਡੀ ਸਟੱਡੀ ਆ ਉਹ ਆਨ ਕੈਂਪਸ ਹੋਣੀ ਜ਼ਰੂਰੀ ਆ। ਫੋਰ ਐਗਜ਼ਾਮਪਲ ਅਗਰ 2 ਸਾਲ ਦਾ ਕੋਰਸ ਆ ਤੇ ਉਹ ਤੁਸੀਂ 14 ਜਾਂ 16 ਮਹੀਨੇ ਇੰਡੀਆ ਰਹਿ ਕੇ ਕੀਤਾ ਆ ਤੇ ਸਿਰਫ 8 ਮਹੀਨੇ ਉੱਥੇ ਲਾਇਆ, ਫਿਰ ਉਹ ਅਪਰੂਵ ਨਹੀਂ ਕਰੂਗੇ। ਹਾਂਜੀ, 24 ਮਹੀਨੇ ਦਾ ਕੋਰਸ ਆ, ਤੁਸੀਂ 14 ਮਹੀਨੇ ਤਸਮਾਨੀਆ ਲਾ ਲਿਆ ਜਾਂ 13 ਲਾ ਲਿਆ ਜਾਂ 12 ਲਾ ਲਿਆ, ਬਟ ਬਾਕੀ 10 ਜਿਹੜੇ ਉਹ ਇੰਡੀਆ ਬੈਠੇ ਕੰਪਲੀਟ ਕੀਤੇ ਆ, ਤਾਂ ਉਹ ਜਿਹੜੇ ਆ ਉਹਨਾਂ ਨੂੰ ਅਕਸੈਪਟ ਕਹਿੰਦੇ ਆਪਾਂ ਕਰਾਂਗੇ, ਉਹਨਾਂ ਨੂੰ ਰਿਲੈਕਸੇਸ਼ਨ ਦਿੱਤੀ ਜਾਊਗੀ। ਠੀਕ ਹੈ, ਤੇ ਉਸ ਤੋਂ ਅੱਗੇ ਵੀ ਉਹਨਾਂ ਨੇ ਇੱਕ ਹੋਰ ਕੈਟਾਗਰੀ ਬਣਾਈ ਹੈ ਕਿ ਨਿਊ ਇਨਰੋਲਮੈਂਟਸ ਜਿਹੜੀਆਂ ਸਟਾਰਟ ਹੋਈਆਂ ਸੀ ਕਿ ਜਿਹੜੇ ਹੁਣੀ ਅੱਲੇ ਆਏ ਸੀ, ਤੇ ਉਹਨਾਂ ਨੇ ਇਹ ਕਿਹਾ ਆ ਕਿ ਉਹਨਾਂ ਲਈ ਵੀ ਆਪਾਂ ਜਿਹੜੀ ਆ ਉਹ ਪੂਰੀ ਰਿਲੈਕਸੇਸ਼ਨ ਦੇਵਾਂਗੇ। ਹੁਣ ਇਹ ਸਟੂਡੈਂਟਸ ਉਹ ਵਾਲੇ ਆ ਕਿ ਜਿਹਨਾਂ ਨੂੰ ਵੀਜ਼ਾ ਮਿਲ ਗਿਆ ਸੀ, ਹਲੇ ਉਹ ਤਸਮਾਨੀਆ ਪਹੁੰਚੇ ਹੀ ਨੇ, ਮਤਲਬ ਉਹਨਾਂ ਨੇ ਹਲੇ ਟ੍ਰੈਵਲ ਕੀਤਾ ਹੀ ਨਹੀਂ ਆਸਟ੍ਰੇਲੀਆ, ਹੁਣ ਉਹਨਾਂ ਨੂੰ ਵੀ ਕਹਿੰਦੇ ਆਪਾਂ ਰਿਲੈਕਸੇਸ਼ਨ ਦੇਵਾਂਗੇ ਅਗਰ ਉੱਥੇ ਆਪਣਾ ਇੰਡੀਆ ਬੈਠੇ ਹੀ ਆਪਣੀ ਸਟੱਡੀ ਸ਼ੁਰੂ ਕਰ ਲੈਂਦੇ ਆ ਆਨਲਾਈਨ, ਤੇ 12 ਮਹੀਨੇ ਦੀ ਰਿਕੁਆਇਰਮੈਂਟ ਪੂਰੀ ਕਰ ਲਓਗੇ ਇੱਥੇ ਆ ਕੇ ਜਦੋਂ ਵੀ ਰਿਸਟ੍ਰਿਕਸ਼ਨ ਲਿਫਟ ਹੋਈਆਂ, ਤਾਂ ਉਹਨਾਂ ਨੂੰ ਵੀ ਆਪਾਂ ਜਿਹੜੀ ਆ ਉਹ ਮੰਨਾਂਗੇ ਕਿ ਸਟੱਡੀ ਪੂਰੀ ਦੀ ਪੂਰੀ ਤਸਮਾਨੀਆ ਦੇ ਵਿੱਚ ਹੀ ਕੰਪਲੀਟ ਕੀਤੀ ਗਈ ਆ। ਬਟ ਸਾਰਿਆਂ ਦੇ ਵਿੱਚ ਜਿਹੜੀ ਆ ਇੱਕ ਚੀਜ਼ ਆ ਕਿ ਐਟਲੀਸਟ 12 ਮਹੀਨੇ ਦੀ ਸਟੱਡੀ ਜਿਹੜੀ ਆ ਉਹ ਤਸਮਾਨੀਆ ਦੇ ਵਿੱਚ ਹੋਣੀ ਚਾਹੀਦੀ ਹੈ
ਜੀ। ਹਾਲਾਂਕਿ ਜ਼ਿਆਦਾਤਰ ਨਿਰਭਰ ਇਸ ਗੱਲ ਤੇ ਕਰਦਾ ਜੀ, ਇਸ ਗੱਲ ਤੇ ਨਿਰਭਰ ਜ਼ਿਆਦਾ ਕਰਦਾ ਕਿ ਕਦੋਂ ਜਿਹੜੀਆਂ ਟ੍ਰੈਵਲ ਰਿਸਟ੍ਰਿਕਸ਼ਨਸ ਆ ਉਹ ਹਟਦੀਆਂ ਜਾਂ ਫਿਰ ਬੈਨ ਜਿਹੜਾ ਖਤਮ ਹੁੰਦਾ, ਪਰ ਫਿਰ ਵੀ ਇੱਕ ਜਿਹੜੀ ਗੁੰਝਲਦਾਰ ਇਹ ਗੱਲ ਬਣੀ ਰਹਿੰਦੀ ਹੈ ਹਨਾ, ਸਟੂਡੈਂਟਸ ਦੇ ਵਿਚਾਲੇ ਜਾਂ ਫਿਰ ਉਹਨਾਂ ਦੀ ਸਟੱਡੀ ਦੇ ਰਿਗਾਰਡਿੰਗ।
ਹਾਂਜੀ, ਡੈਫੀਨੇਟਲੀ ਉਹਨਾਂ ਨੇ ਵੀ ਇਸ ਕਰਕੇ ਹੁਣ ਤਾਂ ਉਹਨਾਂ ਨੇ ਇੱਕ ਅਸੰਪਸ਼ਨ ਤੇ ਕੰਮ ਕੀਤਾ ਆ ਕਿ ਉਹਨਾਂ ਨੇ 12 ਮਹੀਨੇ ਦਾ ਲੈ ਲਿਆ ਕਿ ਇਹ ਸ਼ਾਇਦ ਟ੍ਰੈਵਲ ਰਿਸਟ੍ਰਿਕਸ਼ਨਸ ਆ ਉਹ ਮੈਕਸੀਮਮ 12 ਮਹੀਨੇ ਤੱਕ ਰਹੂਗੀ, ਇਸ ਕਰਕੇ ਨਾਲ ਹੀ ਉਹਨਾਂ ਨੇ ਪਾਤਾ ਕਿ ਐਟਲੀਸਟ ਸਟੱਡੀ ਜਿਹੜੀ ਆ ਕਿ ਉਹ 12 ਮਹੀਨੇ ਤਸਮਾਨੀਆ ਚ ਹੋਣੀ ਚਾਹੀਦੀ ਹੈ। ਹੁਣ ਅੱਗੇ ਜਾ ਕੇ ਹੁਣ ਕਿੰਨੀ ਦੇਰ ਰਹਿੰਦੀ ਹੈ ਰਿਸਟ੍ਰਿਕਸ਼ਨ, ਹੋਪਫੁਲੀ 12 ਮਹੀਨੇ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿਉਂਕਿ 3-4 ਮਹੀਨੇ ਚ ਹੀ ਸਟੂਡੈਂਟਸ ਤੋਂ ਕਾਫੀ ਇਫੈਕਟ ਹੋ ਰਿਹਾ ਹੈ, ਤੇ 12 ਮਹੀਨੇ ਦੀ ਜਿਹੜੀ ਰਿਕੁਆਇਰਮੈਂਟ ਆ ਹੋਪਫੁਲੀ ਜਦੋਂ ਜਲਦੀ ਬਾਰਡਰ ਖੋਲਣ ਤਾਂ ਸਟੂਡੈਂਟ ਆਪਣਾ ਆਪਣਾ ਜਿਹੜਾ ਆ ਉਹ ਟਰੈਵਲ ਕਰਕੇ ਪੜ੍ਹਾਈ ਜਿਹੜੀ ਆ ਔਨ ਕੈਂਪਸ ਸ਼ੁਰੂ ਹੋਵੇ। ਤੇ ਅਮਰਦੀਪ ਜੀ ਦੂਜੀ ਚੀਜ਼ ਆ ਜਿਹੜੀ ਤਸਮਾਨੀਆ ਨੇ ਰਿਲੈਕਸੇਸ਼ਨ ਦਿੱਤੀ ਹੈ, ਕਿਉਂਕਿ ਇਹ ਤਾਂ ਹੋ ਗਈ ਜਿਹੜੇ ਬੱਚੇ ਸਟੱਡੀ ਕਰਕੇ ਸਟੇਟ ਤੋਂ ਨੋਮੀਨੇਸ਼ਨ ਲੈਂਦੇ ਆ ਤਸਮਾਨੀਆ ਤੋਂ। ਇੱਕ ਉਹਨਾਂ ਦੀ ਦੂਸਰੀ ਕੈਟਾਗਰੀ ਵੀ ਆ ਜਿਹੜੇ ਕਿ ਵਰਕ ਕਰਦੇ ਆ ਤਸਮਾਨੀਆ ਚ, ਤਾਂ ਉਹਦੇ ਥਰੂ ਸਟੇਟ ਨੋਮੀਨੇਸ਼ਨ ਲੈਂਦੇ ਆ। ਹੁਣ ਮੇਨਲੀ ਜਿਹੜਾ ਵਰਕਿੰਗ ਇਨ ਤਸਮਾਨੀਆ ਆ ਉੱਥੇ ਮੈਂਡੇਟਰੀ 6 ਮੰਥ ਦੀ ਫੁੱਲ ਟਾਈਮ ਇੰਪਲੋਇਮੈਂਟ ਰਿਕੁਆਇਰਮੈਂਟ ਹੈਗੀ ਆ। ਹੁਣ ਕਿਉਂਕਿ ਕੋਵਿਡ-19 ਕਾਰਨ ਬਿਜ਼ਨਸਿਸ ਹੋ ਗਏ ਸੀ ਬੰਦ, ਤੇ ਜਿਨ੍ਹਾਂ ਨੇ ਵੀ ਆਪਣੀ ਇੰਪਲੋਇਮੈਂਟ ਸ਼ੁਰੂ ਕੀਤੀ ਸੀ ਉਹ ਕਿਉਂਕਿ ਬਿਜ਼ਨਸਿਸ ਬੰਦ ਹੋ ਗਏ, ਤੇ ਕਈਆਂ ਨੂੰ ਜੋਬ ਤੋਂ ਹਲੇ ਉਹਨਾਂ ਨੇ ਇਹ ਕਹਿਤਾ ਕਿ ਹਲੇ ਨਾ ਆਓ, ਜਾਂ ਕਈਆਂ ਨੇ ਫੁੱਲ ਟਾਈਮ ਸੀਗੇ ਤੇ ਉਹਨਾਂ ਨੂੰ ਪਾਰਟ ਟਾਈਮ ਕਰ ਦਿੱਤਾ ਗਿਆ, ਕਿਉਂਕਿ ਜਿੱਦਾਂ ਰੈਸਟੋਰੈਂਟ ਜਿਹੜੇ ਸੀਗੇ ਉਹਨਾਂ ਨੂੰ ਸਿਰਫ ਟੇਕ ਅਵੇ ਲਈ ਕੀਤਾ ਗਿਆ, ਇਸ ਕਰਕੇ ਟੇਕ ਅਵੇ ਕਰਕੇ ਬਿਜ਼ਨਸ ਘਟੇ, ਤੇ ਉਹਨਾਂ ਨੇ ਕਈਆਂ ਨੂੰ ਇਹ ਕਿਹਾ ਕਿ ਤੁਸੀਂ ਸਿਰਫ ਪਾਰਟ ਟਾਈਮ ਜੋਬ ਕਰੋ, ਤੇ ਉਹਨਾਂ ਲਈ ਵੀ ਤਸਮਾਨੀਆ ਗਵਰਨਮੈਂਟ ਨੇ ਰੈਸਟ੍ਰਿਕਸ਼ਨ ਦਿੱਤੀ ਹੈ। ਹੁਣ ਉਹਨਾਂ ਨੇ ਕਿਹਾ ਕਿ ਆਪਾਂ 6 ਮਹੀਨੇ ਦੀ ਫੁੱਲ ਟਾਈਮ ਇੰਪਲੋਇਮੈਂਟ ਰਿਕੁਆਇਰਮੈਂਟ ਮੰਨਾਂਗੇ, ਕਿ ਅਗਰ ਤੁਸੀਂ ਆਲਰੇਡੀ ਜਦੋਂ ਬਿਜ਼ਨਸ ਜੋ ਕੋਵਿਡ-19 ਚ ਜਦੋਂ ਬਿਜ਼ਨਸਿਸ ਕਲੋਜ਼ ਕਰਨ ਨੂੰ ਕਿਹਾ ਗਵਰਨਮੈਂਟ ਨੇ, ਉਦੋਂ ਆਲਰੇਡੀ ਤੁਸੀਂ 3 ਮਹੀਨੇ ਦਾ ਜੋਬ ਜਿਹੜੀ ਆ ਪੂਰੀ ਕਰ ਚੁੱਕੇ ਸੀਗੇ, ਤੇ ਫੁੱਲ ਟਾਈਮ ਇੰਪਲੋਇਮੈਂਟ ਤੁਹਾਡੀ ਬੰਦ ਹੋਈ ਆ ਉਸ ਕੋਵਿਡ-19 ਕਾਰਨ, ਤੇ ਇੱਕ ਸਾਨੂੰ ਕਦੇ ਲੱਗਦਾ ਆ ਕਿ ਹਾਈਲੀ ਲਾਈਕਲੀ ਆ ਕਿ ਤੁਸੀਂ ਜਦੋਂ ਵੀ ਆ ਰਿਸਟ੍ਰਿਕਸ਼ਨ ਜਿਹੜੀਆਂ ਉਹ ਲਿਫਟ ਹੋ ਗਈਆਂ ਤੁਹਾਨੂੰ ਜੋਬ ਜਿਹੜੀ ਉਹ ਦੁਬਾਰਾ ਤੋਂ ਮਿਲ ਜਾਊਗੀ। ਤੇ ਇਸ ਕੇਸ ਦੇ ਵਿੱਚ 3 ਮਹੀਨੇ ਫੁੱਲ ਟਾਈਮ ਇੰਪਲੋਇਮੈਂਟ ਵੀ ਜਿਹੜੀ ਆ ਉਹ ਆਪਾਂ ਪੂਰੀ ਮੰਨਾਂਗੇ, ਐਸ ਲੌਂਗ ਐਸ ਤੁਹਾਡਾ ਇੰਪਲੋਇਰ ਜਿੱਥੇ ਕੰਮ ਕਰਦੇ ਆ ਉਹ ਕੋਵਿਡ-19 ਰਿਸਟ੍ਰਿਕਸ਼ਨ ਕਰਕੇ ਇੰਪੈਕਟ ਹੋਇਆ ਹੋਵੇ।
ਹੋਇਆ ਹੋਵੇ, ਠੀਕ। ਕਾਫੀ ਜ਼ਿਆਦਾ ਸਮੱਸਿਆ ਜਿਹੜੀ ਆ ਤਸਮੈਨੀਆ ਦੇ ਵਿੱਚ ਜੋਬਸ ਨੂੰ ਲੈ ਕੇ ਆਈ ਆ ਪਿਛਲੇ ਦਿਨਾਂ ਦੇ ਵਿੱਚ। ਔਰ ਬਹੁਤ ਸਾਰੇ ਸਵਾਲ ਵੀ ਇਸ ਵੇਲੇ ਰੋਹਿਤ ਜੀ ਸਾਡੇ ਕੋਲ ਪਹੁੰਚ ਰਹੇ ਨੇ, ਜੇ ਇਜਾਜ਼ਤ ਹੋਵੇ ਆਪਾਂ ਗੱਲਬਾਤ ਜਿਹੜੀ ਉਹ ਫਿਰ ਜਾਰੀ ਰੱਖਾਂਗੇ, ਪਰ ਫਿਲਹਾਲ ਕੁਝ ਸਵਾਲ ਜਿਹੜੇ ਅਸੀਂ ਦੋਸਤਾਂ ਦੇ ਵੀ ਸ਼ਾਮਲ ਕਰਦੇ ਜਾਈਏ।
ਹਾਂਜੀ ਡਾਕਟਰ
ਜੀ, ਬੰਟੀ ਗੁਜਰਾਲ ਹੁਰੀ ਸਾਡੇ ਨਾਲ ਬਣੇ ਨੇ, ਪਰ ਸਵਾਲ ਜਿਹੜਾ ਇਹਨਾਂ ਦਾ ਪੂਰਾ ਨਹੀਂ ਆ, ਸਿਰਫ ਇਹਨਾਂ ਨੇ ਪੁੱਛਣਾ ਚਾਹਿਆ ਮਾਈ ਹਸਬੈਂਡ ਇਜ਼ ਸੈਕੰਡਰੀ ਐਪਲੀਕੈਂਟ, ਜਾਂ ਤਾਂ ਇਹਨਾਂ ਨੇ ਕਾਲ ਦੇ ਰਾਹੀਂ ਕੋਈ ਸਵਾਲ ਸਾਨੂੰ ਕੀਤਾ ਸੀ, ਤੇ ਜਾਂ ਫਿਰ ਸਵਾਲ ਇਹਨਾਂ ਦਾ ਸਾਡੇ ਤੱਕ ਪੂਰਾ ਨਹੀਂ ਪਹੁੰਚਿਆ। ਸੋ ਅਸੀਂ ਚਾਹਾਂਗੇ ਜੀ ਕਿ ਇਹ ਸਵਾਲ ਆਪਣਾ ਜ਼ਰੂਰ ਸਾਨੂੰ ਪੂਰਾ ਕਰਕੇ ਭੇਜਣ, ਤਾਂ ਕਿ ਇਹਨਾਂ ਦੇ ਸਵਾਲ ਦਾ ਜਵਾਬ ਜਿਹੜਾ ਅਸੀਂ ਤੁਹਾਡੇ ਤੋਂ ਲੈ ਸਕੀਏ। ਤੇ ਇਸ ਵੇਲੇ ਅਗਲਾ ਸਵਾਲ ਸਾਨੂੰ ਜੀ,
ਹਾਂਜੀ, ਮੇਰੇ ਖਿਆਲ ਉਹਨਾਂ ਨੇ ਪਹਿਲਾ ਕੁਐਸਚਨ ਪੁੱਛਿਆ ਜਦੋਂ ਊਬਰ ਡਰਾਈਵਰ ਜਿਹੜੇ ਊਬਰ ਡਰਾਈਵ ਕਰ ਸਕਦੇ ਕਿ ਨਹੀਂ ਕਰ ਸਕਦੇ। ਡੈਫੀਨੇਟਲੀ ਜੇ ਅਗਰ ਤੁਹਾਡੇ ਹਸਬੈਂਡ ਸੈਕੰਡਰੀ ਐਪਲੀਕੈਂਟ ਆ, ਕੋਈ ਇਸ਼ੂ ਨਹੀਂ ਆ ਊਬਰ ਡਰਾਈਵ ਕਰਨ ਦੇ ਵਿੱਚ।
ਜੀ ਜੀ, ਸ਼ਾਇਦ ਸੁਖ ਗੁਜਰਾਲ ਹੋਰਾਂ ਦੀ ਆਈਡੀ ਤੋਂ ਜਿਹੜਾ ਉਹ ਸਵਾਲ ਪੁੱਛਿਆ ਗਿਆ ਸੀ, ਸ਼ਾਇਦ ਉਹਨਾਂ ਦੇ ਨਾਲ ਹੀ ਬੰਟੀ ਗੁਜਰਾਲ ਹੋਰਾਂ ਦਾ ਇਹ ਸਵਾਲ ਜੁੜਦਾ। ਸੋ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਰੋਹਿਤ ਜੀ, ਅਗਲਾ ਸਵਾਲ ਪੁੱਛ ਰਹੇ ਨੇ ਦੀਪ ਥਿੰਦ, ਤੇ ਇਹਨਾਂ ਨੇ ਪੁੱਛਿਆ 190 ਦੇ ਕੀ ਚਾਂਸਿਸ ਨੇ ਜੀ ਸੋਫਟਵੇਅਰ ਇੰਜੀਨੀਅਰ ਇਨ ਤਸਮੈਨੀਆ 75 ਪੁਆਇੰਟਸ ਦੇ ਨਾਲ।
ਦੇਖੋ, ਤਸਮਾਨੀਆ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਕਿਸ ਸਟ੍ਰੀਮ ਦੇ ਵਿੱਚ ਪੂਰੀ ਕਰਦੇ ਪਏ ਹੋ, ਇੱਕ ਤਾਂ ਸਟੱਡੀ ਦੀ ਹੈ, ਉੱਥੇ ਵਰਕਿੰਗ ਦੀ ਵੀ ਹੈਗੀ ਆ। ਦੇਖੋ, ਉਹ ਜਿਹੜਾ ਤਸਮਾਨੀਆ ਆ ਉਹ ਪੁਆਇੰਟਸ ਦੇ ਨਾਲ ਨਹੀਂ ਕੰਮ ਕਰਦਾ, ਉਹ ਕੰਮ ਕਰਦਾ ਕਿ ਉਹਨਾਂ ਦੀ ਰਿਕੁਆਇਰਮੈਂਟਸ ਕਦੋਂ ਪੂਰੀਆਂ ਹੋ ਰਹੀਆਂ। ਦੇਖੋ, ਅਗਰ ਉੱਥੇ ਸਟੱਡੀ ਕੀਤੀ ਹੋਈ ਹੋਵੇ ਤੇ ਪੁਆਇੰਟਸ ਆਪਣੇ ਮਿਨੀਮਮ ਮੀਟ ਹੁੰਦੇ ਹੋਣ, ਤਾਂ ਮੋਸਟ ਲਾਈਕਲੀ ਜਿਹੜੀ ਆ ਉਹ ਇਨਵੀਟੇਸ਼ਨ ਜਿਹੜੀ ਆ ਉਹ ਸਾਰਿਆਂ ਨੂੰ ਦੇ ਦਿੱਤੀ ਜਾਂਦੀ ਹੈ 190।
ਠੀਕ, ਅੱਗੇ ਕਾਲਰ ਬਣੇ ਨੇ ਸਾਡੇ ਨਾਲ 013 ਤੋਂ, ਸ਼ਾਮਲ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਸੰਦੀਪ ਹੈ।
ਹਾਂਜੀ ਸੰਦੀਪ ਜੀ।
ਹਾਂਜੀ ਮੈਮ, ਮੈਂ ਇਹ ਪੁੱਛਣਾ ਸੀ ਸਰ ਤੋਂ, ਮੈਂ ਆਈਟੀ ਕੀਤੀ ਆ ਤੇ ਮੈਂ ਨੈਟਵਰਕ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਸ਼ਨ ਦੀ 190 NSW ਦੀ ਪਾਈ ਆ ਲਾਸਟ ਵੀਕ, ਤਾਂ 90 ਪੁਆਇੰਟਸ ਤੇ। ਸਰ ਉਹਦੇ ਕੀ ਚਾਂਸਿਸ ਆ, ਮਤਲਬ ਕਦੋਂ ਤੱਕ ਇਨਵਾਈਟ ਆ ਜਾਊਗਾ?
ਦੇਖੋ, ਜਿਹੜਾ ਨਿਊ ਸਾਊਥ ਵੇਲਸ ਦਾ ਆ ਇਨਵੀਟੇਸ਼ਨ ਰਾਊਂਡ ਜਿਹੜੇ ਉਹਨਾਂ ਦੇ ਉਹ ਏਦਾਂ ਫਿਕਸ ਨਹੀਂ ਹੁੰਦੇ, ਬਟ ਸਿੰਸ ਕਿਉਂਕਿ ਤੁਹਾਡਾ ਜਿਹੜੇ ਪੁਆਇੰਟਸ ਜਿਹੜੇ ਆ ਉਹ ਕਾਫੀ ਜ਼ਿਆਦਾ ਹੈਗੇ ਆ ਤੇ ਤੁਹਾਡੀ ਰਿਕੁਆਇਰਮੈਂਟ ਚੈੱਕ ਕੀਤੀ ਆਪਣੀ ਪੂਰੀ ਹੋ ਰਹੀ ਹੈ ਨਿਊ ਸਾਊਥ ਵੇਲਸ ਦੀ?
ਹਾਂਜੀ, ਕਿਉਂਕਿ ਉਹਦਾ ਕੋਈ ਐਡੀਸ਼ਨਲ ਕ੍ਰਾਈਟੇਰੀਆ ਵੀ ਨਹੀਂ ਆ ਸਰ, ਨਿਊ ਸਾਊਥ ਵੇਲਸ ਸਭ ਰਿਕੁਆਇਰਮੈਂਟ ਪੂਰੀ ਹੋ ਰਹੀ ਹੈ ਤੇ 90 ਪੁਆਇੰਟਸ ਇਨਕਲੂਡਿੰਗ ਔਨ ਦ ਸਟੇਟ ਤੇ।
ਓਕੇ, ਦੈਟਸ ਗੁੱਡ। ਅਗਰ ਤੁਹਾਡੇ 90 ਪੁਆਇੰਟਸ ਹੈਗੇ ਆ ਤੇ ਆਉਣ ਵਾਲੇ ਸਾਲ ਦੇ ਵਿੱਚ ਹਾਈਲੀ ਲਾਈਕਲੀ ਹੈ ਕਿ ਤੁਹਾਨੂੰ ਇਨਵੀਟੇਸ਼ਨ ਜਿਹੜੀ ਆ ਨਿਊ ਸਾਊਥ ਵੇਲਸ ਤੋਂ ਮਿਲ ਜਾਣੀ ਚਾਹੀਦੀ ਹੈ ਇਸ ਫੀਲਡ ਦੇ ਵਿੱਚ। ਤੇ ਤੁਸੀਂ ਰਹਿ ਨਿਊ ਸਾਊਥ ਵੇਲਸ ਹੀ ਰਹੇ ਵਾਲੇ?
ਹਾਂਜੀ,
ਇੱਥੇ ਸਟੱਡੀ ਕੀਤੀ, ਇੱਥੇ ਰਹਿ ਰਹੀ ਸਰ 4 ਸਾਲ ਤੋਂ, 3 ਸਾਲ। ਹਾਈ ਚਾਂਸਿਸ ਕਿ ਤੁਹਾਡੀ ਜਿਹੜੀ ਆ ਉਹ ਇਨਵੀਟੇਸ਼ਨ ਆ ਉਹ ਆ ਜਾਵੇ।
ਓਕੇ ਸਰ, ਓਕੇ, ਥੈਂਕ ਯੂ ਸਰ, ਥੈਂਕ ਯੂ ਸੋ ਮਚ,
ਗੁੱਡ ਲੱਕ ਸਰ,
ਗੁੱਡ ਲੱਕ
ਜੀ। ਅਗਲਾ ਸਵਾਲ ਸ਼ਾਮਿਲ ਕਰਦੇ ਆ ਜੀ, ਸਾਡੇ ਨਾਲ ਜੁੜੇ ਨੇ ਅਬਦੁਲ ਰਾਫੀ ਜੀ। ਇਹਨਾਂ ਨੇ ਪੁੱਛਣਾ ਚਾਹਿਆ ਰੋਹਿਤ ਜੀ, ਕਹਿੰਦੇ ਆਈ ਹੈਵ ਡਨ ਅਕਾਊਂਟਿੰਗ ਨਾਓ ਔਨ 485 ਵੀਜ਼ਾ, ਲੈਫਟ 1.2 ਈਅਰਸ ਐਂਡ ਆਈ ਵਾਜ਼ ਇਨ ਡਾਰਵਿਨ ਬਟ ਕੁਡਨਟ ਫਾਈਂਡ ਐਨੀ ਜੋਬ ਸੋ ਕੇਮ ਬੈਕ ਟੂ ਸਿਡਨੀ, ਸ਼ੁੱਡ ਆਈ ਸਟਾਰਟ ਨਰਸਿੰਗ ਔਰ ਐਨੀ ਟ੍ਰੇਡ ਹੀਅਰ ਔਰ ਸ਼ੁੱਡ ਆਈ ਰੀਲੋਕੇਟ ਟੂ ਤਸਮੈਨੀਆ, ਵਟ ਸ਼ੁੱਡ ਬੀ ਦਾ ਬੈਸਟ ਆਪਸ਼ਨ ਕਹਿੰਦੇ।
ਦੇਖੋ ਜੀ, ਅਗਰ ਤਾਂ ਇਸ ਦਾ ਮੂਮੈਂਟ ਤੁਹਾਡੇ ਕੋਲ ਅਕਾਊਂਟਿੰਗ ਆ, ਅਕਾਊਂਟਿੰਗ ਦੇ ਵਿੱਚ ਪੀ ਆਰ ਬਹੁਤ ਟਫ ਆ, ਤੇ ਇਹਦੇ ਵਿੱਚ ਮੈਂ ਇਹੀ ਸੁਜੈਸਟ ਕਰੂੰਗਾ ਕਿ ਤੁਸੀਂ ਆਪਣੇ ਨਾਲ ਇਹਦੇ ਨਾਲ ਨਾਲ ਅਗਰ ਕੋਈ ਟ੍ਰੇਡ ਕੋਰਸ ਕਰ ਲਓ ਜਾਂ ਨਰਸਿੰਗ ਕਰ ਲਓ, ਵੁੱਡ ਬੀ ਬੈਟਰ ਫੋਰ ਯੂ। ਬਾਕੀ ਤੁਹਾਡਾ ਕੀ ਅੱਗੇ ਪਲਾਨ ਹੋਣ ਵਾਲਾ ਆ, ਕਿੰਨਾ ਕੁ ਟਾਈਮ ਲੱਗਣਾ, ਅਗਰ ਤੁਸੀਂ ਉਹਦੇ ਵਿੱਚ ਡਿਟੇਲ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਹਦੇ ਬਾਰੇ ਐਕਸਪਲੇਨ ਕਰ ਦਾਂ
ਜੀ। ਸੋ ਦੋਸਤੋ, ਚੱਲ ਰਹੀ ਵੀਡੀਓ ਦੇ ਹੇਠਾਂ ਰੋਹਿਤ ਜੀ ਦਾ ਜਿਹੜਾ ਨੰਬਰ ਹੈ ਉਹ ਵੀ ਸਾਂਝਾ ਹੁੰਦਾ, ਈਮੇਲ ਐਡਰੈਸ ਵੀ ਸਾਂਝਾ ਹੁੰਦਾ। ਸੋ ਉਸ ਨੰਬਰ ਤੇ ਤੁਸੀਂ ਆਪਣੀ ਫੁੱਲ ਡਿਸਕਸ਼ਨ ਦੇ ਲਈ ਉਹਨਾਂ ਨੂੰ ਕਾਲ ਕਰ ਸਕਦੇ ਹੋ, ਕਿਉਂਕਿ ਪ੍ਰੋਗਰਾਮ ਦੇ ਥੋੜੇ ਸਮੇਂ ਦੇ ਵਿੱਚ ਕਈ ਵਾਰ ਡਿਟੇਲ ਡਿਸਕਸ਼ਨ ਜਿਹੜੀ ਉਹ ਮੁਸ਼ਕਲ ਹੁੰਦੀ ਹੈ। ਸੋ ਅਗਲਾ ਸਵਾਲ ਸ਼ਾਮਲ ਕਰਦੇ ਹਾਂ, ਦੀਪ ਥਿੰਦ ਹੋਰੀ ਦੁਬਾਰਾ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਚ, ਤੇ ਇਨ੍ਹਾਂ ਦਾ ਅਸੀਂ ਸਵਾਲ ਲਿਆ ਸੀ ਕਿ 190 ਦੇ ਕੀ ਚਾਂਸ ਨੇ ਸੋਫਟਵੇਅਰ ਇੰਜੀਨੀਅਰ ਤੇ ਸਮੈਨੀਅਰ, 75 ਪੁਆਇੰਟ ਦੇ ਨਾਲ ਇਨ੍ਹਾਂ ਨੇ ਪੁੱਛਿਆ ਸੀ। ਕਹਿੰਦੇ ਜੀ ਕੈਟਾਗਰੀ 2 ਦੇ ਵਿੱਚ ਪੁੱਛ ਰਹੇ ਨੇ
ਜੀ। ਜਿੱਦਾਂ ਮੈਂ ਦੱਸਿਆ ਕਿ ਜਿਹੜੀ ਤਸਮਾਨੀਆ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਨਾਂ ਦੀ ਜਿਹੜੀ ਵੀ ਸਟ੍ਰੀਮ ਦੇ ਵਿੱਚ ਪਾ ਰਹੇ ਆ ਉਹਨਾਂ ਦੀ ਰਿਕੁਆਇਰਮੈਂਟ ਤੁਹਾਡੀ ਪੂਰੀ ਹੋ ਰਹੀ ਆ ਕਿ ਨਹੀਂ ਹੋ ਰਹੀ ਆ। ਠੀਕ ਹੈ ਜੀ, ਅਗਰ ਤਾਂ ਤੁਸੀਂ ਸਟ੍ਰੀਮ 2 ਦੀ ਆਪਣੀ ਰਿਕੁਆਇਰਮੈਂਟ ਪੂਰੀਆਂ ਹੁੰਦੀਆਂ ਪਈਆਂ ਆ ਤਾਂ ਹਾਈਲੀ ਲਾਈਕਲੀ ਆ ਕਿ ਤਸਮਾਨੀਆ ਜਿਹੜਾ ਹੈ ਉਹ ਤੁਹਾਨੂੰ ਜਿਹੜਾ 190 ਦੇ ਵਿੱਚ ਇਨਵੀਟੇਸ਼ਨ ਦੇ ਦੇਊਗਾ
ਜੀ। ਸੋ ਅਬਦੁਲ ਹੁਰਾ ਨੇ ਜਿਹੜਾ ਸਵਾਲ ਸਾਡੇ ਨਾਲ ਸਾਂਝਾ ਕੀਤਾ ਸੀ, ਉਸ ਤੋਂ ਪਹਿਲਾਂ ਆਸੁਰ ਅਸੀਫ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਕੋਈ ਫੇਸਬੁੱਕ ਦਾ ਲਿੰਕ ਸਾਡੇ ਨਾਲ ਸਾਂਝਾ ਕੀਤਾ। ਸੋ ਇਹ ਲਿੰਕ ਅਸੀਂ ਖੋਲ ਨਹੀਂ ਪਾਵਾਂਗੇ। ਆਸੁਰ ਜੀ, ਜੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਜ਼ਰੂਰ ਭੇਜ ਸਕਦੇ ਹੋ, ਸੋ ਅਸੀਂ ਰੋਹਿਤ ਜੀ ਦੇ ਨਾਲ ਉਹ ਸਵਾਲ ਸਾਂਝਾ ਕਰ ਸਕਦੇ ਹਾਂ। ਤੇ ਅੱਗੇ ਜੇ ਗੱਲਬਾਤ ਕੀਤੀ ਜਾਵੇ ਤਾਂ ਰੋਹਿਤ ਜੀ, ਇੱਕ ਜੋਬ ਰੈਡੀ ਪ੍ਰੋਗਰਾਮ ਨੂੰ ਲੈ ਕੇ ਵੀ ਕਾਫੀ ਤਰ੍ਹਾਂ ਦੀਆਂ ਚਿੰਤਾਵਾਂ ਜਾਂ ਕਾਫੀ ਤਰ੍ਹਾਂ ਦੀਆਂ ਉਮੀਦਾਂ ਜਿਹੜੀਆਂ ਉਹ ਬਣੀਆਂ ਰਹਿੰਦੀਆਂ। ਸੋ ਕਿਹੜੀਆਂ ਮਹੱਤਵਪੂਰਨ ਜਿਹੜੀਆਂ ਤਬਦੀਲੀਆਂ ਉਹ ਜੋਬ ਰੈਡੀ ਪ੍ਰੋਗਰਾਮ ਦੇ ਵਿੱਚ ਹੋਣ ਜਾ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਹੋ ਸਕਦੀਆਂ?
ਦੇਖੋ, ਇਹਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਬਹੁਤ ਸਾਰੇ ਬੱਚੇ ਕਰਦੇ ਆ। ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ ਵੀ ਆਪਾਂ ਟੀ ਆਰ ਏ ਦੀ ਐਪਲੀਕੇਸ਼ਨ ਪਾਈ ਦੀ ਆ ਜਾਂ ਟੀ ਆਰ ਏ ਫਸਟ ਪ੍ਰੋਵੀਜ਼ਨ ਆ ਜਾਂਦਾ ਆ, ਫਿਰ 485 ਆ ਜਾਂਦਾ, ਫਿਰ ਜੋਬ ਰੈਡੀ ਲਈ ਇਨਰੋਲ ਕਰਾਈਦਾ। ਉਹਦੇ ਵਿੱਚ ਪ੍ਰੋਸੈਸ ਥੋੜਾ ਲੰਬਾ ਸੀ। ਉਹਦੇ ਵਿੱਚ ਕੀ ਸੀ, ਪਹਿਲਾਂ ਤੁਸੀਂ ਆਨਲਾਈਨ ਰਜਿਸਟਰ ਕਰਾਉਂਦੇ ਸੀ, ਫਿਰ ਪ੍ਰਿੰਟ ਆਊਟ ਛੱਡਦੇ ਸੀ, ਫਿਰ ਸਕੈਨ ਕਰਵਾਉਂਦੇ ਸੀ ਸਭ ਕੁਛ, ਫਿਰ ਇੱਕ ਸਮਾਂ ਦਿੱਤਾ ਜਾਂਦਾ ਸੀ ਤੁਹਾਨੂੰ ਕਿ ਉਸ ਸਮੇਂ ਦੇ ਅੰਦਰ ਅੰਦਰ ਤੁਹਾਨੂੰ ਈਮੇਲ ਕਰਕੇ ਸਾਰੇ ਡਾਕੂਮੈਂਟ ਉਹਨਾਂ ਨੂੰ ਭੇਜਣੇ ਹੁੰਦੇ ਸੀ, ਫਿਰ ਉਹ ਰਿਸੀਵ ਕਰਦੇ ਸੀਗੇ, ਫਿਰ ਉਹਨੂੰ ਉਹ ਅਪਡੇਟ ਕਰਦੇ ਹੁੰਦੇ ਸੀ ਸਿਸਟਮ ਚ। ਤੇ 11 ਜੂਨ ਤੋਂ ਮੀਨਸ ਅੱਜ ਤੋਂ ਹੀ ਕੀ ਹੋਣਾ ਆ ਕਿ ਜਿੰਨੀ ਵੀ ਸਾਰੀ ਡਾਕੂਮੈਂਟੇਸ਼ਨ ਆ ਉਹ ਟੀ ਆਰ ਏ ਦੇ ਆਨਲਾਈਨ ਪੋਰਟਲ ਤੋਂ ਹੀ ਹੋਊਗੀ। ਤੇ ਹੁਣ ਕੀ ਹੈ, ਐਪਲੀਕੈਂਟ ਨੂੰ ਇਹ ਹੋ ਗਿਆ ਕਿ ਕੋਈ ਅਲੱਗ ਈਮੇਲ ਜਿਹੜੀ ਆ ਉਹ ਕਰਨ ਦੀ ਜ਼ਰੂਰਤ ਨਹੀਂ ਪਿਆ ਕਰਨੀ। ਤਾਂ ਜਦੋਂ ਵੀ ਤੁਸੀਂ ਕੋਈ ਚੀਜ਼ ਅਪਲਾਈ ਜਦੋਂ ਵੀ ਜੇ ਆਰ ਪੀ ਲਈ ਤੁਸੀਂ ਇਨਰੋਲ ਕਰਾਉਣਾ ਜਾਂ ਟੀ ਆਰ ਏ ਲਈ ਕਰਨਾ ਆ, ਉਹ ਤੁਸੀਂ ਆਨਲਾਈਨ ਪੋਰਟਲ ਦੇ ਵਿੱਚ ਜਾਣਾ ਆ ਤੇ ਨਾਲ ਦੀ ਨਾਲ ਜਿੰਨੇ ਵੀ ਡਾਕੂਮੈਂਟ ਆ ਉਹ ਅਪਲੋਡ ਕਰ ਦੇਣੇ ਆ। ਤੇ ਹੁਣ 11 ਜੂਨ ਤੋਂ ਜੇ ਤੁਸੀਂ ਪਹਿਲਾਂ ਪਹਿਲਾਂ ਅਪਲਾਈ ਕੀਤਾ ਆ ਤਾਂ ਫਿਰ ਤੁਹਾਨੂੰ ਜਿਹੜਾ ਆ ਉਹ ਲੋੜ ਨਹੀਂ ਹੈਗੀ ਅਪਲੋਡ ਕਰਨ ਦੀ। ਉਹਦੇ ਵਿੱਚ ਇਹ ਆ, ਉਹ ਕਹਿੰਦੇ ਆਪਾਂ ਉਹਨਾਂ ਨੂੰ ਰਿਲੈਕਸੇਸ਼ਨ ਦੇਵਾਂਗੇ 11 ਜੂਨ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹ ਸਾਨੂੰ ਈਮੇਲ ਦੇ ਰਾਹੀਂ ਵੀ ਡਾਕੂਮੈਂਟਸ ਜਿਹੜੇ ਆ ਉਹ ਭੇਜ ਸਕਦੇ ਆ। ਬਟ ਇਹ ਇੱਕ ਤਰੀਕੇ ਨਾਲ ਇੱਕ ਥੋੜਾ ਜਿਹਾ ਪ੍ਰੋਸੈਸ ਜਿਹੜਾ ਉਹ ਸਮੂਥ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਆਰ ਪੀ ਵਾਲਿਆਂ ਨੇ, ਟੀ ਆਰ ਏ ਨੇ, ਕਿ ਜਦੋਂ ਵੀ ਤੁਸੀਂ ਅਪਲਾਈ ਕਰੋਗੇ ਉਸ ਵੇਲੇ ਸਿੱਧੇ ਦੇ ਸਿੱਧੀ ਜਿਹੜਾ ਆ ਤੁਸੀਂ ਐਪਲੀਕੇਸ਼ਨ ਦੇ ਨਾਲ ਨਾਲ ਤੁਹਾਡੇ ਡਾਕੂਮੈਂਟਸ ਜਿਹੜੇ ਆ ਉਹ ਅਟੈਚ ਹੋ ਜਾਊਗੇ ਤੇ ਕੋਨਾ ਕੀ ਹੋ ਜਾਊਗਾ ਕਿ ਪ੍ਰੋਸੈਸਿੰਗ ਜਿਹੜੀ ਆ ਟੀ ਆਰ ਏ ਵੱਲੋਂ ਵੀ ਉਹ ਵੀ ਕੁਇਕ ਹੋ ਜਾਊਗੀ
ਜੀ। ਤੇ ਰੋਹਿਤ ਜੀ ਇੱਕ ਹੋਰ ਚੀਜ਼ ਜਿਹੜੀ ਅਸੀਂ ਵੈਸੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਦੋਸਤਾਂ ਨੂੰ ਦੱਸੀ ਸੀ, ਮੈਂ ਇੱਕ ਵਾਰ ਫੇਰ ਅਨਾਊਂਸ ਕਰਨਾ ਚਾਹਾਂਗੀ, ਕੁਝ ਦੋਸਤ ਜਿਹੜੇ ਉਹ ਮੈਸੇਂਜਰ ਦੇ ਰਾਹੀਂ ਪ੍ਰੋਗਰਾਮ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰਦੇ ਆ, ਸੋ ਅਸੀਂ ਮਾਫੀ ਚਾਹਾਂਗੇ, ਮੈਸੇਂਜਰ ਵਾਲੇ ਜਿਹੜੇ ਮੈਸੇਜਸ ਆ ਉਹ ਅਸੀਂ ਲੈ ਨਹੀਂ ਪਾਉਂਦੇ, ਸੋ ਇਸ ਤੋਂ ਬਿਹਤਰ ਹੈ ਕਿ ਤੁਸੀਂ ਪ੍ਰੋਗਰਾਮ ਜਿਹੜਾ ਚੱਲ ਰਿਹਾ ਇਹਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਸਵਾਲ ਭੇਜੋ, ਔਰ ਜਾਂ ਫਿਰ ਤੁਸੀਂ ਕਾਲ ਕਰਕੇ ਸਿੱਧਾ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811, ਸੋ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਸਾਂਝਾ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਈਮੇਲ ਕਰਨ ਦੇ ਲਈ ਸਾਡਾ ਪਤਾ ਹੈ ਜੀ request@harmanradio.com, ਔਰ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਆਪਣਾ ਸਵਾਲ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਅੱਗੇ ਦੀਪ ਥਿੰਦ ਹੋਰੀ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ, ਬੇਹੱਦ ਸ਼ੁਕਰੀਆ ਤੁਹਾਡਾ ਵੀ, ਤੁਸੀਂ ਆਪਣੀ ਸਾਂਝ ਜਿਹੜੀ ਆ ਪ੍ਰੋਗਰਾਮ ਦੌਰਾਨ ਸਾਡੇ ਨਾਲ ਬਣਾਈ ਹੈ ਦੀਪ ਜੀ। ਔਰ ਇਸੇ ਤਰ੍ਹਾਂ ਜਿਵੇਂ ਕਿ ਆਸੂਰ ਆਸਿਫ ਜੀ, ਉਹਨਾਂ ਨੇ ਕੋਈ ਲਿੰਕ ਸਾਡੇ ਨਾਲ ਸਾਂਝਾ ਕੀਤਾ ਸੀ, ਮੈਂ ਚਾਹਾਂਗੀ ਕਿ ਤੁਸੀਂ ਆਪਣਾ ਜਿਹੜਾ ਵੀ ਸਵਾਲ ਹੈ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣਾ ਮੈਸੇਜ ਭੇਜ ਕੇ ਕਰ ਸਕਦੇ ਹੋ। ਅੱਛਾ, ਡਿਫਰੈਂਟ ਜਿਹੜੇ ਵੀਜ਼ਾ ਕੈਟਾਗਰੀਜ਼ ਆ, ਬਹੁਤ ਸਾਰੇ ਦੋਸਤਾਂ ਦੇ ਅਕਸਰ ਰੋਹਿਤ ਜੀ ਸਵਾਲ ਆਉਂਦੇ ਆ ਕਿ ਉਹਨਾਂ ਦੇ ਪ੍ਰੋਸੈਸਿੰਗ ਟਾਈਮ ਜਿਹੜੇ ਆ ਉਹ ਅਜੇ ਤੱਕ ਪਤਾ ਨਹੀਂ ਲੱਗ ਰਹੇ, ਸੋ ਇਸ ਵੇਲੇ ਪ੍ਰੋਸੈਸਿੰਗ ਟਾਈਮਸ ਜਿਹੜੇ ਆ ਉਹ ਅਲੱਗ ਅਲੱਗ ਵੀਜ਼ਿਆਂ ਦੇ ਕੀ ਚੱਲ ਰਹੇ ਆ, ਜੇ ਓਪਰੀ ਝਾਤ ਮਾਰਨੀ ਹੋਵੇ ਤਾਂ?
ਦੇਖੋ, COVID-19 ਕਾਰਨ ਕਾਫੀ ਜਿਹੜਾ ਆ ਪ੍ਰੋਸੈਸਿੰਗ ਡਿਲੇਜ਼ ਜਿਹੜੀਆਂ ਆ ਉਹ ਕੁਛ ਕੁ ਵੀਜ਼ਿਆਂ ਦੇ ਵਿੱਚ ਹੋ ਰਹੀਆਂ ਆ। ਮੈਂ ਥੋੜਾ ਥੋੜਾ ਜਿਹੜਾ ਮੇਨ ਮੇਨ ਵੀਜ਼ੇ ਦਾ ਉਹਦੇ ਬਾਰੇ ਦੱਸ ਦਿੰਦਾ। ਜਦੋਂ ਆਪਾਂ ਜਿਹੜਾ ਸਟੂਡੈਂਟ ਵੀਜ਼ਾ ਦਾ ਜਿੰਨੇ ਵੀ ਲੌਂਚ ਹੋਏ ਹੋਏ ਆ ਉਹਦਾ ਪ੍ਰੋਸੈਸਿੰਗ ਟਾਈਮ ਐਟ ਦਾ ਮੂਵਮੈਂਟ ਜਿਹੜਾ ਆ ਉਹ 5 ਮਹੀਨੇ ਤੱਕ ਵੀ ਹੋ ਚੁੱਕਾ ਆ। ਜ਼ਰੂਰੀ ਨਹੀਂ ਕਿ ਸਾਰੀ ਫਾਈਲਾਂ ਜਿਹੜੀਆਂ 5 ਮਹੀਨੇ ਤੱਕ ਲੱਗੋ, ਐਵਰੇਜ ਪ੍ਰੋਸੈਸਿੰਗ ਟਾਈਮ ਜਿਹੜਾ ਡਿਪਾਰਟਮੈਂਟ ਕਹਿ ਰਿਹਾ ਆ ਉਹ 2.5 ਮਹੀਨੇ ਤੋਂ 5 ਮਹੀਨੇ ਦੇ ਵਿੱਚ ਆ। ਪਰ ਦੇਖਣ ਨੂੰ ਇਹੀ ਆ ਰਿਹਾ ਆ ਕਿ ਫਾਈਲਾਂ ਜਿਹੜੀਆਂ ਆ ਉਹ ਕਾਫੀ ਡਿਲੇ ਹੋ ਰਹੀਆਂ ਆ ਸਟੂਡੈਂਟ ਵੀਜ਼ਾਸ ਦੀਆਂ। ਤੇ ਦੂਜੀ ਕੈਟਾਗਰੀ ਆ 189 ਜਾਂ 190 ਤੇ ਅਗਰ ਆਪਾਂ ਗੱਲ ਕਰੀਏ, 189 ਦਾ ਐਵਰੇਜ ਪ੍ਰੋਸੈਸਿੰਗ ਟਾਈਮ ਜਿਹੜਾ ਡਿਪਾਰਟਮੈਂਟ ਕਹਿ ਰਿਹਾ ਕਿ ਕੁਛ 14 ਮਹੀਨੇ ਤੱਕ ਹੋ ਸਕਦਾ ਆ। ਬਟ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਆ ਜੋ ਦੇਖਣ ਜਾ ਰਹੀ ਹੈ ਕਿ COVID-19 ਕਾਰਨ ਬਹੁਤ ਜ਼ਿਆਦਾ ਪ੍ਰਾਇਓਰਟੀ ਜਿਹੜੀ ਆ ਉਹ ਹੈਲਥ ਕੇਅਰ ਵਰਕਰਸ ਨੂੰ ਦਿੱਤੀ ਜਾ ਰਹੀ ਆ। ਉਹਦੇ ਵਿੱਚ ਜਿੱਦਾਂ ਆਪਾਂ ਗੱਲ ਕਰੀਏ ਰਜਿਸਟਰਡ ਨਰਸਿਸ ਆ ਫੋਰ ਐਗਜ਼ਾਮਪਲ, ਹੁਣ ਵੈਸੇ ਪ੍ਰੋਸੈਸਿੰਗ ਟਾਈਮ ਉਹ ਕਹਿ ਰਹੇ 189 ਦਾ ਕਿ 11 ਤੋਂ 14 ਮਹੀਨੇ ਤੱਕ ਲੱਗ ਸਕਦਾ ਆ। ਬਟ ਜੋ ਆਪਾਂ ਦੇਖਿਆ ਆ ਕਿ ਜਿਹੜੇ ਪਿਛਲੇ 3 ਕੁ ਮਹੀਨੇ ਚ ਜਿੰਨਾ ਕਦੀਆਂ ਵੀ ਇਨਵੀਟੇਸ਼ਨ ਆਈਆਂ ਸੀਗੀਆਂ ਆਈਆਂ ਰਜਿਸਟਰਡ ਨਰਸਿਸ ਦੀਆਂ, ਉਹ ਫਾਈਲਾਂ ਬਹੁਤ ਕੁਇਕਲੀ ਜਿਹੜੀਆਂ ਓਪਨ ਹੋ ਰਹੀਆਂ ਆ। ਕੁਛ ਕੁ ਫਾਈਲਾਂ ਤਾਂ 3-3 ਦਿਨ ਚ, 4-4 ਦਿਨ ਚ ਜਾਂ ਹਫ਼ਤੇ ਦੇ ਵਿੱਚ ਵੀ ਓਪਨ ਹੋ ਰਹੀਆਂ ਆ। ਸੋ ਅਗਰ ਕੋਈ ਐਪਲੀਕੈਂਟ ਜਿਹੜੇ ਆ ਉਹ ਆਪਣੀ POI ਲੌਂਚ ਕਰਨਾ ਚਾਹੁੰਦੇ ਜਾਂ ਫਾਈਲ ਪਾਉਣਾ ਚਾਹੁੰਦੇ ਆ ਤਾਂ ਉਹ ਮੇਕ ਸ਼ੋਰ ਕਰ ਲੈਣ ਕਿ ਆਪਣੀ ਫਾਈਲ ਡਿਸੀਜ਼ਨ ਰੈਡੀ ਹੀ ਲਾ, ਕਿਉਂਕਿ ਫਾਈਲ ਜਿਹੜੀ ਆ ਬਹੁਤ ਜਲਦੀ ਓਪਨ ਹੋਊਗੀ ਅਗਰ ਤੁਹਾਡੀ ਜਿਹੜੀ ਆਕਿਊਪੇਸ਼ਨ ਆ ਉਹ ਅਗਰ ਹੈਲਥ ਹੈਲਥ ਨਾਲ ਰਿਲੇਟਡ ਹੈਗੀ ਆ। ਤੇ ਦੂਜਾ ਹੈਗਾ ਹੁਣ ਜਿਹੜਾ ਆਪਣਾ ਵੀਜ਼ਾ ਆ 491, 491 ਦੀ ਪ੍ਰੋਸੈਸਿੰਗ ਜਿਹੜੀ ਆ ਉਹ ਕਾਫੀ ਕੁਇਕ ਆ, ਅਰਾਊਂਡ 2-3 ਮਹੀਨੇ ਦੇ ਵਿੱਚ ਵਿੱਚ ਜਿਹੜੇ ਅਰਾਊਂਡ 90% ਆਫ ਫਾਈਲ ਜਿਹੜੀਆਂ ਉਹ ਪ੍ਰੋਸੈਸ ਹੋ ਰਹੀਆਂ ਆ। ਜੇ ਆਪਾਂ ਗੱਲ ਕਰੀਏ ਆਨਸ਼ੋਰ ਪਾਰਟਨਰ ਵੀਜ਼ਾ ਸਬ ਕਲਾਸ 820 ਦੀਆਂ, ਉਹਦਾ ਡਿਪਾਰਟਮੈਂਟ ਨੇ ਟਾਈਮ ਫਰੇਮ ਜਿਹੜਾ ਆ ਉਹ ਰੱਖਿਆ ਆ ਐਟ ਅਰਾਊਂਡ ਕਹਿ ਰਹੇ ਆ ਕਿ 21-28 ਮਹੀਨੇ ਦੇ ਵਿੱਚ ਵਿੱਚ ਜਿਹੜੀਆਂ ਉਹ ਫਾਈਲਾਂ ਨੂੰ ਪ੍ਰੋਸੈਸ ਕੀਤਾ ਜਾਊਗਾ। ਬਟ ਨਾਲ ਹੀ ਨਾਲ ਇਹ ਵੀ ਦੇਖਣ ਨੂੰ ਆ ਰਿਹਾ ਕਿ ਜਿੱਦਾਂ ਆਪਾਂ ਹਮੇਸ਼ਾ ਗੱਲ ਕਰੀਦੀ ਆ ਕਿ ਜਿਨ੍ਹਾਂ ਨੇ ਫਾਈਲਾਂ ਆਪਣੀਆਂ ਡਿਸੀਜ਼ਨ ਰੈਡੀ ਲਾਈਆਂ ਹੋਈਆਂ ਆ ਤੇ ਜਿਹੜੀਆਂ ਫਾਈਲਾਂ ਟਾਈਮ ਟੂ ਟਾਈਮ ਅਪਡੇਟ ਆਪਾਂ ਕਰੀਦੀਆਂ ਆ ਉਹ ਜਿਹੜਾ ਆ ਬਹੁਤ ਉਹ ਇੰਨਾ ਟਾਈਮ ਨਹੀਂ ਲੱਗ ਰਿਹਾ ਉਹਨਾਂ ਨੂੰ, ਉਹ ਕਾਫੀਆਂ ਜਿਹੜੀਆਂ ਆ ਉਹ ਜਲਦੀ ਉਹਨਾਂ ਦੀ ਗ੍ਰਾਂਟ ਆ ਰਹੀ ਆ। ਖਾਸ ਕਰ ਹੁਣ 801 ਵੀਜ਼ਾ ਵਾਲੇ, 801 ਉਹ ਵੀਜ਼ਾ ਹੈ ਕਿ ਜਦੋਂ 820 ਫਾਈਲ ਤੁਹਾਨੂੰ 2 ਸਾਲ ਹੋ ਚੁੱਕੇ ਹੁੰਦੇ ਆ ਉਸ ਤੋਂ ਬਾਅਦ ਤੁਸੀਂ 801 ਅਪਲਾਈ ਕਰਨਾ ਹੁੰਦਾ, ਪ੍ਰੋਵਾਈਡਡ ਤੁਹਾਡਾ 820 ਜਿਹੜਾ ਹੈ ਉਹ ਗ੍ਰਾਂਟ ਹੋ ਚੁੱਕਾ ਹੋਵੇ। 801 ਵੀਜ਼ਾ ਲਈ ਦੇਖਣ ਜਾ ਰਿਹਾ ਹੈ ਕਿ ਪ੍ਰੋਸੈਸਿੰਗ ਜਿਹੜੀ ਡਿਪਾਰਟਮੈਂਟ ਨੇ ਬਹੁਤ ਕੁਇਕ ਕੀਤੀ ਆ। ਆਪਾਂ ਇੱਕ ਕੇਸ ਦੇਖਿਆ ਸੀਗਾ ਹੁਣੀ, ਕੁਛ ਕੁ ਕੇਸਿਸ 1-2 ਹਫ਼ਤੇ ਦੇ ਵਿੱਚ ਗ੍ਰਾਂਟ ਆ ਗਈ ਆ, ਇੱਕ ਕੇਸ ਏਦਾਂ ਦਾ ਵੀ ਸੀਗਾ ਕਿ ਜਿਹੜਾ 2 ਦਿਨ ਦੇ ਵਿੱਚ ਡਿਪਾਰਟਮੈਂਟ ਨੇ ਗ੍ਰਾਂਟ ਕਰਤਾ। ਬਟ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਜਦੋਂ ਫਾਈਲ ਲੌਂਚ ਕਰੀਦੀ ਹੈ ਕਿ ਉਸੀ ਟਾਈਮ ਲੌਂਚਮੈਂਟ ਦੇ ਨਾਲ ਨਾਲ ਹੀ ਤੁਸੀਂ ਕਿੰਨੀ ਕੁ ਕੁਆਲਿਟੀ ਡਾਕੂਮੈਂਟਸ ਨਾਲ ਉਹਦੇ ਅਟੈਚ ਕਰਦੇ ਹੋ ਤਾਂ ਕਿ ਕੇਸ ਆਫੀਸਰ ਉਹਨੂੰ ਦੇਖੇ ਤਾਂ ਸਿੱਧੇ ਗ੍ਰਾਂਟ ਕਰੇ ਉਹਨੂੰ
ਜੀ।
ਬਾਕੀ
ਸਰੋਜ ਜੀ, ਇਸ ਦਰਮਿਆਨ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਅਸੀਂ ਇਹਦੇ ਬਾਰੇ ਗੱਲਬਾਤ ਜਿਹੜੀ ਆ ਫੇਰ ਜਾਰੀ ਰੱਖਾਂਗੇ। ਕਾਲਰ ਨੂੰ ਸ਼ਾਮਲ ਕਰਦੇ ਆ, ਸਾਡੇ ਨਾਲ ਜੁੜੇ ਨੇ 560 ਤੋਂ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਆ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੈਂ ਇੰਦਰਜੀਤ ਬ੍ਰਿਸਬੇਨ ਤੋਂ ਬੋਲ ਰਿਹਾ ਵਾਂ
ਜੀ। ਇੰਦਰਜੀਤ,
ਮੈਂ ਸਿਸਟਰ ਦੀ ਫਾਈਲ ਲਾਂਚ ਕੀਤੀ ਸੀ ਨਰਸਿੰਗ ਦੇ ਵਿੱਚ, EOI ਅਸੀਂ ਲਾਂਚ ਕੀਤੀ ਸੀ ਅਬਾਊਟ ਡਿਸੰਬਰ ਦੇ ਵਿੱਚ 80 points ਦੇ ਸੀ, ਤੇ ਲਾਸਟ ਵੀਕ ਉਹਨੇ ਨਾਟੀ ਕਲੀਅਰ ਕੀਤੀ ਹੈ ਤੇ 85 points ਹੋ ਗਿਆ ਤੇ ਅਸੀਂ ਆਪਣੀ EOI ਅਪਡੇਟ ਕੀਤੀ ਆ ਤੇ ਉਹਦੇ ਵਿੱਚ ਯੈਸਟਰਡੇ ਦੀ ਡੇਟ ਸ਼ੋ ਹੋ ਰਹੀ ਆ
ਤੇ
ਜਸਟ ਵਾਂਟ ਫਾਇੰਡ ਆਊਟ ਕਿ ਸਟਿਲ ਇਹ ਫਾਈਲ ਜਿਹੜੀ ਉਹ ਦਸੰਬਰ ਤੋਂ ਕੰਸੀਡਰ ਕੀਤੀ ਜਾਊਗੀ ਜਾਂ ਇਹ ਰੀਸੈਂਟਲੀ ਹੁਣ ਨਵੀਂ ਆ ਤੇ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਲੱਗ ਸਕਦਾ ਹੈ 189 ਦੇ ਲਈ।
ਦੇਖੋ 189 ਦੇ ਲਈ ਪਹਿਲਾ ਜਿਹੜਾ ਤੁਹਾਡਾ ਕੁਐਸਚਨ ਆ ਕਿ ਉਹਦਾ ਅਫੈਕਟ ਡੇਟ ਕੀ ਹੋਊਗੀ, ਅਫੈਕਟ ਡੇਟ ਜਦੋਂ ਵੀ ਆਪਾਂ ਆਪਣੇ ਪੁਆਇੰਟਸ ਚੇਂਜ ਕਰੀਦੇ ਆ, ਜਦੋਂ ਆਪਾਂ ਆਪਣੇ ਪੁਆਇੰਟਸ ਵਧਦੇ ਆ ਉਹਦੀ ਅਫੈਕਟ ਡੇਟ ਚੇਂਜ ਹੋ ਜਾਂਦੀ ਆ, ਕਿਉਂਕਿ ਤੁਸੀਂ ਹੁਣ ਕੱਲ ਚੇਂਜ ਕੀਤਾ ਸੀਗਾ ਤਾਂ ਉਹਦੀ ਅਫੈਕਟ ਡੇਟ ਕੱਲ ਤੋਂ ਆਊਗੀ, ਉਹ ਦਸੰਬਰ ਤੋਂ ਨਹੀਂ ਆਊਗੀ। ਉਹ ਲੋਗਮੈਂਟ ਤੁਹਾਡੀ ਦਸੰਬਰ ਤੋਂ ਦਿਖਾਊਗਾ, ਪਰ ਜਿਹੜਾ ਡਿਪਾਰਟਮੈਂਟ ਦਾ ਇਨਵੀਟੇਸ਼ਨ ਦੇਣ ਦਾ ਸਿਸਟਮ ਜਦੋਂ ਉਹਨੂੰ ਪਿਕ ਕਰੂਗਾ ਉਹ ਉਹਨੂੰ ਡੇਟ ਜਿਹੜੀ ਆ ਉਹ ਜਿਹੜੀ ਤੁਸੀਂ ਕੱਲ ਅਪਡੇਟ ਕੀਤੀ ਹੈ ਉਦੋਂ ਦੀ ਡੇਟ ਤੋਂ ਲਊਗਾ, ਠੀਕ ਹੈ। ਪੁਆਇੰਟ ਜਦੋਂ 85 ਹੈ 189 ਦੇ, ਇੱਕ ਚੀਜ਼ ਆ ਕਿ 85 ਤੇ ਪਹਿਲਾਂ ਇਨਵੀਟੇਸ਼ਨ ਨਹੀਂ ਆਉਂਦੀਆਂ ਸੀਗੀਆਂ ਟੂ ਬੀ ਓਨੈਸਟ ਰਜਿਸਟਰਨਰਸ ਦੀਆਂ, ਬਟ COVID-19 ਕਾਰਨ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਗਵਰਨਮੈਂਟ ਜਿਹੜੀ ਆ ਉਹ ਪ੍ਰੈਫਰੈਂਸ ਦੇ ਰਹੀ ਆ ਹੈਲਥ ਕੇਅਰ ਵਰਕਰਸ ਨੂੰ, ਤੇ ਇਹ ਵੀ ਹੋ ਸਕਦਾ ਆ ਕਿ ਜਿਹੜੀ 85 points 189 ਈਵਨ ਦੋ ਬਾਕੀ ਆਕੂਪੇਸ਼ਨ ਚਾਹੇ 1995 ਤੇ ਵੀ ਨਾ ਆਉਣ, 85 ਦੇ ਰਜਿਸਟਰ ਨਰਸ 189 ਦੀ ਜਿਹੜੀ ਆ ਉਹ ਇਨਵੀਟੇਸ਼ਨ ਆ ਸਕਦੀ ਆ।
ਓਕੇ, ਕਿੰਨਾ ਕੁ ਟਾਈਮ ਲੱਗ ਸਕਦਾ, ਲਾਈਕ ਮੰਥ ਟੂ ਮੰਥ ਜਾਂ ਕਿੰਨਾ ਕੁ ਐਵਰੇਜ ਟਾਈਮ ਚੱਲ ਰਿਹਾ ਅੱਜ ਕੱਲ?
ਦੇਖੋ ਇਹਦੇ ਵਿੱਚ ਟਾਈਮ ਕੈਲਕੂਲੇਟ ਕਰਨਾ ਮੁਸ਼ਕਿਲ ਆ, ਕਿਉਂਕਿ ਅਗਰ ਆਪਾਂ ਜੈਨਰਿਕ ਗੱਲ ਕਰੀਏ ਤਾਂ ਜੈਨਰਿਕ ਤਾਂ 85 ਤੇ ਇਨਵੀਟੇਸ਼ਨ ਨਹੀਂ ਆਉਂਦੀਆਂ ਸੀ। ਹੁਣ ਇਹ ਤੇ ਡਿਪੈਂਡ ਕਰੂਗਾ ਕਿ ਜਿਹੜਾ ਅਗਲਾ ਸਾਲ ਦਾ ਜਿਹੜਾ ਡਿਪਾਰਟਮੈਂਟ ਦੇ ਨੰਬਰਸ ਕਿੰਨੇ ਉਹ 189 ਨੂੰ ਦੇ ਰਹੇ ਆ, ਉਹਦੇ ਵਿੱਚ ਕੀ ਉਹ ਹੈਲਥ ਕੇਅਰ ਵਰਕਰਸ ਦੇ ਨੰਬਰ ਵਧਾ ਰਹੇ ਆ ਆਉਣ ਵਾਲੇ ਸਾਲ ਦੇ ਵਿੱਚ, ਜਿਹੜਾ ਕਿ ਡੈਫੀਨੇਟਲੀ ਲੱਗਦਾ ਆ ਉਹ ਵਧਾਊਗੇ, ਠੀਕ ਹੈ। ਤੇ ਉਹਨੂੰ ਦੇਖਦੇ ਹੋਏ ਅਗਰ ਐਸਟੀਮੇਟ ਲਾਇਆ ਜਾਵੇ, ਦੇਖੋ ਇਹ ਐਸਟੀਮੇਟ ਰੋਂਗ ਵੀ ਹੋ ਸਕਦਾ, ਇਹ ਜਸਟ ਇੱਕ ਬੇਸਡ ਔਨ ਰੋ ਡਾਟਾ, ਡਾਟਾ ਵੀ ਨਹੀਂ ਕਹੂੰਗਾ ਕਿਉਂਕਿ ਐਸ ਸੱਚ ਕੋਈ ਡਾਟਾ ਨਹੀਂ ਆ, ਬਟ ਬੇਸਡ ਔਨ ਐਕਸਪੀਰੀਅੰਸ ਜੋ ਕਰੰਟਲੀ ਚੱਲ ਰਿਹਾ ਹੈ ਉਹਦੇ ਹਿਸਾਬ ਨਾਲ ਅਗਲੇ 2-3 ਮਹੀਨੇ ਦੇ ਵਿੱਚ ਮੇਰੇ ਹਿਸਾਬ ਨਾਲ ਇਨਵੀਟੇਸ਼ਨ ਆ ਜਾਣੀ ਚਾਹੀਦੀ ਹੈ।
ਓਕੇ ਸਰ, ਥੈਂਕ ਯੂ,
ਗੁੱਡ ਲੱਕ ਇੰਦਰਜੀਤ ਜੀ।
ਨੋ ਪ੍ਰੋਬਲਮ ਜੀ, ਗੁੱਡ ਲੱਕ,
ਥੈਂਕ ਯੂ, ਬਾਏ ਬਾਏ
ਜੀ। ਅਗਲਾ ਸਵਾਲ ਜਸਪ੍ਰੀਤ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਆ, ਈਮੇਲ ਦੇ ਜ਼ਰੀਏ ਸਾਡੇ ਨਾਲ ਇਹਨਾਂ ਨੇ ਸਾਂਝ ਬਣਾਈ ਹੈ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਲੌਜ ਮਾਈ EOI ਐਜ ਸ਼ੈਫ 190 ਨਿਊ ਸਾਊਥ ਵੇਲਸ ਵਿਦ 70+5 points ਇਨ 3+ years ਐਕਸਪੀਰੀਅੰਸ ਐਜ ਸ਼ੈਫ ਇਨ ਵਿਕਟੋਰੀਆ ਐਂਡ ਨਾਉ ਵਰਕਿੰਗ ਐਜ ਅ ਸ਼ੈਫ ਇਨ ਨਿਊ ਸਾਊਥ ਵੇਲਸ ਐਂਡ ਲਿਵਿੰਗ ਨਿਊ ਸਾਊਥ ਵੇਲਸ ਰੀਜਨਲ ਫਰੋਮ ਲਾਸਟ 1 month ਵੈਨ ਆਈ ਐਕਸਪੈਕਟਡ ਇਨਵਾਈਟ ਔਰ ਹਾਊ ਮੈਨੀ ਚਾਂਸਿਸ ਆਈ ਹੈਵ, ਕਹਿੰਦੇ।
ਦੇਖੋ ਜੀ, ਇਨਵੀਟੇਸ਼ਨ ਜਿਹੜੀ ਆ ਉਹ ਐਟ ਦਾ ਮੂਮੈਂਟ ਥੋੜੀ ਮੁਸ਼ਕਿਲ ਹੋ ਗਈ ਨਿਊ ਸਾਊਥ ਵੇਲਸ ਦੀ, ਥੋੜਾ ਟਾਈਮ ਲਗਾ ਕੇ ਜਦੋਂ ਤੁਹਾਨੂੰ ਉੱਥੇ ਇੱਕ ਤਾਂ ਐਸ ਸੱਚ ਕੋਈ ਕੰਡੀਸ਼ਨ ਨਹੀਂ ਹੈਗੀ ਕਿ ਤੁਹਾਨੂੰ ਕਿੰਨੀ, ਕਿਉਂਕਿ ਉਹਨਾਂ ਨੇ ਅਡੀਸ਼ਨਲ ਕ੍ਰਾਈਟੇਰੀਆ ਨਹੀਂ ਹੈਗਾ, ਬਟ ਮਤਲਬ ਥੋੜਾ ਸਮਾਂ ਇਹਨਾਂ ਨੂੰ ਲੱਗ ਸਕਦਾ ਹੈ। ਐਡਵਾਂਟੇਜ ਇਹਨਾਂ ਕੋਲ ਇਹ ਹੈਗੀ ਆ ਜਸਪ੍ਰੀਤ ਜੀ ਕੋ, ਕਿ ਇਹਨਾਂ ਕੋਲ ਵਰਕ ਐਕਸਪੀਰੀਅੰਸ ਕਾਫੀ ਹੈਗਾ ਆ, ਤਾਂ ਉਹ ਜਿਹੜਾ ਨਿਊ ਸਾਊਥ ਵੇਲਸ ਦਾ ਪ੍ਰਾਇਓਰਟੀ ਦਿੰਦਾ ਆ ਕਿ ਜਿਹੜਾ ਵੀ ਜਿਹਨਾਂ ਕੋਲ ਵਰਕ ਐਕਸਪੀਰੀਅੰਸ ਹੋਵੇ ਉਹਨਾਂ ਨੂੰ ਇਨਵੀਟੇਸ਼ਨ ਆਉਣ ਚ, ਤੇ ਪਲੱਸ ਜਿਹਨਾਂ ਕੋਲ ਇੰਗਲਿਸ਼ ਰਿਕੁਆਇਰਮੈਂਟ ਇਹਨਾਂ ਕੋਲ ਬੈਂਡ ਜ਼ਿਆਦਾ ਹੁੰਦੇ ਆ ਉਹਨਾਂ ਨੂੰ ਉਹ ਪ੍ਰੈਫਰੈਂਸ ਦਿੰਦੇ ਆ। ਬਟ ਨਾਲ ਹੀ ਨਾਲ ਇਹ ਪਲੀਜ਼ ਮੇਕ ਸ਼ੋਰ ਕਰਨ ਜਸਪ੍ਰੀਤ ਜੀ ਕਿ ਤੁਹਾਨੂੰ ਜਿਹੜਾ ਆ ਉਹ 6 ਮਹੀਨੇ ਦਾ ਰਹਿਣਾ ਟਾਈਮ ਫਰੇਮ ਜਿਹੜਾ ਆ ਉਹ ਹੋ ਜਾਣਾ ਚਾਹੀਦਾ ਆ ਉੱਥੇ ਰਹਿੰਦੇ ਹੋਏ, ਕਿਉਂਕਿ ਉਹਨਾਂ ਨੂੰ ਪ੍ਰੈਫਰੈਂਸ ਡੈਫੀਨੇਟਲੀ ਮਿਲਦੀ ਹੈ। ਈਵਨ ਦੋ 6 ਮਹੀਨੇ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਅਡੀਸ਼ਨਲ ਕ੍ਰਾਈਟੇਰੀਆ ਵਾਲਿਆਂ ਨੂੰ ਆ, 1 ਮਹੀਨਾ ਤੁਹਾਨੂੰ ਇੰਪਲੋਇਮੈਂਟ ਹੋ ਗਿਆ ਇਹ ਤੁਹਾਨੂੰ ਐਡਵਾਂਟੇਜ ਹੋਊਗੀ, ਤੇ 75 points ਤੇ ਆਉਣ ਵਾਲੇ ਸਾਲ ਦੇ ਵਿੱਚ ਫਸਟ ਜਾਂ ਸੈਕਿੰਡ ਰਾਊਂਡ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਇਨਵੀਟੇਸ਼ਨ ਆ ਸਕਦੇ ਆ
ਜੀ। ਅਗਲਾ ਸਵਾਲ ਰੀਤ ਕੌਰ ਹੋਰਾਂ ਦਾ ਸ਼ਾਮਲ ਕਰਦੇ ਆ, ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਬਣੇ ਨੇ। ਇਨ੍ਹਾਂ ਨੇ ਸਵਾਲ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਅਪਲਾਈਡ ਇਨਵੀਟੇਸ਼ਨ ਇਨ ਐਨਰੋਲਡ ਨਰਸ ਇਨ 10th April, ਕੈਨ ਯੂ ਟੈਲ ਮੀ ਪਲੀਜ਼ ਵੈਨ ਕੈਨ ਆਈ ਗੈਟ ਮਾਈ ਇਨਵੀਟੇਸ਼ਨ?
ਦੇਖੋ ਇਨਰੋਲ ਨਰਸ ਨੂੰ ਡਿਪੈਂਡ ਕਰਦਾ ਤੁਸੀਂ ਕਿਹੜੀ ਸਟੇਟ ਦੀ ਪਾਈ ਹੋਏ, ਕਿਉਂਕਿ ਇਨਰੋਲ ਨਰਸ ਜਿਹੜੇ ਆ ਉਹ 189 ਕੈਟਾਗਰੀ ਦੇ ਵਿੱਚ ਨਹੀਂ ਹੈਗੇ। ਅਗਰ ਤੁਸੀਂ ਸਟੇਟ ਦਾ ਮੈਨੂੰ ਦੱਸ ਦੋਗੇ ਤਾਂ ਮੈਂ ਥੋੜਾ ਜਿਹਾ ਹੋਰ ਕਲੈਰੀਫਾਈ ਕਰ ਸਕਦਾ
ਜੀ। ਰੀਤ ਕੌਰ ਹੋਰਾਂ ਦਾ ਸਵਾਲ ਸਾਡੇ ਕੋਲ ਦੋ ਵਾਰ ਪਹੁੰਚਿਆ ਪਰ ਉਹਦੇ ਵਿੱਚ ਸਟੇਟ ਦਾ ਜ਼ਿਕਰ ਨਹੀਂ ਕੀਤਾ ਗਿਆ। ਰੀਤ ਜੀ ਤੁਸੀਂ ਆਪਣੀ ਸਟੇਟ ਬਾਰੇ ਦੱਸੋ, ਸੋ ਸਵਾਲ ਤੁਹਾਡਾ ਦੁਬਾਰਾ ਸ਼ਾਮਲ ਕਰਾਂਗੇ ਜ਼ਰੂਰ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਗੁਰਿੰਦਰ ਸਿੰਘ ਹੋਰਾਂ ਦਾ। ਗੁਰਿੰਦਰ ਸਿੰਘ ਹੋਰਾਂ ਨੇ ਪੁੱਛਣਾ ਚਾਹਿਆ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਰੋਹਿਤ ਜੀ ਪੁੱਛਣਾ ਚਾਹਿਆ, ਕਹਿੰਦੇ ਅਕਾਊਂਟੈਂਟ ਸਾਊਥ ਆਸਟ੍ਰੇਲੀਆ ਗ੍ਰੈਜੂਏਟ ਅਸੀਂ ਤੇ ਸਾਡੀ ਜੌਬ ਨੈਕਸਟ ਈਅਰ ਮਾਰਚ ਵਿੱਚ ਇੱਕ ਸਾਲ ਫਿਨਿਸ਼ ਹੋ ਜੂਗਾ 20 hour week ਵਾਲਾ, ਤੇ ਅਸੀਂ ਕਹਿੰਦੇ ਮਾਰਚ ਐਂਡ ਚ 190 ਪਾਉਣਾ ਹੈ। ਟੀ ਈ ਸਾਡੇ ਪੀ ਟੀ ਨੈਕਸਟ ਈਅਰ ਜੂਨ ਚ ਐਕਸਪਾਇਰ ਹੋ ਰਿਹਾ ਜੀ, ਸਾਨੂੰ ਪੀ ਟੀ ਦੁਬਾਰਾ ਦੇਣਾ ਪਊਗਾ ਕਿ ਨਹੀਂ? ਸੋ ਰੋਮਨ ਚ ਪੰਜਾਬੀ ਲਿਖੀ ਥੋੜੀ ਜੀ ਪੜ੍ਹਨ ਚ ਦਿੱਕਤ ਆਉਂਦੀ ਹੈ ਜੀ।
ਦੇਖੋ ਜੀ, 190 ਐਜ਼ ਅ ਅਕਾਊਂਟੈਂਟ ਦੀ ਜਾਤੀ ਕਰਦਾ, ਅਗਰ ਤਾਂ ਆਪਾਂ ਨੂੰ ਇਨਵੀਟੇਸ਼ਨ ਅਗਰ ਤੁਸੀਂ ਦੇਖ ਕੇ ਚੱਲੋਗੇ, ਅਗਰ ਇਨਵੀਟੇਸ਼ਨ ਤੁਹਾਨੂੰ ਨਵੰਬਰ ਜਾਂ ਦਸੰਬਰ ਤੱਕ ਇਸ ਸਾਲ ਨਹੀਂ ਆਉਂਦਾ ਤੇ ਮੈਂ ਇਹ ਐਡਵਾਈਸ ਕਰੂੰਗਾ ਕਿ ਜਦੋਂ ਤੁਹਾਡੇ 4-5-6 ਮਹੀਨੇ ਰਹਿ ਜਾਣੇ ਅਗਰ ਪਾਏ ਹੋਏ EY ਨੂੰ, ਤਾਂ ਆਪਣਾ ਪੀ ਟੀ ਜਿਹੜਾ ਆ ਉਹ ਤੁਹਾਨੂੰ ਦੁਬਾਰਾ ਤੋਂ ਦੇ ਦੇਣਾ ਚਾਹੀਦਾ ਆ। ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਦੋਂ ਆਪਾਂ ਜ਼ਿਆਦਾ ਕਲੋਜ਼ ਚੱਲ ਜਾਂਦੇ ਹਾਂ ਤਾਂ ਉਸ ਵੇਲੇ ਸਟ੍ਰੈਸ ਹੋਣ ਕਾਰਨ ਤੇ ਤੁਹਾਨੂੰ ਪੈਣ ਲੈਣੇ ਵੀ ਜਿਹੜੇ ਆ ਉਹ ਮੁਸ਼ਕਿਲ ਹੋ ਜਾਂਦੇ ਆ, ਤੇ ਇਸ ਕਰਕੇ ਆਪਣਾ ਫਰੀ ਮਾਇੰਡ ਨਾਲ ਪੇਪਰ ਦੇਣਾ ਚਾਹੀਦਾ ਤੇ ਐਟਲੀਸਟ 4-5 ਮਹੀਨੇ ਦਾ ਉਹਦੇ ਵਿੱਚ ਗੈਪ ਰੱਖ ਕੇ ਪਹਿਲਾਂ ਹੀ ਪੇਪਰ ਦੇ ਰਹੇ ਹੋ। ਤੇ ਬਾਕੀ ਜਿੱਥੇ ਗੱਲ ਆਉਂਦੀ ਹੈ ਕਿ ਮਾਰਚ ਐਂਡ ਵਿੱਚ ਪਾਉਣਾ ਹੈ, ਮਾਰਚ ਐਂਡ ਮੀਨਸ ਓਕੇ, ਮਾਰਚ ਐਂਡ ਮੀਨਸ ਤੁਹਾਡੇ ਕੋਲ 3 ਮਹੀਨੇ ਦਾ ਸਮਾਂ ਹੀ ਰਹਿ ਜਾਣਾ ਬਸ, ਤੇ ਨਹੀਂ ਇਹਦੇ ਵਿੱਚ ਤਾਂ ਫਿਰ ਮੈਂ ਇਹੀ ਐਡਵਾਈਸ ਕਰੂੰਗਾ ਕਿ ਆਪਾਂ ਅਕਤੂਬਰ ਨਵੰਬਰ ਦੇ ਵਿੱਚ ਆਪਣਾ ਜਾਂ ਹੋ ਸਕੇ ਹੁਣ ਹੀ ਲੈ ਲਈਏ, ਕਿਉਂਕਿ 3 ਸਾਲ ਦੀ ਵੈਲਿਡਿਟੀ ਆ, ਪੀ ਟੀ ਆਪਾਂ ਦੁਬਾਰਾ ਤੋਂ ਕਰਕੇ ਰੱਖ ਲਈਏ ਤਾਂ ਆਪਾਂ ਜਿਹੜਾ ਥੋੜਾ ਸੇਫ ਰਵਾਂਗੇ।
ਹਾਂਜੀ, ਨੈਕਸਟ ਈਅਰ ਕਹਿੰਦੇ ਇਹਨਾਂ ਨੇ ਜੂਨ ਚ ਐਕਸਪਾਇਰ ਹੋ ਰਿਹਾ ਇਹਨਾਂ ਦਾ ਪੀ ਟੀ, ਔਰ ਪੀ ਟੀ ਸਕੋਰ ਵੀ ਇਹਨਾਂ ਨੇ ਬਾਅਦ ਚ ਦੱਸਿਆ, ਕਹਿੰਦੇ 80 ਚ ਇਸ ਵੇਲੇ ਇਹਨਾਂ ਦਾ ਪੀ ਟੀ ਸਕੋਰ ਜਿਹੜਾ।
ਨਾ ਦੈਟਸ ਵੈਰੀ ਗੁੱਡ ਗੁਰਿੰਦਰ ਜੀ, ਤੁਸੀਂ ਪਹਿਲਾਂ 80 ਚ ਲਿੱਤੇ ਹੋਏ ਸੀਗੇ, ਦੈਟਸ ਵੈਰੀ ਗੁੱਡ, ਤੇ ਤੁਹਾਨੂੰ ਦੁਬਾਰਾ ਲੈਣ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ, ਤਾਂ ਮੈਂ ਇਹੀ ਐਡਵਾਈਸ ਕਰੂੰਗਾ ਕਿ ਹੱਲੇ ਨਹੀਂ, ਐਟਲੀਸਟ 2-3 ਮਹੀਨੇ ਬਾਅਦ ਤੁਸੀਂ ਪੀ ਟੀ ਦਾ ਐਗਜ਼ਾਮ ਦੇ ਕੇ ਆਪਣੇ 80 ਚ ਦੁਬਾਰਾ ਤੋਂ ਲੈ ਕੇ ਤੇ ਆਪਣਾ EY ਜਿਹੜੀ ਆ ਉਹ ਅਪਡੇਟ ਕਰ ਦੇ
ਜੀ। ਰੋਹਿਤ ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਸੰਦੀਪ ਕੌਰ ਹੋਰਾਂ ਦਾ, ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾਈ ਹੈ ਇਹਨਾਂ ਨੇ। ਕਹਿੰਦੇ ਇਜ਼ ਇਟ ਨੈਸੈਸਰੀ ਟੂ ਮੂਵ ਟੂ ਨੋਮੀਨੇਟਿਡ ਏਰੀਆ ਆਫਟਰ ਗੈਟਿੰਗ 489 ਔਰ ਇਟ ਇਜ਼ ਓਕੇ ਟੂ ਲਿਵ ਇਨ ਅਦਰ ਰੀਜਨਲ ਏਰੀਆ ਆਫ ਸਪੋਂਸਰਡ ਸਟੇਟ ਇਫ ਨੋਮੀਨੇਟਿਡ ਰੀਜਨ ਅਲਾਊਜ਼ ਟੂ ਲਿਵ ਇਨ ਐਨੀ ਰੀਜਨਲ ਏਰੀਆ ਦੈਨ ਇਜ਼ ਇਟ ਓਕੇ ਔਰ ਸਟਿਲ ਵੀ ਹੈਵ ਟੂ ਮੂਵ ਜੀ। ਬਹੁਤ ਸਵਾਲ ਇਹੋ ਜਿਹੇ ਹੁੰਦੇ ਆ ਜਿਹੜੇ
ਡਿਪਾਰਟਮੈਂਟ ਜਿਹੜਾ ਕੋਈ ਕੁਐਸਚਨ ਨਹੀਂ ਕਰਦਾ, ਟੂ ਬੀ ਆਨੈਸਟ, ਜਦੋਂ ਆਪਾਂ 887 ਵੀਜ਼ਾ ਪਾਉਣਾ ਡਿਪਾਰਟਮੈਂਟ ਨੂੰ ਕੋਈ ਮਤਲਬ ਨਹੀਂ ਹੈ ਕਿ ਕਿੱਥੋਂ ਨੋਮੀਨੇਸ਼ਨ ਆਈ ਸੀ, ਉਹ ਤਾਂ ਇਹ ਚਾਹੁੰਦੇ ਆ ਕਿ ਉਹ ਇਹ ਦੇਖਦੇ ਆ ਕਿ ਤੁਸੀਂ 2 ਸਾਲ ਕਿਸੇ ਵੀ ਆਸਟ੍ਰੇਲੀਆ ਦੇ ਰੀਜਨਲ ਏਰੀਆ ਚ ਰਹੇ ਤੇ 1 ਸਾਲ ਕੰਮ ਕੀਤਾ। ਬਟ ਇਸ਼ੂ ਜਿਹੜਾ ਆ ਉਹ ਹਮੇਸ਼ਾ ਇੱਕ ਰਿਸਕ ਉਹ ਬਣਿਆ ਰਹਿੰਦਾ ਕਿ ਜਿਹੜੀ ਰੀਜਨਲ ਏਰੀਆ ਨੇ ਜਾਂ ਸਰਟੀਫਾਈਂਗ ਬੋਡੀ ਨੇ ਤੁਹਾਨੂੰ ਜਦੋਂ ਉਹ ਦਿੱਤੀ ਆ ਇਨਵੀਟੇਸ਼ਨ, ਤੁਹਾਡੀ ਫਾਈਲ ਅਪਰੂਵ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਤੁਹਾਡੇ ਕੋਲ ਇਨ ਰਾਈਟਿੰਗ ਅੰਡਰਟੇਕਿੰਗ ਨਹੀਂ ਹੁੰਦੀ ਹੈ ਕਿ ਤੁਸੀਂ ਇੱਥੇ ਆ ਕੇ ਰਹੋਗੇ, ਤਾਂ ਉਹਦੇ ਵਿੱਚ ਇਹੀ ਡਰ ਰਹਿੰਦਾ ਕਿ ਉੱਥੇ ਤੁਸੀਂ ਮੂਵ ਨਾ ਹੋਵੋ ਜਾਂ ਕੋਈ ਐਫਰਟਸ ਨਾ ਕਰੋ ਤੇ ਉਹ ਕੱਲ੍ਹ ਨੂੰ ਤੁਹਾਡੇ ਤੇ ਕੁਐਸਚਨ ਕਰਨ ਕਿ ਪਾਪਾ ਦਿੱਤੀ ਸੀ ਕਿ ਤੁਸੀਂ ਇੱਥੇ ਮੂਵ ਹੋਏ, ਤੁਸੀਂ ਕਿੰਨੀ ਕੁ ਐਫਰਟ ਕੀਤੀ ਜੋਬ ਲੈਣ ਦੀ, ਉਹਦੇ ਵਿੱਚ ਪ੍ਰੋਬਲਮ ਜਿਹੜੀ ਆ ਸਕਦੀ ਆ, ਈਵਨ ਦੋ ਉਹਦੇ ਚਾਂਸਿਸ ਜਿਹੜੇ ਆ ਉਹ ਬਹੁਤ ਘੱਟ ਹੁੰਦੇ ਆ ਉਸ ਪ੍ਰੋਬਲਮ ਦੇ, ਤਾਂ ਆਪਾਂ ਇਹਦੇ ਵਿੱਚ ਮੈਂ ਇਹੀ ਕਹੂੰਗਾ ਕਿ ਆਪਾਂ ਸਿੱਧਾ ਡਿਸੀਜਨ ਨਾ ਲਈਏ ਕਿ ਆਪਾਂ ਮੂਵ ਨਹੀਂ ਹੋਣਾ, ਐਟਲੀਸਟ ਆਪਾਂ ਉੱਥੇ ਐਫਰਟ ਕਰੀਏ, ਚਾਹੇ ਮੂਵ ਨਾ ਹੋਈਏ ਉੱਥੇ ਐਫਰਟ ਕਰੀਏ ਜੋਬਸ ਲੱਭਣ ਦੀ, ਉਹਦਾ ਆਪਣੇ ਕੋਲ ਡਾਕੂਮੈਂਟੇਸ਼ਨ ਪਰੂਫ ਹੋਵੇ ਕਿ ਤੁਸੀਂ ਐਫਰਟਸ ਕੀਤੀਆਂ ਉੱਥੇ ਜੋਬ ਲੱਭਣ ਦੀਆਂ, ਤੁਸੀਂ ਇਹ ਡਿਸੀਜਨ ਕਿਉਂ ਲਿਆ ਉੱਥੇ ਤੁਸੀਂ ਮੂਵ ਨਹੀਂ ਹੋਣ ਦਾ, ਕਿ ਤੁਸੀਂ ਉੱਥੇ ਕਦੇ ਇੱਕ ਵਾਰੀ ਜਾ ਕੇ ਆਏ ਸੀ, ਹੁਣ ਤਾਂ ਚਲੋ COVID-19 ਕਰਕੇ ਐਡਵਾਈਜ਼ੇਬਲ ਨਹੀਂ ਹੈ ਕਿ ਤੁਸੀਂ ਉੱਥੇ ਆਪਣੇ ਨੂੰ ਸ਼ਿਫਟ ਕਰੋ ਜਾਂ ਟਰੈਵਲ ਕਰੋ, ਬਟ ਜਿੱਦਾਂ ਹੀ ਆ COVID-19 ਦੀ ਰਿਸਟ੍ਰਿਕਸ਼ਨਸ ਮੂਵ ਹੁੰਦੀਆਂ ਆ ਜਾਂ ਉਸ ਤੋਂ ਪਹਿਲਾਂ ਵੀ, ਮੈਂ ਐਡਵਾਈਸ ਕਰੂੰਗਾ ਕਿ ਆਪਾਂ ਜੋਬਸ ਅਪਲਾਈ ਕਰੀਏ, ਤਾਂ ਐਟਲੀਸਟ ਕਿ ਕੱਲ੍ਹ ਆਪਣੇ ਤੇ ਕੁਐਸਚਨ ਹੋਵੇ ਤਾਂ ਤੁਹਾਡੇ ਕੋਲ ਉਹਦੀ ਜਸਟੀਫਿਕੇਸ਼ਨ ਹੋਵੇ ਕਿ ਤੁਸੀਂ ਜੋਬਸ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀਆਂ ਸੀ, ਤੁਸੀਂ ਮੂਵ ਹੋਣ ਦੀ ਕੋਸ਼ਿਸ਼ ਕੀਤੀ ਸੀ, ਕਿ ਤੁਹਾਡੇ ਕੋਲ ਜਸਟੀਫਾਈਬਲ ਰੀਜ਼ਨ ਸੀ ਕਿ ਤੁਸੀਂ ਕਿਉਂ ਮੂਵ ਨਹੀਂ ਹੋਏ, ਤੁਸੀਂ ਦੂਸਰੇ ਰੀਜਨਲ ਏਰੀਆਸ ਦੇ ਵਿੱਚ ਕਿਉਂ ਗਏ, ਇਹਦੀ ਜਸਟੀਫਿਕੇਸ਼ਨ ਤੁਹਾਡੇ ਕੋਲ ਪੂਰਾ ਡਾਕੂਮੈਂਟਰੀ ਪਰੂਫ ਜਿਹੜੇ ਉਹਦੇ ਹੋਣੇ ਚਾਹੀਦੇ।
ਬਿਲਕੁਲ। ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਫੇਸਬੁੱਕ ਜ਼ਰੀਏ, ਇਹਨਾਂ ਨੇ ਵੀ ਸਵਾਲ ਪੁੱਛਣਾ ਚਾਹਿਆ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੇਰਾ 491 ਵੀਜ਼ੇ ਦਾ ਮੈਡੀਕਲ ਮੰਗਿਆ ਸੀ ਕੇਸ ਆਫੀਸਰ ਨੇ, ਜੋ ਕਿ ਕਹਿੰਦੇ ਹੋ ਵੀ ਚੁੱਕਿਆ, ਤੇ ਨਾਲ ਹੀ ਨਾਲ ਅੱਗੇ ਪੁੱਛਣਾ ਚਾਹ ਰਹੇ ਨੇ, ਕੱਲ ਕਹਿੰਦੇ 28 ਦਿਨ ਪੂਰੇ ਹੋ ਜਾਣਗੇ। ਦੂਜੀ ਗੱਲ ਕਹਿੰਦੇ ਮੇਰੀ ਵਾਈਫ ਦੇ ਇੰਗਲਿਸ਼ ਦੇ ਪੇਸ਼ ਵੀ ਪੈਸੇ ਵੀ ਸ਼ਾਇਦ ਪੁੱਛਣਾ ਚਾਹ ਰਹੇ ਨੇ, ਹਨਾ, ਭਰਨੇ ਪੈਣਗੇ, ਇੰਗਲਿਸ਼ ਦੇ ਪੈਸੇ ਵੀ ਸ਼ਾਇਦ ਭਰਨੇ ਪੈਣਗੇ। ਕਿੰਨਾ ਟਾਈਮ ਹੋਰ ਲੱਗ ਸਕਦਾ ਵੀਜ਼ਾ ਆਉਣ ਵਿੱਚ? ਮੈਡੀਕਲ ਹੋ ਚੁੱਕਿਆ, ਕੱਲ 28 ਦਿਨ ਵੀ ਪੂਰੇ ਹੋ ਜਾਣਗੇ।
ਦੇਖੋ, ਕਿਉਂਕਿ ਸਿਰਫ ਉਹਨਾਂ ਨੇ ਮੈਡੀਕਲ ਮੰਗਿਆ ਸੀਗਾ, ਤੁਹਾਡਾ ਵੈਸੇ ਤਾਂ ਵੀਜ਼ਾ ਕਰਾਉਣ ਜਿਹੜਾ ਉਹ ਜਲਦੀ ਹੋਣਾ ਚਾਹੀਦਾ ਸੀ, ਪਰ ਕਿਉਂਕਿ ਹੁਣ ਸਪਾਊਸ ਦੇ ਜਿਹੜੇ ਆ ਉਹ ਇੰਗਲਿਸ਼ ਦਾ ਤੁਸੀਂ ਨਹੀਂ ਦਿੱਤਾ ਹੋਇਆ, ਹੁਣ ਪਹਿਲਾਂ ਆ ਕਿ ਹੁਣ ਦੁਬਾਰਾ ਤੋਂ ਕੇਸ ਆਫੀਸਰ ਜਿਹੜਾ ਹੈ ਉਹ ਫਾਈਲ ਦੇਖੂਗਾ, ਜਦੋਂ ਮਨ ਬਣਾਊਗਾ ਵੀਜ਼ਾ ਗ੍ਰਾਂਟ ਕਰਨਾ ਤਾਂ ਉਸ ਵੇਲੇ ਉਹਦੀ ਬੈਕ ਦੀ ਜਿਹੜੀ ਉਹ ਇਨਵਾਇਸ ਭੇਜੂਗਾ, ਤੇ ਉਸ ਇਨਵਾਇਸ ਦੇ ਬੇਸ ਜੋ ਤੁਸੀਂ ਪੇਮੈਂਟ ਕਰੋਗੇ, ਜਦੋਂ ਉਹਨਾਂ ਨੂੰ ਪੇਮੈਂਟ ਰਿਸੀਵ ਹੋਊਗੀ, ਉਸ ਤੋਂ ਬਾਅਦ ਦੁਬਾਰਾ ਤੋਂ ਫਿਰ ਕੇਸ ਆਫੀਸਰ ਫਾਈਲ ਦੇਖੂਗਾ, ਫਿਰ ਉਹਦੀ ਜਿਹੜੀ ਆ ਉਹ ਗ੍ਰਾਂਟ ਆਊਗੀ। ਇਹਨਾਂ ਕੇਸਿਸ ਚ ਮੈਂ ਹਮੇਸ਼ਾ ਐਡਵਾਈਸ ਕਰਦਾ ਹਾਂ ਕਿ ਆਪਣੇ ਬਹੁਤ ਸਾਰੇ ਭੈਣ ਭਰਾ ਜਿਹੜੇ ਆ ਉਹ ਕਤਰਾਉਂਦੇ ਆ ਇੰਗਲਿਸ਼ ਟੈਸਟਿੰਗ ਤੋਂ, ਸਿਰਫ 4.5 ਬੈਂਡ ਚਾਹੀਦੇ ਹੁੰਦੇ ਆ। ਅਗਰ ਆਪਾਂ ਉਹ ਫਾਈਲ ਦੇ ਨਾਲ ਲਾ ਦੀਏ ਤਾਂ ਪ੍ਰੋਸੈਸਿੰਗ ਕੁਇਕ ਹੋ ਜਾਂਦੀ ਹੈ, ਤੇ ਪਲੱਸ ਜਿਹੜਾ ਤੁਸੀਂ $5,000 ਜਿਹੜਾ ਫ੍ਰੀ ਦਾ ਗਵਰਨਮੈਂਟ ਨੂੰ ਦਿੰਦੇ ਆ, ਉਹ ਚ ਤੁਹਾਨੂੰ ਹੈਲਪ ਹੋ ਜਾਂਦੀ ਹੈ ਕਿ ਉੱਥੇ ਤੁਹਾਡੇ ਪੈਸੇ ਬਚ ਜਾਂਦੇ ਆ, ਜੋ ਇੱਕ ਕਾਫੀ ਵੱਡੀ ਅਮਾਊਂਟ ਹੁੰਦੀ ਹੈ ਜਿਹੜੀ।
ਜੀ ਜੀ ਸਰੋਹਿਤ ਜੀ, ਅੱਗੇ ਇੱਕ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਾਂ। ਨੰਬਰ ਹੈ 791 ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਤੁਹਾਡਾ ਸਵਾਗਤ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸਰ, ਮੇਰਾ ਸਵਾਲ ਇਹ ਹੈ ਕਿ ਅਸੀਂ ਪਰਤ ਚ ਰਹਿ ਰਹੇ ਹਾਂ ਐਂਡ ਮੇਰੀ ਵਾਈਫ ਕਰ ਰਹੇ ਨੇ ਮਾਸਟਰ ਆਫ ਨਰਸਿੰਗ, ਉਹਨਾਂ ਦਾ ਸਰ ਬੈਚ ਖਤਮ ਹੋ ਰਿਹਾ ਦਸੰਬਰ ਦੇ ਵਿੱਚ, ਲਾਸਟ ਆਫ ਦਾ ਈਅਰ। ਸਰ, ਸਾਡਾ ਵੀਜ਼ਾ ਖਤਮ ਹੋ ਰਿਹਾ ਅਗਸਤ ਦੇ ਵਿੱਚ, ਵੀਜ਼ਾ ਐਕਸਟੈਂਡ ਕਰਾਉਣਾ ਚਾਹੁੰਦਾ, ਬਟ ਮੈਂ ਪੁੱਛਣਾ ਚਾਹੁੰਦਾ ਸੀ ਫੰਡ ਕਿੰਨੇ ਬਣਾਉਣਾ ਚਾਹੀਦਾ, ਕਿਉਂਕਿ ਇੱਕ ਫੀਸ ਰਹਿ ਗਈ ਸਾਡੀ ਪੇ ਕਰਨ ਵਾਲੀ, ਅਸੀਂ ਇੱਥੋਂ ਬੈਲੈਂਸ ਦਿਖਾ ਸਕਦੇ ਬੈਂਕ ਦਾ ਜਾਂ ਇੰਡੀਆ ਦਾ ਦਿਖਾਉਣਾ ਪਊ, ਤੇ ਕਿੰਨਾ ਦਿਖਾਉਣਾ ਹੋਊ ਜਾਂ ਕਿੰਨਾ ਪੁਰਾਣਾ ਦਿਖਾਉਣਾ ਪਵੇਗਾ?
ਨਹੀਂ, ਉਹਦੇ ਵਿੱਚ ਐਕਸਟੈਂਸ਼ਨ ਦੀ ਲੋੜ ਕਿਉਂ ਪੈ ਰਹੀ ਆਪਾਂ ਨੂੰ?
ਕਿਉਂਕਿ ਸਰ ਅਸੀਂ ਕੋਰਸ ਚੇਂਜ ਕੀਤਾ ਸੀ, ਪਹਿਲਾਂ ਉਹਨਾਂ ਦੀ ਮਾਸਟਰ ਆਫ ਬਾਇਓਟੈਕਨੋਲੋਜੀ ਸੀ, ਦੈਨ ਅਸੀਂ ਮਾਸਟਰ ਆਫ ਨਰਸਿੰਗ ਲਈ ਸੀ, ਉੱਥੇ ਇੱਕ ਸਮੈਸਟਰ ਕੀਤਾ ਸੀ ਬਾਇਓਟੈਕਨੋਲੋਜੀ ਦੇ ਵਿੱਚ।
ਦੇਖੋ, ਉਹਦੇ ਵਿੱਚ ਜਿੱਥੇ ਤੱਕ ਫੰਡ ਸ਼ੋਅ ਕਰਨ ਦੀ ਗੱਲ ਆਉਂਦੀ ਆ, ਫੰਡ ਜਿਹੜੇ ਅਗਰ ਤਾਂ ਤੁਹਾਡੇ ਕੋਲ ਇੱਥੇ ਅਕਾਊਂਟਸ ਪਏ ਹੋਏ ਆ, ਇੱਥੇ ਤੁਸੀਂ ਇੱਥੇ ਜਿਹੜੇ ਆਸਟ੍ਰੇਲੀਆ ਦਿਖਾਉਣੇ ਆ, ਤੁਹਾਡੇ ਅਕਾਊਂਟ ਆ ਜਾਂ ਰਿਲੇਟਿਵ ਦੇ ਅਕਾਊਂਟਸ ਆ?
ਸਰ, ਮੇਰੇ ਅਕਾਊਂਟ ਨੇ।
ਤੇ ਉਹਨਾਂ ਦਾ ਸੋਰਸ ਕੀ ਹੈ ਉਹਨਾਂ ਦਾ ਫੰਡਸ ਦਾ?
ਸਰ, ਉਹ ਹੀ $16-17,000 ਫੀਸ ਉਹਨਾਂ ਦੀ ਇੱਕ ਪੈਂਡਿੰਗ ਰਹਿ ਗਈ ਆ, ਤੇ ਦਸੰਬਰ ਚ ਖਤਮ ਹੋ ਰਿਹਾ ਜਿੱਦਾਂ ਉਹਨਾਂ ਦਾ ਕੋਰਸ।
ਨਹੀਂ, ਦੇਖੋ ਉਹਦੇ ਵਿੱਚ ਕਿਹਾ ਨਾ ਜੋ ਫੰਡਸ ਨੇ ਹੋਣੇ ਉਸ ਵਿੱਚ।
ਜੀ
ਹਾਂਜੀ, ਫੰਡਸ
ਦਾ ਰਿਵਾਈਜ਼ ਹੋ ਰਿਹਾ ਹੈ।
ਜਿਹੜਾ ਤੁਹਾਡੇ ਬੈਂਕ ਅਕਾਊਂਟ ਚ ਫੰਡ ਆਏ ਹੋਏ
ਆ,
ਤੁਹਾਡੇ ਕੋਲ ਵਰਕਿੰਗ ਰਾਈਟਸ ਫੁੱਲ ਟਾਈਮ ਆ?
ਹਾਂਜੀ।
ਦੇਖੋ, ਆਪਣੇ ਕੋਲ ਫੁੱਲ ਟਾਈਮ ਵਰਕਿੰਗ ਰਾਈਟਸ ਹੈਗੇ ਆ, ਤੁਸੀਂ ਆਪਣੇ ਬੈਂਕ ਅਕਾਊਂਟ ਚ ਪੈਸੇ ਦਿਖਾ ਸਕਦੇ ਹੋ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ, ਕਿਉਂਕਿ ਹਸਬੈਂਡ ਵਾਈਫ ਇੱਕ ਦੂਜੇ ਦੇ ਪੈਸੇ ਦਿਖਾ ਸਕਦੇ ਆ। ਅਗਰ ਤੁਹਾਡੇ ਪੇਰੈਂਟਸ ਕੋਲ ਵੀ ਉੱਥੇ ਪੈਸੇ ਹੈਗੇ ਆ ਜਿਹੜੇ ਕਿ ਜੈਨੂਇਨ ਸੇਵਿੰਗਸ ਪਈਆਂ ਜਾਂ FD ਚ ਪੈਸੇ ਪਏ ਹੋਏ, ਤੁਸੀਂ ਨਾਲ ਉਹ ਵੀ ਅਟੈਚ ਕਰ ਸਕਦੇ ਹੋ, ਬਟ ਐਸ ਲੌਂਗ ਐਸ ਕਿ ਤੁਹਾਡੀ ਜਿਹੜੀ ਰਿਕੁਆਇਰਮੈਂਟ ਆ, ਕਿਉਂਕਿ ਪੂਰੇ ਸਾਲ ਦੇ ਫੰਡ ਤਾਂ ਸ਼ੋਅ ਨਹੀਂ ਕਰਨੇ ਪੈਣੇ, ਪ੍ਰੋਪੋਰਸ਼ਨੇਟਲੀ ਉਨੇ ਘੱਟ ਜਾਣੇ ਆ, ਤੇ ਅਗਰ ਉਹ ਤੁਹਾਡੇ ਬੈਂਕ ਬੈਲੈਂਸ ਨਾਲ ਪੂਰੇ ਹੁੰਦੇ ਪਏ ਆ, ਤਾਂ ਤੁਸੀਂ ਉਹ ਦਿਖਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ।
ਓਕੇ ਸਰ, ਠੀਕ ਹੈ। ਪਰ ਉਹਦੇ ਬਾਅਦ ਪੁੱਛਣਾ ਹੈ ਕਿੱਦਾਂ ਉਹਨਾਂ ਦਾ ਅਗਰ ਦਸੰਬਰ ਚ ਕੋਰਸ ਫਿਨਿਸ਼ ਹੋ ਰਿਹਾ, ਅਗਰ ਉਹਨਾਂ ਦੇ 80 ਚ ਜਿੱਦਾਂ ਹੈਗੇ ਆ
ਇਨਵੀਟੇਸ਼ਨ ਕਦੋਂ ਤੱਕ ਆਉਂਦੀਆਂ, ਕਿੰਨਾ ਕੁ ਟਾਈਮ ਲੱਗਦਾ ਉਹਦਾ ਨਹੀਂ, ਕੋਈ ਵੀ ਟਾਈਮ ਫਰੇਮ ਇਹਦਾ ਫਿਕਸ ਨਹੀਂ ਹੁੰਦਾ, ਬਟ 485 ਜੋ ਤੁਸੀਂ ਪਾਓਗੇ 80 ਚ ਲੈ ਲਓ।
ਡਿਪਲੋਮਾ ਇੱਥੇ ਕੁੱਕਰੀਆ ਦਾ ਕੀਤਾ ਸੀ, ਬਾਅਦ ਮੈਂ ਸਕਿੱਲ ਅਸੈਸਮੈਂਟ ਨਹੀਂ ਸੀ ਕਰਾਈ ਤੇ ਮੇਰਾ ਗੈਪ ਪੈ ਗਿਆ, ਕਿਉਂਕਿ ਮੈਂ ਸਪਾਊਸ ਵੀਜ਼ੇ ਤੇ ਹੋ ਗਿਆ ਸੀ, ਤੇ ਹੁਣ ਡੇਢ ਸਾਲ ਹੋ ਗਿਆ ਉਹਨੂੰ ਫਿਨਿਸ਼ ਕੀਤੇ ਹੋਏ ਨੂੰ। ਅਗਰ ਅਸੀਂ ਟੀ ਆਰ ਹਨਾ ਮੇਰੇ ਵਾਈਫ ਕਰਦੇ, ਉਦੋਂ ਬਾਅਦ ਮੈਨੂੰ ਫੁੱਲ ਟਾਈਮ ਵਰਕ ਰਾਈਟ ਚ ਹੋਣਗੇ, ਉਹਨਾਂ ਨੂੰ ਵੀ ਹੋਣਗੇ, ਜਿੱਦਾਂ ਉਸ ਟਾਈਮ ਦੇ ਵਿੱਚ ਮੈਂ ਆਪਣੀ ਸਕਿੱਲ ਅਸੈਸਮੈਂਟ ਕਰਾ ਸਕਦਾ।
ਹਾਂਜੀ ਡੈਫੀਨੇਟਲੀ ਤੁਸੀਂ ਜੋਬ ਰੈਡੀ ਪ੍ਰੋਗਰਾਮ ਸ਼ੁਰੂ ਕਰ ਸਕਦੇ
ਹੋ। ਅੱਛਾ, ਕਿਉਂਕਿ ਮੇਰੀ ਸਟੱਡੀ ਦੇ ਵਿੱਚ ਗੈਪ ਪੈ ਚੁੱਕਾ ਨਾ, ਉਹ ਕਹਿੰਦੇ ਕਿ ਉਦੋਂ ਜਿੱਦਾਂ ਫਿਨਿਸ਼ ਕੀਤਾ ਦੇ ਨਾਲ ਹੀ ਆਪਾਂ ਕਰਨਾ ਹੁੰਦਾ 6 ਮਹੀਨੇ ਦੇ ਵਿੱਚ ਵਿੱਚ, ਇਸ ਲਈ ਮੈਂ ਪੁੱਛ ਰਿਹਾ।
ਉਹ ਹੁੰਦਾ ਹੈ ਜੀ, ਉਹ ਹੁੰਦਾ ਤੁਸੀਂ ਅਗਰ ਆਪਣੇ ਬੇਸ ਤੇ 485 ਦੀ ਵੀਜ਼ਾ ਐਪਲੀਕੇਸ਼ਨ ਪਾਣੀ।
ਓਕੇ ਸਰ, ਅਗਰ ਉਹਨਾਂ ਦੇ ਵੀ ਉਹਨਾਂ ਕੋਲ ਪੈਂਦਾ ਵੀਜ਼ਾ ਦੈਨ ਮੈਂ ਵੀ ਕਰ ਸਕਦਾ ਨਾਲ ਨਾਲ।
ਹਾਂਜੀ ਹਾਂਜੀ ਡੈਫੀਨੇਟਲੀ, ਪਲੱਸ ਕਿਉਂਕਿ ਉਹ ਨਰਸਿੰਗ ਫੀਲਡ ਚ ਅਗਰ ਤੁਹਾਡੇ 0.80 ਕਰਕੇ ਜਾਂ 90 ਕਰਕੇ ਆਪਾਂ ਪੁਆਇੰਟਸ ਵਧਾ ਸਕੀਏ ਆਪਣੇ, ਤਾਂ ਸ਼ਾਇਦ ਤੁਹਾਡੀ ਇਨਵੀਟੇਸ਼ਨਸ ਵੀ ਆ ਸਕਦੀ ਆ। ਮੈਂ ਤੁਹਾਨੂੰ
ਇਹ ਰਿਕਵੈਸਟ ਕਰ ਰਿਹਾ ਕਿ ਆਪਾਂ 5 ਪੁਆਇੰਟ ਮਿਲ ਜਾਂਦੇ ਆ ਸਰ। ਹਾਂ, ਸਕਿੱਲ ਅਸੈਸਮੈਂਟ ਹੋਏ
ਆਪਾਂ ਤੁਸੀਂ 6 ਇਸ ਤਾਂ ਲੈ 6 ਇਸ ਤਾਂ ਲੈ ਲੈ ਕੇ ਜ਼ਰੂਰ ਰੱਖੋ ਵੈਸੇ ਐਟ ਲੀਸਟ।
ਹਾਂਜੀ ਠੀਕ ਹੈ ਸਰ,
ਠੀਕ ਹੈ 6 ਇਸ ਲੈ ਲਓ
ਸਕਿੱਲ ਅਸੈਸਮੈਂਟ ਕਰਾਓ, ਤੁਹਾਡਾ ਵੀਜ਼ਾ ਤੁਹਾਨੂੰ ਲਿੰਕ ਕਨੈਕਟ ਕਰਾਂਗੇ। ਠੀਕ
ਰੋਹਿਤ ਜੀ, ਅਗਲਾ ਸਵਾਲ ਸ਼ਾਮਿਲ ਕਰਦੇ ਆ ਰੀਤ ਕੌਰ ਹੋਰਾਂ ਦਾ। ਰੀਤ ਕੌਰ ਹੋਰਾਂ ਨੂੰ ਤੁਸੀਂ ਪੁੱਛਿਆ ਸੀਗਾ ਕਿ ਕਿਹੜੀ ਸਟੇਟ ਦੀ ਗੱਲ ਕਰ ਰਹੇ ਨੇ, ਉਹਨਾਂ ਨੇ ਜਿਹੜਾ ਪਿਛਲਾ ਸਵਾਲ ਸਾਨੂੰ ਪੁੱਛਿਆ ਸੀਗਾ, ਉਹਨਾਂ ਨੇ ਜ਼ਿਕਰ ਕੀਤਾ ਕਿ 491 ਵੀਜ਼ਾ ਇਨ ਵਿਕਟੋਰੀਆ ਪੁੱਛ ਰਹੇ ਨੇ ਜੀ। ਕਹਿੰਦੇ ਆਈ ਐਮ ਵਰਕਿੰਗ ਨਾਓ ਇਨ ਰੀਜਨਲ ਏਰੀਆ ਇਨ ਵਿਕਟੋਰੀਆ।
ਦੇਖੋ ਅਗਰ ਤੁਸੀਂ ਵਿਕਟੋਰੀਆ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਉਹਦੇ ਵਿੱਚ 491 EOI ਦੇ ਥਰੂ ਨਹੀਂ ਚੱਲਦਾ, ਉਸ ਟਾਈਮ ਫਰੇਮਸ ਨਹੀਂ ਹੈ, ਉਹ 'ਚ ਤੁਸੀਂ ਸਿੱਧੀ ਜਿਹੜੀ ਐਪਲੀਕੇਸ਼ਨ ਵਿਕਟੋਰੀਆ ਸਟੇਟ ਨੂੰ ਜਿਹੜੀ ਉਹ ਦੇ ਸਕਦੇ ਹੋ। ਇਟਸ ਵੈਰੀ ਗੁੱਡ ਕਿ ਇਟਸ ਅ ਗੁੱਡ ਨਿਊਜ਼ ਕਿ ਤੁਸੀਂ ਆਲਰੇਡੀ ਕੰਮ ਕਰਦੇ ਪਏ ਹੋ, ਇਟ ਮੀਨਸ ਤੁਹਾਡੇ ਕੋਲ ਜੋਬ ਆਫਰ ਲੈਟਰ ਹੈਗੀ ਹੈ। 491 ਵੀਜ਼ਾ ਜਿੱਦਾਂ ਹੀ ਨਵਾਂ ਸਾਲ ਚੜ੍ਹਦਾ, ਆਈ ਥਿੰਕ ਇਟਸ ਬੈਟਰ ਕਿ ਤੁਸੀਂ ਆਪਣੀ ਐਪਲੀਕੇਸ਼ਨ ਲਾਂਚ ਕਰੋ, ਐਂਡ ਅਗਰ ਐਸ ਲੋਂਗ ਐਸ ਆਪਣੇ ਕੋਲ ਜੋਬ ਆਫਰ ਲੈਟਰ ਹੈਗੀ ਆ। ਵਿਕਟੋਰੀਆ ਜਿਹੜਾ ਉਹ ਕਾਫੀ ਲੀਨੀਅੰਟ ਆ ਆਪਣੀ ਨੋਮੀਨੇਸ਼ਨ ਜਿਹੜੀ ਅਪਰੂਵ ਕਰਨ ਦੇ ਵਿੱਚ, ਸਪੈਸ਼ਲੀ ਜਦੋਂ ਆਪਾਂ ਗੱਲ ਕਰਦੇ ਹਾਂ ਹੈਲਥ ਕੇਅਰ ਵਰਕਰਸ ਦੀ।
ਜੀ, ਸੋ ਐਨਰੋਲਡ ਨਰਸ ਦੇ ਤੌਰ ਤੇ ਇਹਨਾਂ ਨੇ EOI ਅਪਲਾਈ ਕੀਤੀ ਹੋਈ ਹੈ, ਬਿਲਕੁਲ ਇਨਵੀਟੇਸ਼ਨ ਦੀ ਉਡੀਕ ਚ ਨੇ। ਅਗਲਾ ਸਵਾਲ ਯਸ਼ ਹੁੱਡਾ ਹੋਰਾਂ ਦਾ ਸ਼ਾਮਲ ਕਰਦੇ ਆ। ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਡਿਡ ਮਾਸਟਰ ਆਫ ਟੈਕਨੋਲੋਜੀ ਐਂਟਰਪ੍ਰਾਈਜ ਸਿਸਟਮ ਫਰੋਮ ਫੈਡਰੇਸ਼ਨ ਯੂਨੀਵਰਸਿਟੀ ਸਾਊਥ ਆਸਟ੍ਰੇਲੀਆ। ਕਰੰਟਲੀ ਆਈ ਐਮ ਵਰਕਿੰਗ ਐਜ਼ ਐਨ IT ਸਪੋਰਟ ਆਫਿਸਰ ਇਨ ਸਾਊਥ ਆਸਟ੍ਰੇਲੀਆ। ਕੈਨ ਯੂ ਪਲੀਜ਼ ਟੈਲ ਮੀ ਫਾਰ ਸਾਊਥ ਆਸਟ੍ਰੇਲੀਆ 190?
ਦੇਖੋ ਸਾਊਥ ਆਸਟ੍ਰੇਲੀਆ 190 ਡੈਫੀਨੇਟਲੀ ਪ੍ਰੈਫਰੈਂਸ ਦਿੰਦਾ ਹੈ ਜਿਹੜੇ ਬੱਚੇ ਨੇ ਉੱਥੇ ਸਟੱਡੀ ਕੀਤੀ ਹੁੰਦੀ ਹੈ, ਬਟ ਇਹਦੇ ਵਿੱਚ ਇਹ ਆ ਕਿ ਤੁਹਾਨੂੰ ਜਿਹੜਾ ਆਪਣਾ ਨਹੀਂ ਪਤਾ ਕਿ ਤੁਸੀਂ ਆਪਣੀ ਸਕਿੱਲ ਅਸੈਸਮੈਂਟ ਕਰਾਈ ਹੈ ਨਹੀਂ ਕਰਾਈ ਹੈ।
ਜੀ ਰੋਹਿਤ ਜੀ, ਮਾਫੀ ਚਾਹਾਂਗੀ, ਇਹਨਾਂ ਨੂੰ ਸ਼ਾਇਦ ਪੰਜਾਬੀ ਕਹਿੰਦੇ ਮੈਨੂੰ ਸਮਝ ਨਹੀਂ ਸਕਦਾ ਮੈਂ, ਤੇ ਇੰਗਲਿਸ਼ ਦੇ ਵਿੱਚ ਕਹਿੰਦੇ ਪਲੀਜ਼ ਐਕਸਪਲੇਨ ਕਰਿਓ, ਜਾਂ ਕਹਿੰਦੇ ਹਿੰਦੀ ਦੇ ਵਿੱਚ ਮੈਨੂੰ ਦੱਸਣ ਦੀ ਕੋਸ਼ਿਸ਼ ਕਰੋ।
ਡੈਫੀਨੇਟਲੀ ਕੋਈ ਹਿੰਦੀ ਮੈਂ ਸਮਝਾ ਦਿੱਤੇ ਜਾਂ ਇੰਗਲਿਸ਼ ਮੈਂ। ਦੇਖਿਏ ਜੋ ਸਾਊਥ ਆਸਟ੍ਰੇਲੀਆ ਹੈ ਡੈਫੀਨੇਟਲੀ ਪ੍ਰੈਫਰੈਂਸ ਦਿੱਤਾ ਹੈ ਜਿਹਨਾਂ ਨੇ ਆਪਣੀ ਐਜੂਕੇਸ਼ਨ ਵਹਾਂ ਸੇ ਕੰਪਲੀਟ ਕੀ ਹੋਈ ਹੈ। ਫਸਟ ਆਫ ਆਲ ਆਪਣੀ ਜੋ ਹੈ ਕਿ ਆਪਕੀ ਸਕਿੱਲ ਅਸੈਸਮੈਂਟ ਜੋ ਹੈ ਆਪਣੇ ਕਰਵਾ ਲਈ ਹੈ ਜਾਂ ਅਭੀ ਆਪ ਵੇਟ ਕਰ ਰਹੇ ਹੈ, ਉਸ ਪੇ ਡਿਪੈਂਡ ਕਰਤਾ ਹੈ, ਠੀਕ ਹੈ, ਔਰ ਕਿਸ ਫੀਲਡ ਮੈਂ ਹੈ ਆਪਕੀ। ਜਿਤਨੇ ਵੀ IT ਰਿਲੇਟਡ ਫੀਲਡ ਹੈ ਐਟ ਦ ਮੂਮੈਂਟ ਸਾਊਥ ਆਸਟ੍ਰੇਲੀਆ ਨੋਟ ਅਵੇਲੇਬਲ ਹੈ, ਬਟ ਜਿਨ੍ਹਾਂ ਨੇ ਆਪਣੀ ਐਜੂਕੇਸ਼ਨ ਜੋ ਵਹਾਂ ਸਾਊਥ ਆਸਟ੍ਰੇਲੀਆ ਗ੍ਰੈਜੂਏਟਸ ਹੈ ਉਨਕੋ ਜੋ ਹੈ ਵੋ ਪ੍ਰੈਫਰੈਂਸ ਮਿਲਤੀ ਹੈ। ਸੋ ਆਲ ਡੈਫੀਨੇਟਲੀ ਅਡਵਾਈਸ ਯੂ ਕਿ ਅਗਰ ਆਪਣੇ ਬਤਾਏ ਕਿ ਆਪਣੇ ਮਾਸਟਰ ਆਪਣੀ ਪ੍ਰੋਫੈਸ਼ਨਲ ਈਅਰ ਕੀਆ ਹੈ ਜਾਂ ਆਪ ਸਿਰਫ ਆਪਣਾ ਵਰਕ ਐਕਸਪੀਰੀਅੰਸ ਪੇ ਰਿਲਾਈ ਕਰਨਾ ਚਾਹਤੇ ਹੈ ਸਕਿੱਲ ਅਸੈਸਮੈਂਟ ਕੇ ਲੀਏ, ਤੋ ਵੋ ਥੋੜੀ ਡਿਟੇਲਸ ਮੇ ਜੋ ਹੈ ਵੋ ਦੇਖਣਾ ਪੜੇਗਾ ਕਿ ਆਪਕੀ ਜੋਬ ਡਿਊਟੀਜ਼ ਕਿਆ ਕਿਆ ਹੈ ਔਰ ਵੋ ਕੈਸੇ ਮੈਚ ਹੋ ਰਹੀ ਹੈ ਉਸਕੇ ਸਾਥ ਆਪਣੀ ਕੁਆਲੀਫਿਕੇਸ਼ਨਸ ਕੇ ਸਾਥ।
ਜੀ, ਸੋ ਯਸ਼ ਹੁੱਡਾ ਜੀ, ਆਪ ਰੋਹਿਤ ਜੀ ਕੋ ਕੰਟੈਕਟ ਕਰ ਸਕਤੇ ਹੈ, ਯੇ ਜੋ ਵੀਡੀਓ ਕੇ ਨੀਚੇ ਹਮਨੇ ਨੰਬਰ ਇਨਕਾ ਦੀਆ ਹੁਆ ਹੈ, ਉਸ ਨੰਬਰ ਪੇ ਆਪ ਡਿਟੇਲ ਡਿਸਕਸ਼ਨ ਕੇ ਲੀਏ ਉਨਕੇ ਸਾਥ ਕੰਟੈਕਟ ਬਣਾ ਸਕਤੇ ਹੋ। ਔਰ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਨਰਿੰਦਰ ਭਾਟੀਆ ਹੋਰਾਂ ਦਾ, ਔਰ ਇੱਕ ਸਵਾਲ ਸਾਡੇ ਨਾਲ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਵੀ ਏਕਮ ਬਰਾੜ ਕਰ ਰਹੇ ਨੇ, ਉਨ੍ਹਾਂ ਦਾ ਆਖਰੀ ਸਵਾਲ ਹੋਏਗਾ ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਲਗਭਗ ਸਮਾਪਤ ਹੈ, ਸਿਰਫ ਇੱਕ ਮਿੰਟ ਦਾ ਸਮਾਂ। ਨਰਿੰਦਰ ਭਾਟੀਆ ਹੋਰਾਂ ਦਾ ਸਵਾਲ ਹੈ, ਸਤਿ ਸ਼੍ਰੀ ਅਕਾਲ ਬੁਲਾਈਆ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਆਈ ਐਮ ਸਟੱਡਿੰਗ ਡਿਪਲੋਮਾ ਆਫ ਲੀਡਰਸ਼ਿਪ ਫਰੋਮ 6 ਮੰਥਸ, ਆਈ ਵਾਂਟ ਟੂ ਚੇਂਜ ਮਾਈ ਕੋਰਸ, ਆਈ ਵਾਂਟ ਟੂ ਗੋ ਫਾਰ ਅ ਟ੍ਰੇਡ ਕੋਰਸ, ਵਟ ਟ੍ਰੇਡ ਕੋਰਸ ਸ਼ੁੱਡ ਆਈ ਸਿਲੈਕਟ ਵਿਚ ਵਿਲ ਬੀ ਹੈਲਪਫੁਲ ਫਾਰ ਪੀ ਆਰ ਪਰਪਸ, I want to study in regional area. ਜੀ ਧੰਨਵਾਦ ਕਹਿ ਰਹੇ ਨੇ।
ਦੇਖੋ ਜੀ ਟ੍ਰੇਡ ਕੋਰਸ ਜਦੋਂ ਆਪਾਂ ਗੱਲ ਕਰੀਦੀ ਆ ਮੇਨ ਟ੍ਰੇਡ ਕੋਰਸ ਇਹੀ ਆ ਜਾਂਦੇ ਆ ਮੋਟਰ ਮਕੈਨਿਕ ਸ਼ੈਫ ਟਰਾਈ ਕਰੋ ਉਹ ਵਾਲਾ ਕੋਰਸ ਕਰੋ ਕਿਉਂਕਿ ਅਗਲੇ ਸਾਲ ਦੀ ਲਿਸਟ ਆਉਣੀ ਹੈ ਕਿ ਜਿਹੜਾ ਜਿਹੜਾ ਮੀਡੀਅਮ ਜਾਂ ਲੌਂਗ ਟਰਮ ਲਿਸਟ ਵਿੱਚ ਹੋਵੇ ਫੋਰ ਐਗਜ਼ਾਮਪਲ ਸ਼ੈਫ ਜਾਂ ਮੋਟਰ ਮਕੈਨਿਕ ਪੇਂਟਿੰਗ ਵੀ ਹੈਗੀ ਆ ਬਟ ਉਹਦੇ ਵਿੱਚ ਇਹ ਉਸ ਪੇਂਟਿੰਗ ਥੋੜਾ ਇਹ ਆ ਰੈਡ ਫਲੈਗ ਚ ਕਿ ਉਹਨੂੰ ਰਿਮੂਵ ਕੀਤਾ ਜਾ ਸਕਦਾ ਲਿਸਟ ਚੋਂ ਤੇ ਟ੍ਰੇਡ ਕੋਰਸ ਤੁਸੀਂ ਮੋਟਰ ਮਕੈਨਿਕ ਜਾਂ ਸ਼ੈਫ ਕੋਈ ਵੀ ਜਿਹੜਾ ਆ ਉਹ ਲੈ ਸਕਦੇ ਹੋ। ਇਹ ਸਹੀ ਗੱਲ ਆ ਕਿ ਲੀਡਰਸ਼ਿਪ ਕਰਨ ਦੇ ਵਿੱਚ ਕੋਈ ਤੁਹਾਨੂੰ ਐਡਵਾਂਟੇਜ ਨਹੀਂ ਮਿਲਣੀ ਇਹਦੇ ਕੋਰਸ ਦੀ ਕਿ ਤੁਹਾਨੂੰ ਜਦੋਂ ਮਾਈਗ੍ਰੇਸ਼ਨ ਪਰਪਸ ਨਾਲ ਗੱਲ ਕਰੀਏ ਤਾਂ ਰੀਜਨਲ ਏਰੀਆ ਸਟੱਡੀ ਕਰੋ ਡੈਫੀਨੇਟਲੀ ਕਰੋ ਬਟ ਟਰਾਈ ਕਰੋ ਕਿ ਤੁਸੀਂ ਸ਼ੈਫ ਜਾਂ ਮੋਟਰ ਮਕੈਨਿਕ ਜਿਹੜੇ ਆ ਉਹ ਕੋਰਸ ਲੈ ਸਕੋ।
ਜੀ ਰੋਹਿਤ ਜੀ ਆਖਰੀ ਸਵਾਲ ਸਮਾਂ ਜਿਹੜਾ ਲਗਭਗ ਸਮਾਪਤ ਹੈ ਇਸ ਵੇਲੇ ਏਕਮ ਪਰਾੜ ਟੈਲੀਗ੍ਰਾਮ ਦੇ ਜ਼ਰੀਏ ਪੁੱਛ ਰਹੇ ਨੇ ਕਹਿੰਦੇ ਮੈਂ ਆਈਟੀ ਦੀ ਫੀਲਡ ਚ ਡਿਗਰੀ ਕਰ ਰਹੀ ਹਾਂ ਤੇ ਮੈਂ ਪੁੱਛਣਾ ਚਾਹੁੰਦਾ ਸੀ ਨੈਟਵਰਕਿੰਗ ਚ ਸਾਈਬਰ ਸਿਕਿਉਰਿਟੀ ਲਵਾਂ ਜਾਂ ਸੋਫਟਵੇਅਰ ਡਿਵੈਲਪਮੈਂਟ।
ਦੇਖੋ ਇਹਦੇ ਵਿੱਚ ਤੁਸੀਂ ਤੁਹਾਡੀ ਪਰਸਨਲ ਪ੍ਰੈਫਰੈਂਸ ਤਾਂ ਕਿਹੜੀ ਲੈਣੀ ਆ ਜਦੋਂ ਆਪਾਂ ਗੱਲ ਕਰੀਦੀ ਆ ਕਿ ਇਮੀਗ੍ਰੇਸ਼ਨ ਪਰਪਸ ਲਈ ਤੁਹਾਨੂੰ ਕਿਹੜੀ ਜ਼ਿਆਦਾ ਹੈਲਪਫੁਲ ਹੋਊਗੀ ਉਹ ਦੋਨਾਂ ਦੇ ਪੁਆਇੰਟਸ ਜਿਹੜੇ ਆ ਉਹ ਆਲਮੋਸਟ ਸੇਮ ਚੱਲਦੇ ਆ। ਇੱਕ ACS ਦੀ ਅਪਡੇਟ ਵੀ ਆਈ ਸੀ ਕਿ ਪਿੱਛੇ ਕਿ ਉਹਨਾਂ ਨੇ ਇੱਕ ਆਪਣੀ ਜਿਹੜੀ ਲਿਸਟਾਂ ਹੁੰਦੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਉਹਨਾਂ ਨੇ ਸਾਈਬਰ ਸਿਕਿਉਰਿਟੀ ਸਪੈਸ਼ਲਿਸਟ ਨੂੰ ICT ਸਿਕਿਉਰਿਟੀ ਸਪੈਸ਼ਲਿਸਟ ਨੂੰ ਆਪਣੇ ਯੂਨਿਟ ਗਰੁੱਪ 26 ਕੀ ਚੋਂ ਕੱਢ ਕੇ ਇੱਕ ਅਲੱਗ ਜਿਹੜਾ ਆ ਉਹਨਾਂ ਨੇ ਉਹਨੂੰ ਇੱਕ ਗਰੁੱਪ ਬਣਾਇਆ ਆ ਉਹਦਾ ਤੇ ਇਸ ਕਰਕੇ ਜਿਹੜੀ ਹੁਣ ICIC ਮਾਈਗ੍ਰੇਸ਼ਨ ਸਕਿੱਲ ਅਸੈਸਮੈਂਟ ਆਊਗੀ ਉਹ ACB ਸਾਈਬਰ ਸਿਕਿਉਰਿਟੀ ਸਰਟੀਫਿਕੇਸ਼ਨ ਦੇ ਨਾਲ ਆਊਗੀ। ਸੋ ਉਹਦੇ ਪੁਆਇੰਟਸ ਵੀ ਜਿਹੜੇ ਆ ਉਹ ਹੁਣ ਕਿਉਂਕਿ ਅਲੱਗ ਆਊਗੇ ਉਹਦੇ ਪੁਆਇੰਟਸ ਜਿਹੜੇ ਆ ਜਦੋਂ ਆਪਾਂ ਗੱਲ ਕਰੀਦੀ ਆ ਉਹ ਆਲਮੋਸਟ ਸੇਮ ਚੱਲਦੇ ਆ। ਬਾਕੀ ਤੁਸੀਂ ਸੋਫਟਵੇਅਰ ਡਿਵੈਲਪਮੈਂਟ ਜਾਣਾ ਚਾਹੁੰਦੇ ਆ ਸਿਕਿਉਰਿਟੀ ਸਪੈਸ਼ਲਿਸਟ ਜਾਣਾ ਚਾਹੁੰਦੇ ਆ ਇਹ ਤੁਹਾਡੀ ਪਰਸਨਲ ਪ੍ਰੈਫਰੈਂਸ ਆ ਬੇਸਡ ਔਨ ਕਿ ਤੁਸੀਂ ਕਰੀਅਰ ਕਿਸ ਆਪਣਾ ਪਰਸਿਊ ਕਰਨਾ ਚਾਹੁੰਦੇ ਹੋ।
ਠੀਕ ਸਰੋਹਿਤ ਜੀ ਸਮਾਂ ਪ੍ਰੋਗਰਾਮ ਦਾ ਸਮਾਪਤ ਹੈ ਔਰ ਹੁਣ ਅਸੀਂ ਹੋਰ ਸਵਾਲ ਵੀ ਨਹੀਂ ਲੈ ਪਾਵਾਂਗੇ ਤੇ ਅਗਲੇ ਹਫਤੇ ਆਪਾਂ ਦੋਸਤਾਂ ਦੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਜੁੜਾਂਗੇ ਔਰ ਸਵਾਲ ਜਿਹੜੇ ਆ ਉਹ ਜ਼ਰੂਰ ਵੱਧ ਤੋਂ ਵੱਧ ਸ਼ਾਮਲ ਕਰਨ ਦੀ ਕੋਸ਼ਿਸ਼ ਰਹੇਗੀ ਸਾਡੀ। ਪਰ ਅੱਜ ਦੇ ਲਈ ਤੁਸੀਂ ਆਪਣਾ ਸਮਾਂ ਜਿਹੜਾ ਉਹ ਸਾਡੇ ਸਰੋਤਿਆਂ ਨੂੰ ਦਿੱਤਾ ਔਰ ਉਹਨਾਂ ਦੇ ਬੇਸ਼ਕੀਮਤੀ ਸਵਾਲ ਜਿਹੜੇ ਆ ਉਹਨਾਂ ਦੇ ਜਵਾਬ ਔਰ ਉਹਨਾਂ ਦੇ ਹੱਲ ਜਿਹੜੇ ਆ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ। ਤੁਹਾਡੇ ਸਮੇਂ ਦੇ ਲਈ ਬਹੁਤ ਬਹੁਤ ਧੰਨਵਾਦ। ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ ਤੇ ਅੱਜ ਦਾ ਇਹ ਪ੍ਰੋਗਰਾਮ ਹੁਣ ਸਾਨੂੰ ਇੱਥੇ ਹੀ ਰੋਕਣਾ ਪੈਣਾ। ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਸਾਨੂੰ ਦੋਵਾਂ ਨੂੰ ਮੈਲਬਨ ਤੋਂ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।